ਕੰਨਾਂ ਦੇ ਨਾਲ ਬੇਅੰਤ ਰਾਗ ਵਗੈਰਾ ਸੁਣਨੇ, ਗੱਲਾਂ ਬਾਤਾਂ ਸੁਣਨੀਆਂ, ਨਹੀਂ ਧੀਰਜ ਧਰਦਾ ਮਨ। ਕੋਈ ਤਰੀਕਾ ਹੀ ਨਹੀਂ ਹੈ ਮਾਇਆ ਦੀ ਪ੍ਰਾਪਤੀ। ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ, ਸੁਖਾਂ ਦੀ ਕੋਈ ਗਿਣਤੀ ਨਹੀਂ, ਰਸ ਸਾਰੇ ਭੋਗ ਸਕਦਾ। ਚੰਦਨ ਕਰਦੇ ਅੰਦਰ ਗ੍ਰਹਿ ਸੋਏ ਨੇ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮੋਤੀ ਦੇ ਹੀਰਿਆਂ ਦੇ ਚੈਂਡਲੀਅਰ ਲੱਗੇ ਹੋਏ ਨੇ ਤੇ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਹੋਈ ਹੈ। ਮਨ ਇੱਥੇ ਸੁਖ ਮਾਣਦਾ ਕਿਛ ਨਾਏ ਵਸੂਰੇ, ਜੋ ਵੀ ਮਨ ਚ ਸੁਖ ਆ ਜੇ ਉਹਨੂੰ ਮਾਣ ਹੀ ਲੈਂਦਾ, ਕੋਈ ਕਮੀ ਨੀ, ਕੋਈ ਘਾਟਾ ਨੀ, ਕੋਈ ਦੁੱਖ ਨੀ ਦਿੰਦਾ। ਪਰ ਵਾਹਿਗੁਰੂ ਜੇ ਚਿੱਤ ਨੀ ਨਾ ਹੁੰਦਾ, ਸੋਬਰਵ ਚਿੱਤ ਨਾ ਵੀ ਵਿਸ਼ਟਾ ਕੇ ਕੀੜੇ, ਕਿੰਨੀਓ ਪ੍ਰਾਪਤੀ ਹੋ ਗਈ ਮਹਾਰਾਜ ਨੇ ਕਿੱਥੇ ਰੱਖ ਦਿੱਤਾ, ਵਿਸ਼ਟਾ ਦੇ ਕੀੜੇ ਦੇ ਬਰਾਬਰ ਰੱਖਤਾ। ਇਹਦਾ ਮਤਲਬ ਹੈ ਕੋਈ ਬਹੁਤ ਵੱਡੀ ਬਾਤ ਮਹਾਰਾਜ ਕਰ ਰਹੇ ਜਿਹੜੀ ਸਾਡੀ ਸਮਝ ਤੋਂ ਪਰੇ ਆ। ਸੋਬਰਵ ਚਿੱਤ ਨਾ ਵੀ ਵਿਸ਼ਟਾ ਕੇ ਕੀੜੇ, ਬਿਨ ਹਰ ਨਾਮ ਨਾਲ ਸ਼ਾਂਤ ਹੋਏ ਕਿਦ ਵਿਦਮਾਨ ਕੀ। ਨਾਮ ਤੋਂ ਬਗੈਰ ਵੱਡੀਆਂ ਵੱਡੀਆਂ ਜੇ ਚੀਜ਼ਾਂ ਪ੍ਰਾਪਤ ਹੋ ਜਾਣ ਤਾਂ ਵੀ ਮਨ ਦੇ ਮਨ ਧੀਰਜ ਨਹੀਂ ਧਰਦਾ, ਕਿਉਂਕਿ ਨਾਮ ਤੋਂ ਬਿਨਾਂ ਮਾਇਆ ਦਾ ਜਿਹੜਾ ਸੇਕ ਹੈ, ਕ੍ਰਿਸ਼ਨਾ ਦੀ ਅਗਨ ਹੈ, ਉਹ ਇਸ ਨੂੰ ਜਾਲ ਕੇ ਰੱਖ ਦਿੰਦੀ। ਐਸਾ ਫਰਮਾਨ ਹੈ ਮਹਾਰਾਜ ਜੀ ਦਾ। ਜਲ ਬਲ ਜਾਵੇ ਜੁੜਾ ਨਾਮ ਤੋਂ ਮਹਿਸੂਸ ਕਰਨ ਵਾਲਾ ਜੰਤਰ ਹੈ, ਸੁਖ ਦੇ ਦੁੱਖ ਨੂੰ, ਖੁਸ਼ੀ ਤੇ ਗਮੀ ਨੂੰ ਮਹਿਸੂਸ ਕਰਦਾ ਹੈ, ਕਹਿੰਦੇ ਜਲ ਜਾਂਦਾ, ਕਿਉਂਕਿ ਤ੍ਰਿਸ਼ਨਾ ਦੀ ਅੱਗ ਬੁਰੀ ਹੈ। ਮਾਇਆ ਅਗਨ ਸਵੈ ਤਿਰਨ ਜਾ ਲਿਓ, ਕੋਈ ਹਰਿਓ ਬੂਟ ਗਏ ਉਰੀ, ਕੋਈ ਸੰਸਾਰ ਦੇ ਅੰਦਰ ਹਰਾ ਬੂਟਾ ਹੈ, ਬਾਕੀ ਸਾਰੇ ਜਲ ਦਿੱਤੇ। ਬਾਹਰਲੀਆਂ ਪ੍ਰਾਪਤੀਆਂ ਆਦਮੀ ਨੂੰ ਅੰਦਰਲੀ ਸ਼ਾਂਤੀ ਦੇਣ ਸਮਰੱਥ ਨੇ, ਕਿਉਂਕਿ ਬਾਹਰਲੇ ਸੁਖ ਛਿੰਨ ਪੰਗਰ ਨੇ। ਆਦਮੀ ਨੂੰ ਉਸ ਚੀਜ਼ ਨਾਲ ਲੱਗਣਾ ਚਾਹੀਦਾ ਜਿਹੜੀ ਸਥਿਰ ਹੈ, ਸਦੀਵੀ ਹੈ ਤੇ ਇੱਕ ਰਸ ਰਹਿਣ ਵਾਲੀ ਹੈ। ਗੁਰੂ ਨਾਨਕ ਪਾਤਸ਼ਾਹ ਦੇ ਨਾਲ ਜਦੋਂ ਕਲਯੁਗ ਦਾ ਮਿਲਾਪ ਹੋਇਆ ਤੇ ਮਹਾਰਾਜ ਜੀ ਤੋਂ ਪ੍ਰਭਾਵਿਤ ਹੋ ਗਿਆ, ਉਸ ਵੇਲੇ ਉਸਨੇ ਆਫਰਾਂ ਕਰੀਆਂ ਮਹਾਰਾਜ ਜੀ ਨੂੰ, ਕੁਛ ਕਹਿਣ ਲੱਗਿਆ ਸੱਚੇ ਪਾਤਸ਼ਾਹ ਮੇਰੀ ਸੇਵਾ ਪ੍ਰਵਾਨ ਕਰੋ, ਮੈਂ ਸਾਰੀਆਂ ਦੌਲਤਾਂ ਦਾ ਮਾਲਕ ਹਾਂ, ਸਾਰੀਆਂ ਰਿਧੀਆਂ ਸਿੱਧੀਆਂ ਦਾ ਮਾਲਕ ਹਾਂ, ਸਾਰੇ ਰੂਪ ਦਾ ਮਾਲਕ ਹਾਂ, ਸਾਰੀਆਂ ਸ਼ਕਤੀਆਂ ਰਾਜਸੀ ਸ਼ਕਤੀਆਂ ਦਾ ਮਾਲਕ ਹਾਂ, ਤੇ ਮੈਂ ਆਪ ਨੂੰ ਚਾਰੇ ਚੀਜ਼ਾਂ ਭੇਟਾ ਕਰਦਾ। ਆਪਦੇ ਵਾਸਤੇ ਮੋਤੀਆਂ ਦੇ ਮੰਦਰ ਬਣਾ ਦਿੰਦਾ, ਰਤਨਾਂ ਦੇ ਨਾਲ ਜੜ ਦਿੰਦਾ, ਨਿਗਾਹ ਨਹੀਂ ਟਿਕੇਗੀ, ਝਿਲਮਿਲ ਝਿਲਮ ਕਰੇਗਾ, ਚਮਕਾਰਾ ਉਸਦਾ ਰੰਗ ਬਿਰੰਗਾ ਪਏ ਤੇ ਆਦਮੀ ਮਸਤ ਹੋ ਜਾਏਗਾ, ਉਹਦੇ ਵਿੱਚ ਇੱਕ ਤਰ੍ਹਾਂ ਦਾ ਉਸ ਨੂੰ ਆਨੰਦ ਆ ਜਾਏਗਾ। ਚੰਦਨ ਦੀਆਂ ਸੁਗੰਧੀਆਂ ਐਸੀਆਂ ਸੁਗੰਧੀਆਂ ਕਿ ਆਦਮੀ ਦੇ ਅੰਦਰ ਜਾਂਦੀ ਸਾਰ ਮਸਤੀ ਛਾ ਜਾਏਗੀ, ਕਿਉਂਕਿ ਐਸਾ ਸੁਗੰਧੀ ਦਾ ਅਸਰ ਹੋਣਾ ਕੁਦਰਤੀ ਹੋਇਆ ਕਰਦਾ। ਇਸੇ ਕਰਕੇ ਗੰਧ ਜਿਹੜਾ ਇਹਨੂੰ ਵਿਸ਼ਾ ਗਿਣਿਆ ਗਿਆ। ਸਵਾਮੀ ਰਾਮ ਜੀ, ਡਾਕਟਰ ਰਾਮ ਜੀ ਲਿਖਦੇ ਨੇ ਕਿ ਮੈਂ ਇੱਕ ਵਾਰੀ ਇਰਾਦਾ ਕਰਿਆ ਵੀ ਫੁੱਲਾਂ ਦੀ ਜਿਹੜੀ ਬਸਤੀ ਹੈ, ਪਹਾੜੀ ਹੈ, ਇਹ ਸਾਰੀ ਫਿਰ ਕੇ ਦੇਖਾਂ, ਤੇ ਮੈਨੂੰ ਇੱਕ ਮਹਾਤਮਾ ਜਿਹਨੂੰ ਗੁਦੜੀ ਬਾਬਾ ਕਹਿੰਦੇ ਸੀ, ਜਿਹੜਾ ਉੱਥੇ ਹੀ ਰਹਿੰਦਾ ਸੀ, ਉਹ ਮਿਲ ਗਿਆ ਤੇ ਉਹ ਕਹਿਣ ਲੱਗਿਆ ਵੀ ਤੂੰ ਕਿੱਥੇ ਜਾਂਦਾ? ਮੈਂ ਕਿਹਾ ਮੈਂ ਤੁਹਾਡੇ ਨਾਲ ਜਾਣਾ। ਕਹਿੰਦੇ ਦੇਖ ਜਾਣਾ ਤਾਂ ਹੈ, ਪਰ ਜੇ ਤੂੰ ਇੱਕ ਵਾਰੀ ਇਸ ਵੈਲੀ ਚੋਂ ਲੰਘ ਗਿਆ ਨਾ, ਤੈਨੂੰ ਤੇਰਾ ਨਾਂ ਵੀ ਭੁੱਲ ਜਾਣਾ, ਸਭ ਕੁਛ ਭੁੱਲ ਜਾਣਾ, ਆਪਣੇ ਆਪ ਨੂੰ ਭੁੱਲ ਜਾਣਾ। ਇੱਥੇ ਬਹੁਤੇ ਨੇ ਜਿਹੜੇ ਇੱਥੇ ਹੀ ਰਹਿ ਜਾਂਦੇ। ਇਸ ਗੱਲ ਤਾਂ ਸਾਵਧਾਨ ਰਹੀ। ਕਹਿੰਦਾ ਮੈਂ ਅਜੇ ਗੱਲਾਂ ਕਰਦਾ ਸੀ, ਇਹਨੇ ਨੂੰ ਜਪਾਨ ਤੋਂ ਇੱਕ ਮੌਂਕ ਆ ਗਿਆ, ਸੰਤ ਆ ਗਿਆ, ਉਸਨੇ ਵੀ ਇਹ ਗੱਲ ਕਹੀ ਕਿ ਮੈਂ ਫਲਵਰ ਵੈਲੀ ਦੇਖਣ ਵਾਸਤੇ ਆਇਆ। ਅਸੀਂ ਪੈਦਲ ਚੱਲ ਪਏ ਉਹਨਾਂ ਦੇ ਨਾਲ, ਕਹਿਣ ਲੱਗੇ ਜੇ ਮੇਰੇ ਨਾਲ ਚੱਲਣਾ ਹੈ ਤਾਂ ਮੇਰੀ ਗੋਦਲੀ ਚੱਕੋ। ਕਹਿੰਦੇ ਮੈਂ ਚੁੱਕ ਲਈ, ਉਹ 50 ਸੇਰ ਭਾਰੀ, ਮੋਢਾ ਥੱਲੇ ਨੂੰ ਲਈ ਜਾਵੇ ਪਹਾੜ ਦੀ ਚੜਾਈ। ਮੈਂ ਕਿਹਾ ਬਾਬਾ ਇਹ ਗੋਦੜੀ ਨਹੀਂ ਚੱਕਣਗੀ। ਕਹਿੰਦਾ ਫਿਰ ਇਹ ਜਪਾਨੀ ਚੱਕੇ, ਜਪਾਨੀ ਨੇ ਚੱਕੀ। ਕਹਿੰਦਾ ਇਹ ਨਹੀਂ ਮੇਰੇ ਤੇ ਚੱਕਣਗੀ। ਕਹਿੰਦੇ ਆਪ ਇਹ ਲੈ ਲਈ ਤੇ ਉਹਨੂੰ ਗੋਦੜੀ ਬਾਬਾ ਕਹਿੰਦੇ ਸੀ। ਉਹਦੇ ਗੁਰੂ ਗ੍ਰੰਥ ਸਾਹਿਬ ਸਾਰਾ ਜਵਾਨੀ ਯਾਦ ਸੀ, ਸਾਡੇ ਤਾਂ ਹੈ ਨਹੀਂ ਕਿਸੇ ਦੇ, ਲੇਕਿਨ ਉਹਨਾਂ ਦੀ ਯਾਦ ਸੀ। ਕਹਿੰਦੇ ਜਾਂਦੇ ਜਾਂਦੇ ਬੁਖਾਰ ਚੜ ਗਿਆ ਜਪਾਨੀ ਜਿਹੜਾ ਸੰਤ ਸੀ, ਤੇ ਮੈਂ ਕਿਹਾ ਬਾਬਾ ਇਹਨੂੰ ਤਾਂ ਬੁਖਾਰ ਬਹੁਤ ਚੜ ਗਿਆ। ਕਹਿੰਦਾ ਕੰਬਲੀ ਨੂੰ ਨਿੰਦਦੇ ਹੋ ਨਾ, ਮੇਰੀ ਇਹ ਕੰਬਲੀ ਸਾਰੇ ਇਲਾਜ ਕਰ ਦਿੰਦੀ ਹੈ। ਉੱਥੇ ਦੇਤੀ, ਉਹ ਕੰਬ ਰਿਹਾ ਸੀ, ਟੱਪ ਰਿਹਾ ਸੀ, ਸ਼ਾਂਤ ਹੋ ਗਿਆ। ਕਹਿੰਦੇ ਨਿਕਲਿਆ ਬਾਹਰ, ਨਿਕਲਿਆ ਬਾਹਰ ਤਾਂ ਕੰਬਲੀ ਟੱਪੀ ਜਾਵੇ। ਮੈਂ ਕਿਹਾ ਬਾਬਾ ਇਹ ਕੰਬਲੀ ਟੱਪ ਰਹੀ ਹੈ। ਕਹਿੰਦੇ ਬੁਖਾਰ ਚੜ ਗਿਆ ਇਹਨੂੰ, ਤੁਸੀਂ ਕਹਿੰਦਾ ਇਹਨੂੰ ਨਿੰਦਦੇ ਸੀ, ਇਹ ਤਾਂ ਜਿਉਂਦੀ ਜਾਗਦੀ ਚੀਜ਼ ਹੈ। ਕਹਿੰਦੇ ਹੁਣ, ਕਹਿੰਦੇ ਜਿਹੜਾ ਚੱਕੂ ਉਹਨੂੰ ਚੜ ਜੂ। ਕਹਿੰਦੇ ਫੇਰ ਕੀ ਕਰੀਏ? ਕਹਿੰਦੇ ਐਂ ਫਿਰ ਉਹ ਕੰਨੀਆਂ ਫੜ ਕੇ ਨਾ ਆਹ ਖੱਡ ਵਿੱਚ ਸੁੱਟ ਦਿਓ ਬੁਖਾਰ ਨੂੰ। ਮਹਾਤਮਾ ਦੀਆਂ ਬਾਤਾਂ ਬਹੁਤੀਆਂ ਅਜੀਬ ਹੋਇਆ ਕਰਦੀਆਂ, ਦੁਨੀਆਦਾਰ ਨਹੀਂ ਇਹਨੂੰ ਸਮਝ ਸਕਿਆ। ਕਹਿੰਦੇ ਬਾਬਾ ਸ੍ਰੀ ਚੰਦ ਜੀ ਮਹਾਰਾਜ ਜਹਾਂਗੀਰ ਨੇ ਬੁਲਾਏ, ਜਹਾਂਗੀਰ ਦੇ ਪਾਸ ਚਲੇ ਗਏ, ਬੁਖਾਰ ਚੜਿਆ ਹੋਇਆ ਸੀ ਆਪ ਨੂੰ। ਜਦੋਂ ਜਹਾਂਗੀਰ ਗੱਲਬਾਤ ਕਰਨ ਲੱਗਿਆ ਤਾਂ ਇਹਨਾਂ ਨੇ ਗੋਦੜੀ ਲਾ ਕੇ ਪਰੇ ਰੱਖ ਦਿੱਤੀ ਥੋੜੀ ਦੂਰ, ਇਹ ਗੱਲਬਾਤ ਕਰਨ ਤੇ ਗੋਦੜੀ ਟੱਪੀ ਜਾਵੇ। ਕਹਿਣ ਲੱਗਿਆ ਬਾਬਾ ਇਹ ਗੋਦੜੀ ਕਿਉਂ ਟੱਪੀ ਜਾਂਦੀ ਹੈ? ਕਹਿੰਦੇ ਬੁਖਾਰ ਚੜਿਆ ਹੋਇਆ ਸੀ ਮੈਨੂੰ, ਮੈਂ ਤੇਰੇ ਨਾਲ ਗੱਲ ਕਰਨੀ ਸੀ ਤੇ ਮੈਂ ਇਵੇਂ ਹਿੱਲ ਰਿਹਾ ਸੀ, ਤੇ ਹੁਣ ਮੈਂ ਥੋੜੀ ਦੇਰ ਵਾਸਤੇ ਇਸ ਗੋਦੜੀ ਨੂੰ ਬੁਖਾਰ ਚੜਿਆ ਤੇ ਤੂੰ ਮੇਰੇ ਨਾਲ ਗੱਲ ਕਰ ਲੈ। ਕਹਿੰਦਾ ਐਵੀਂ ਚੜ ਜਾਂਦਾ? ਕਹਿੰਦਾ ਲੈ ਹੁਣੇ ਚੜ ਜਾਂਦਾ। ਉਂਗਲੀ ਕਰੀ ਗੋਦੜੀ ਵੱਲ, ਕਹਿੰਦੇ ਆ ਜਹਾਂਗੀਰ ਨੂੰ ਦੇਈ ਦਰਸ਼ਨ ਜਰਾ। ਉਹ ਜਦ ਚੜਿਆ ਤਖ਼ਤ ਤੇ ਬੈਠਾ ਹੀ ਟੱਪੇ, ਨਾਲੇ ਕਹੇ ਛੇਤੀ ਲੈ ਲੈ, ਬਾਬਾ ਛੇਤੀ ਲਾ ਛੇਤੀ ਲਾ। ਉਹ ਗੋਦੜੀ ਨੂੰ ਫੇਰ ਚਾੜਤਾ ਬੁਖਾਰ। ਇਹ ਬਾਤਾਂ ਸਮਝ ਤੋਂ ਆਉਣ ਤੋਂ ਉੱਚੀਆਂ ਨੇ, ਕਿਉਂਕਿ ਬਾਤਾਂ ਹੀ ਹੋਰ ਨੇ, ਰਸਤਾ ਹੀ ਹੋਰ ਹੈ। ਲੋਕਾਂ ਨੂੰ ਤਾਂ ਸਾਧੂ ਸੰਤਾਂ ਨੂੰ ਗਾਲਾਂ ਹੀ ਕੱਢੀ ਜਾਂਦੇ ਨੇ, ਪਤਾ ਨਹੀਂ ਹੈ ਵੀ ਕਿੱਡੀ ਕਮਾਈਆਂ ਦੇ ਮਾਲਕ ਹੁੰਦੇ ਨੇ। ਕਹਿਣ ਲੱਗੇ ਸਵਾਮੀ ਜੀ, ਕਹਿੰਦੇ ਅਸੀਂ ਫੜ ਲਿਆ, ਦੋ ਕਿਨਾਰੇ ਮੈਂ ਫੜ ਲਏ, ਦੋ ਉਹਨੇ ਫੜ ਲਏ। ਕਹਿੰਦੇ ਝਟਕਾ ਦੇ ਕੇ ਮਾਰੋ ਇਹਨੂੰ ਇਹਦੇ ਚ। ਕਹਿੰਦਾ ਝਟਕਾ ਦਿੱਤਾ, ਗੋਦੜੀ ਰੱਖਤੀ, ਕਹਿੰਦੇ ਲੈ ਉਤਰ ਗਿਆ ਬੁਖਾਰ, ਰੋੜ ਤਾਪਾਂ ਖੱਡ ਚ। ਉਹ ਚਲਦੇ ਚਲਦੇ ਅਸੀਂ ਫੁੱਲਾਂ ਵਿੱਚ ਰੋਜ਼ ਤੁਰੇ ਜਾਂਦੇ ਹਾਂ ਤੇ ਫੇਰ ਹੋਇਆ ਕਿ ਕਹਿੰਦੇ ਮੈਂ ਉਹ ਜਪਾਨੀ ਨੂੰ ਕਿਹਾ ਵੀ ਮੈਨੂੰ ਤਾਂ ਆਪਣਾ ਨਾਂ ਭੁੱਲ ਗਿਆ। ਉਹ ਕਹਿੰਦਾ ਮੈਂ ਵੀ ਭੁੱਲ ਗਿਆ, ਮੈਂ ਕੌਣ ਆ, ਮੈਂ ਕਿੱਥੋਂ ਆਇਆ, ਮੈਂ ਬੜਾ ਸੋਚਦਾ, ਮੈਨੂੰ ਪਤਾ ਨਹੀਂ ਲੱਗਦਾ ਇੱਥੇ ਕਿੱਥੋਂ ਆ ਗਿਆ। ਕਹਿੰਦਾ ਮੇਰਾ ਵੀ ਹਾਲ ਇਹੀ ਹੋ ਗਿਆ ਤੇ ਉਹਦਾ ਵੀ ਹੋ ਗਿਆ। ਅਸੀਂ ਬਾਬੇ ਨੂੰ ਕਿਹਾ ਬਾਬਾ ਅਸੀਂ ਕੌਣ ਆ, ਕਿੱਥੋਂ ਆਏ ਆ। ਕਹਿੰਦਾ ਬਸ ਆਹ ਤੁਹਾਡੇ ਬ੍ਰੇਨ ਨੂੰ ਸੁਗੰਧੀ ਚੜ ਗਈ। ਕਹਿੰਦੇ ਆ ਗੋਦੜੀ ਲੈ ਲਓ ਉੱਤੇ ਦੋਵੇਂ ਜਣੇ। ਕਹਿੰਦੇ ਅਸੀਂ ਲੈ ਲਈ, ਰਾਜੀ ਹੋ ਗਏ ਅਸੀਂ। ਸੋ ਇਹ ਜਿਹੜੀ ਸੁਗੰਧੀ ਹੈ ਇਹ ਆਦਮੀ ਦੇ ਬ੍ਰੇਨ ਵਿੱਚ ਅਸਰ ਕਰਦੀ ਹੈ, ਮਸਤ ਕਰ ਦਿੰਦੀ ਹੈ। ਸੋ ਗੁਰੂ ਨਾਨਕ ਨੂੰ ਕਹਿਣ ਲੱਗਿਆ ਕਿ ਇੰਨੀਆਂ ਸੁਗੰਧੀਆਂ ਹੋਣਗੀਆਂ ਉਹਦੇ ਵਿੱਚ ਲੱਗੀਆਂ ਕਿ ਲਪਟਾਂ ਹੀ ਮਾਰਨਗੀਆਂ, ਆਦਮੀ ਨੂੰ ਕੋਈ ਫੁਰਨਾ ਨਹੀਂ ਆਉਣ ਦੇਣਗੀਆਂ ਤੇ ਐਨ ਮਸਤ ਕਰ ਦੇਣਗੀਆਂ। ਮੋਤੀ ਦਾ ਮੰਦਰ ਉਸਰਾ, ਰਤਨੀ ਤਾਂ ਹੋ ਜੁੜਾਓ, ਕਸਤੂਰ ਕੰਗੂ ਅਗਰ ਚੰਦਨ ਲੀਪ ਆਵੈ ਚੋ। ਮਹਾਰਾਜ ਕਹਿਣ ਲੱਗੇ ਕਲਯੁਗ ਸਾਡੇ ਅੰਦਰ ਨਾਮ ਦਾ ਫੁਹਾਰਾ ਚੱਲ ਰਿਹਾ, ਫੁਹਾਰ ਚੱਲ ਰਹੀ ਹੈ, ਠੰਡ ਦੇ ਰਹੀ ਹੈ, ਸ਼ਾਂਤੀ ਦੇ ਰਹੀ ਹੈ। ਉਹ ਟੌਪ ਐਨਰਜੀ ਹੈ ਜਿਹੜੀ ਕਿਸੇ ਨੂੰ ਪ੍ਰਾਪਤ ਨਹੀਂ ਹੁੰਦੀ। ਇਹ ਤਾਂ ਚੀਜ਼ਾਂ ਹੀ ਬਹੁਤ ਥੋੜੀਆਂ ਹੈ, ਇਹ ਤਾਂ ਨਾਮ ਵਾਲਾ ਜੇ ਇੱਕ ਫੁਰਨਾ ਕਰ ਲਵੇ ਇਸ ਤੋਂ ਵੀ ਵੱਧ ਪੈਦਾ ਕਰ ਦਿੰਦਾ, ਇਹ ਤਾਂ ਕੁਝ ਵੀ ਨਹੀਂ ਹੈਗਾ। ਗੋਰਖਨਾਥ ਦੇ ਕੋਲ ਜਿਸ ਵਕਤ ਗੁਰੂ ਨਾਨਕ ਪਾਤਸ਼ਾਹ ਪਹਾੜ ਤੇ ਜਾਂਦੇ ਨੇ, ਬਚਨ ਹੋਏ ਤੇ ਉਹਨਾਂ ਨੇ ਸਿੱਧੀ ਮਨੇ ਵਿਚਾਰਿਆ, ਮਨ ਚ ਵਿਚਾਰ ਕੇ ਕਰੀ ਗੱਲ ਵੀ ਇਹ ਤਾਂ ਬਹੁਤ ਵੱਡਾ ਪੁਰਸ਼ ਹੈ, ਗੱਲਬਾਤ ਚ ਚਤਰ ਹੈ, ਕਿਸੇ ਨੂੰ ਬਾਤ ਵਿਚ ਨਹੀਂ ਆਉਣ ਦਿੰਦਾ। ਜੇ ਕਿਤੇ ਸਾਡਾ ਚੇਲਾ ਬਣ ਜਾਵੇ ਤਾਂ ਸਾਡਾ ਪੰਥ ਉਜਿਆਲਾ ਹੋ ਜਾਵੇ। ਗੋਰਖ ਨੂੰ ਬੇਨਤੀ ਕਰੀ, ਕਹਿੰਦਾ ਦੇਖਦੇ ਹਾਂ। ਕਹਿਣ ਲੱਗੇ ਨਾਨਕ ਜੀ ਸਿੱਧਾ ਨੂੰ ਪਿਆਸ ਲੱਗੀ ਹੈ ਤੇ ਆ ਇੱਕ ਲੋਟਾ ਪਾਣੀ ਦਾ ਭਰ ਲਿਓ, ਸਾਰੇ ਹੀ ਪੀ ਲੈਣਗੇ, ਲੋਟਾ ਮੁੱਕਦਾ ਹੀ ਨਹੀਂ ਹੈ। ਸੋ ਗੁਰੂ ਨਾਨਕ ਜਦ ਉੱਥੇ ਜਾਂਦੇ ਨੇ ਤਾਂ ਕੀ ਦੇਖਦੇ ਨੇ ਵੀ ਇਹਨੇ ਆਪਣੀ ਸ਼ਕਤੀ ਦੇ ਨਾਲ ਪਾਣੀ ਸਾਰਾ ਹੀ ਹੀਰੇ ਜਵਾਹਰਾਤ ਬਣਾ ਦਿੱਤਾ। ਗੁਰੂ ਨਾਨਕ ਮੁੜੇ ਆਏ, ਕਹਿੰਦੇ ਨਾਥ ਜੀ ਉੱਥੇ ਤਾਂ ਪਾਣੀ ਹੈ ਨਹੀਂ। ਕਹਿੰਦੇ ਨਾਨਕ ਜੀ ਫਿਰ ਉੱਥੇ ਹੀਰੇ ਜਵਾਹਰਾਤ ਦੇਖੇ ਨਾ। ਮਹਾਰਾਜ ਕਹਿੰਦੇ ਪੱਥਰ ਸੀ ਜਮਕਣੇ ਸਾਡੇ ਕਿਸ ਕੰਮ ਨੇ, ਸਾਡੇ ਕੋਲ ਤਾਂ ਇੱਕ ਐਸੀ ਚੀਜ਼ ਹੈ ਜਿਹਦਾ ਮੁਕਾਬਲਾ ਦੁਨੀਆਂ ਦੇ ਅੰਦਰ ਕੋਈ ਚੀਜ਼ ਕਰੀ ਨਹੀਂ ਸਕਦੀ, ਉਹ ਹੈ ਪਰਮੇਸ਼ਰ ਦਾ ਨਾਮ। ਜਿਹਨੂੰ ਨਾਮ ਪ੍ਰਾਪਤ ਹੋ ਗਿਆ ਉਹਦੇ ਵਰਗਾ ਦੁਨੀਆਂ ਦੇ ਉੱਤੇ ਹੋਰ ਨਹੀਂ ਕੋਇਆ ਹੋਇਆ ਕਰਦਾ। ਜਿਸ ਨੂੰ ਬਖਸ਼ੇ ਸਿਰ ਸੁਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ, ਹੋਰ ਪਾਤਸ਼ਾਹੀਆਂ ਕੂੜੀਆਂ ਨਾਮ ਰੱਤੇ ਪਾਤਸ਼ਾਹ, ਨਾਮ ਰੱਤੇ ਹੋਏ ਪਾਤਸ਼ਾਹ ਹੋਇਆ ਕਰਦੇ ਹੈ। ਕਲਯੁਗ ਨੂੰ ਕਹਿਣ ਲੱਗੇ ਇਹ ਦੇਖ ਇਹਨਾਂ ਚ ਕਿੰਨਾ ਦੋਸ਼ ਹੈ, ਜਿਹੜਾ ਅੰਦਰ ਨਾਮ ਚੱਲਦਾ ਹੈ, ਜਦ ਸਾਡਾ ਬਿਰਤੀ ਸੁਰਤੀ ਇਹ ਮੋਤੀਆਂ ਦੇ ਮੰਦਰਾਂ ਨਾਲ ਲੱਗੀ ਤੇ ਸੁਗੰਧੀਆਂ ਆਉਣ ਲੱਗੀਆਂ, ਉਸ ਵੇਲੇ ਅਸੀਂ ਨਾਮ ਨੂੰ ਭੁੱਲ ਜਾਵਾਂਗੇ, ਕਿਉਂਕਿ ਬਿਰਤੀ ਤਾਂ ਇੱਕ ਹੈ, ਉਸੇ ਬਿਰਤੀ ਨੇ ਇਹਨੂੰ ਦੇਖਣਾ ਸ਼ੁਰੂ ਕਰਨਾ, ਨਾਮ ਦੇ ਨਾਲ ਉਹ ਕਰੰਟ ਟੁੱਟ ਜਾਏਗੀ। ਉਸ ਵੇਲੇ ਆਪ ਐਸਾ ਫਰਮਾਨ ਕਰਦੇ ਨੇ
ਕਿਤੇ ਪੁੱਗਣਾ ਜਾਈਏ ਮਨਾ ਨਾਮ ਨੂੰ ਮੋਤੀਆਂ ਦੇ ਮੰਦਰ Thank you.
ਸ਼ਰਾਇ ਰਤਨੀ ਤਾਂ ਹੋ ਜੁੜਾਓ, ਕਸਤੂਰ ਕੰਗੂ ਅਗਰ ਚੰਦਨ ਲੀ ਪਾਵੈ ਚਾਓ, ਮਤ ਦੇਖ ਪੂਲਾ ਵਿਸਰਾ ਤੇਰਾ ਚਿਤ ਨਾਲ। ਦੂਸਰੀ ਚੀਜ਼ ਹੈ ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਗ ਲਾਲ ਜੜਾਓ, ਮੋਹਣੀ ਮੁੱਖ ਮਣੀ ਸੋਹੈ ਕਰੈ ਰੰਗ ਸੋ, ਮਤ ਦੇਖ ਪੂਲਾ ਵਿਸਰਾ ਤੇਰਾ ਚਿਤ ਨਾ ਆਵੈ। ਨੌ ਸਿੱਧ ਹੋਵਾ ਸਿੱਧ ਲਾਈ, ਰਿੱਧ ਆਖਾਓ ਗੁਪਤ ਪ੍ਰਗਟ ਹੋਏ ਵੈਸਾ, ਲੋਕ ਰਾਖੈ ਪਾਓ, ਮਤ ਦੇਖ ਪੂਲਾ ਵਿਸਰਾ ਤੇਰਾ ਚਿਤ ਨਾ ਆਵੈ। ਜੇ ਵਿਸਰਦਾ ਹੈ ਨਾਮ ਤੋਂ ਬਗੈਰ ਹੋਰ ਕਿਸੇ ਚੀਜ਼ ਨੂੰ ਮਹੱਤਤਾ ਮਹਾਤਮਾ ਦਿੰਦੇ ਹੀ ਨਹੀਂ। ਪਦਾਰਥ ਸਦਭਾਵ ਨਹੀਂ ਉਹਨਾਂ ਦੇ ਅੰਦਰ, ਖਤਮ ਹੋ ਜਾਂਦੀ ਹੈ, ਬਰਮ ਦ੍ਰਿਸ਼ਟੀ ਪੈਦਾ ਹੋ ਕੇ ਸਭ ਬਰਮ ਦਿਸਿਆ ਗੱਲ ਹੈ। ਸੁਲਤਾਨ ਹੋਵਾਂ ਮੇਰ ਲਸ਼ਕਰ ਤਖ਼ਤ ਰਾਖਾਂ ਪਾਓ, ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਪਾਓ, ਮਤ ਦੇਖ ਪੂਲਾ ਵਿਸਰੈ ਤੇਰਾ ਚਿੱਤ ਨਾਲ। ਸਾਰੀ ਦੁਨੀਆਂ ਦਾ ਬਾਦਸ਼ਾਹ ਬਣ ਕੇ ਹੁਕਮ ਚੱਲਦਾ ਹੋਵੇ ਤੇ ਫੇਰ ਜੇ ਭੁੱਲ ਜਾਵੇ ਪਰਮੇਸ਼ਰ ਨੂੰ, ਤਾਂ ਇਹ ਚਾਰਾ ਹੀ ਜੋ ਆਪਾਂ ਵਿਚਾਰ ਕਰੀਏ ਹੈ ਚਾਰੇ ਪਦਾਰਥਾਂ ਦੀ, ਦੁਨੀਆਂ ਇਹਦੇ ਵਿੱਚ ਖਚਤ ਹੋਈ ਪਈ ਹੈ, ਡਰੀ ਜਾਂਦੀ ਹੈ ਡਰੀ ਜਾਂਦੀ ਹੈ। ਅੱਜ ਇੱਕ ਮੈਂ ਅਖਬਾਰ ਪੜ੍ਹਿਆ, ਉਹਦੇ ਚ ਖਬਰ ਸੀ ਵੀ ਇਹ ਜਿਹੜੇ ਸੰਤ ਨੇ ਇਹ ਗੁਰਦੁਆਰਿਆਂ ਵੱਲ ਨੂੰ ਝਾਕਦੇ ਨੇ, ਇਲੈਕਸ਼ਨਾਂ ਦੇ ਵਿੱਚ ਆਉਣ ਨੂੰ ਫਿਰਦੇ ਨੇ। ਮੈਂ ਮੇਰੇ ਮਨ ਚ ਆਇਆ ਵੀ ਇਹ ਬੰਦੇ ਨੂੰ ਇੰਨਾ ਨੀ ਪਤਾ ਬਈ ਸੰਤ ਤਾਂ ਗੁਰਦੁਆਰੇ ਨਵੇਂ ਪੈਦਾ ਕਰ ਦਿੰਦੇ ਨੇ, ਜਿੱਥੇ ਬੈਠਦੀਆਂ ਉੱਥੇ ਹੀ ਗੁਰਦੁਆਰਾ ਹੋ ਜਾਂਦਾ, ਉਹਨਾਂ ਨੇ ਕਿਸੇ ਗੁਰਦੁਆਰੇ ਤੇ ਕੀ ਕਬਜ਼ਾ ਕਰਨਾ, ਲੈਣਾ ਕੀ ਹੈ ਕਬਜ਼ੇ ਚ ਪੈ ਕੇ। ਜਿੱਥੇ ਬੈਠਣ ਸਾਧ ਜਨ ਸੋ ਥਾਨ ਸੁਹੰਦਾ, ਲੜੇ ਮੈਦਾਨ ਚ ਬਹਿ ਜਾਣ ਉੱਥੇ ਹੀ ਥਾਨ ਸੁਹੰਦਾ ਹੋ ਜਾਣਾ। ਉਹਨਾਂ ਨੇ ਆਪਣੇ ਪ੍ਰਭੂ ਦੇ ਗੁਣ ਗਾਉਣੇ ਨੇ ਤੇ ਉਹ ਥਾਂ ਪਵਿੱਤਰ ਹੋ ਜਾਣੀ ਹੈ। ਵੀ ਇਹਨਾਂ ਨੂੰ ਕਿੰਨਾ ਭਰਮ ਪਿਆ ਹੋਇਆ ਇਹਨਾਂ ਲੋਕਾਂ ਨੂੰ, ਇਹਨਾਂ ਨੂੰ ਪਤਾ ਹੀ ਨਹੀਂ ਵੀ ਸਾਧੂ ਹੁੰਦੇ ਕੀ ਨੇ, ਕਿੱਡੀਆਂ ਕਿੱਡੀਆਂ ਚੀਜ਼ਾਂ ਤਿਆਗ ਦਿੰਦੇ। ਉਹ ਤਾਂ ਨਿਗਾਹ ਭਰ ਕੇ ਵੀ ਨਹੀਂ ਝਾਕਦੇ ਵੀ ਆਹ ਗੁਰਦੁਆਰਿਆਂ ਦੀ ਇਲੈਕਸ਼ਨ ਵਿੱਚ ਕੀ ਲੈਣਾ, ਅਸੀਂ ਹੈ ਕੋਈ ਚੀਜ਼, ਕੁਛ ਵੀ ਨਹੀਂ ਖੁੱਲ ਜਾਣਾ। ਮਾਇਆ ਦੀ ਖੇਲ ਹੈ, ਮਾਇਆ ਦੀ ਖੇਲ ਚ ਆਦਮੀ ਭੁੱਲ ਜਾਂਦਾ, ਦੂਜਿਆਂ ਨੂੰ ਵੀ ਭੁੱਲਿਆ ਹੀ ਸਮਝਦਾ। ਉਹੋ ਜਿਹੀ ਉਹ ਗੱਲ ਕਰ ਦਿੰਦੇ ਨੇ, ਫਿਰ ਜਦ ਇੰਨੀ ਕੁ ਸੋਝੀ ਹੈ ਗੱਲ ਕਰਨ ਵਾਲਿਆਂ ਨੂੰ, ਫਿਰ ਉਹ ਬੰਦੇ ਤਾਂ ਕੁਛ ਨਾ ਹੋਏ, ਬਹੁਤ ਛੋਟੇ ਹੋਏ। ਸੋ ਮਹਾਰਾਜ ਕਹਿੰਦੇ ਇਹ ਚੀਜ਼ਾਂ ਦੇਖ ਕੇ ਪਸਾਰੇ ਦੀਆਂ ਭੁੱਲਦੇ ਹਾਂ, ਅੰਦਰ ਨਾਮ ਦੀ ਜੋ ਧੁਨ ਹੈ, ਨਾਮ ਦਾ ਜੋ ਪ੍ਰਕਾਸ਼ ਹੈ, ਨਾਮ ਦੀ ਫਾਰ ਹੈ, ਉਹ ਇੰਨੀ ਉੱਚੀ ਹੈ ਕਿ ਦੱਸਿਓ ਹੀ ਨਹੀਂ ਜਾਂਦਾ, ਉਸ ਆਨੰਦ ਨੂੰ ਕੋਈ ਦੱਸ ਨਹੀਂ ਸਕਦਾ। ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿਵੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਮਾਨ। ਉਹ ਤਾਂ ਇੱਕ ਜ਼ਿੰਦਗੀ ਹੈ, ਹੋਰ ਤਰ੍ਹਾਂ ਦੀ ਜ਼ਿੰਦਗੀ ਹੈ, ਦੱਸੀ ਨਹੀਂ ਜਾਂਦੀ ਵੀ ਕਹੀ ਦੀ ਹੈ। ਉਹ ਖੇੜਿਆਂ ਦੀ ਭਰੀ ਹੋਈ ਚੜ੍ਹਦੀ ਕਲਾ ਦੀ ਜ਼ਿੰਦਗੀ। ਬਾਬਾ ਨੰਦ ਸਿੰਘ ਜੀ ਮਾਈ ਦਾ ਸ਼ਰੀਰ ਸੀਗੇ ਇਹ, ਬਾਬਾ ਉੱਥੇ ਵਾਲੇ ਪਟਿਆਲੇ ਹੁੰਦੇ, ਸੰਤ ਬਾਬਾ ਜੱਸਾ ਸਿੰਘ ਜੀ ਕਹਿੰਦੇ ਸੀ। ਉਹ ਮਾਈ ਸੀ, ਜਸ ਕੌਰ ਉਹਦਾ ਨਾਂ ਸੀ, ਪਰ ਜਦ ਉਹਦੇ ਅੰਦਰ ਜੋਤ ਪ੍ਰਗਟ ਹੋਈ ਤਾਂ ਉਸ ਵੇਲੇ ਉਹਨੂੰ ਜੱਸਾ ਸਿੰਘ ਕਹਿਣ ਲੱਗ ਗਏ ਸਾਰੇ। ਬਾਦਸ਼ਾਹ ਜਿਹੜੇ ਦੋਏ ਉਸ ਵੇਲੇ, ਰਾਜਿਆਂ ਦਾ ਬੜਾ ਜ਼ੋਰ ਹੁੰਦਾ ਸੀ, ਪਟਿਆਲੇ ਵਾਲੇ ਨਾਭੇ ਵਾਲੇ, ਉਹਨਾਂ ਦੇ ਸੀਸ ਝੁਕਦੇ ਸੀ। ਉਹ ਲਵਾਏ ਨਹੀਂ ਸੀ ਜਾਂਦੇ ਮਾਇਆ ਦੇ ਨਾਲ, ਕਿਸੇ ਤਰੀਕੇ ਨਾਲ ਨਹੀਂ ਸੀ, ਉਹ ਤਾਂ ਪਿਆਰ ਦੇ ਬੰਨੇ ਹੋਏ ਬਸ ਹੁੰਦੇ ਨੇ, ਉਹ ਨਹੀਂ ਹੁੰਦੇ। ਮਹਾਰਾਜਾ ਨਰਿੰਦਰ ਸਿੰਘ ਇੰਗਲੈਂਡ ਨੂੰ ਗਿਆ, ਉਥੋਂ ਮੁੜਦਾ ਹੋਇਆ ਦੁਸ਼ਾਲੇ ਲੈ ਆਇਆ ਰੇਸ਼ਮ ਦੇ, ਵੀ ਬਾਬਾ ਜੀ ਨੂੰ ਭੇਟਾ ਕਰਾਂਗੇ। ਉਹ ਜਿਸ ਵਕਤ ਆਇਆ ਆ ਕੇ ਕਹਿਣ ਭੇਟਾ ਲੈ ਕੇ ਆਇਆ, ਲਿਆ ਕੇ ਨਾਲ ਕਹਿ ਬੈਠਿਆ ਕਿ ਬਾਬਾ ਜੀ ਇਹ ਮੈਂ ਹੀ ਲਿਆ ਸਕਦਾ ਸੀ, ਹਰ ਬੰਦੇ ਤੋਂ ਇਹ ਚੀਜ਼ਾਂ ਲਿਆ ਹੁੰਦੀਆਂ, ਬਹੁਤ ਹੀ ਸੋਹਣੀ ਹੈ, ਤੁਸੀਂ ਇਹ ਪਹਿਨਿਓ ਤੇ ਵਿਛਾਇਓ ਦੇਖਿਓ ਕਿੰਨਾ ਸੋਹਣਾ ਲੱਗੋ। ਉਹ ਕਹਿੰਦੇ ਕੋਈ ਨਾ ਪ੍ਰੇਮੀਆਂ, ਦੇਖ ਲਿਆ ਵੀ ਇਹਦੇ ਵਿੱਚ ਅਭਿਮਾਨ ਦੀ ਅੰਸ਼ ਹੈ, ਸਾਨੂੰ ਲੋੜ ਕੋਈ ਨਹੀਂ ਅੱਜ ਤੇ ਇਹਦੀ ਭਾਵਨਾ ਪੂਰੀ ਕਰਨ ਵਾਸਤੇ, ਚੱਕ ਕੇ ਉੱਤੇ ਲੈ ਲੈਂਦੇ ਸਾਨੂੰ ਕੀ ਲੋੜ ਹੈ, ਜਿਹਾ ਜਿਹਾ ਕੱਪੜੇ ਪਹਿਨਦੇ ਹਾਂ ਪਹਿਨਦੇ ਹਾਂ। ਉੱਥੇ ਹੀ ਪਿਆ ਰਹਿਣ ਦਿੱਤਾ ਤੇ ਕੁੱਤੇ ਉੱਥੇ 300-400 ਰਹਿੰਦਾ ਹੁੰਦਾ ਡੇਰਾ ਬਾਬਾ ਜੱਸਾ ਸਿੰਘ, ਹੁਣ ਉੱਥੇ ਗੁਰਮਤਿ ਕਾਲਜ ਬਣਿਆ ਹੋਇਆ। ਉਹ ਰਾਤ ਨੂੰ ਕੁੱਤਿਆਂ ਨੂੰ ਲੱਗਿਆ ਸੋਹਣਾ ਖਿੱਚਣ ਲੱਗ ਗਏ, ਕੋਈ ਇਧਰੋਂ ਖਿੱਚ ਰਿਹਾ ਕੋਈ ਇਧਰੋਂ ਖਿੱਚ ਰਿਹਾ, ਸਾਰੇ ਜੰਮ ਲਗੇ ਸਾਰੀ ਰਾਤ ਪਾੜੀ ਗਏ, ਸਵੇਰ ਨੂੰ ਲੀਰਾਂ ਬਣਾਤੀਆਂ, ਹਵਾ ਚੱਲਦੀ ਸੀ ਤੇਜ਼, ਉਹ ਲੀਰਾਂ ਨੂੰ ਰੋੜ ਰੋੜ ਕੇ ਗਾਂ ਬਾੜ ਖੜੀ ਸੀ ਉੱਥੇ ਲੈ ਗਈ, ਕੁਛ ਬਾੜ ਦੇ ਉੱਤੇ ਫਸ ਗਈਆਂ, ਕੁਛ ਜੜਾਂ ਚ, ਕੁਛ ਇੱਧਰ ਨਾਲਾ ਚੱਲਦਾ ਸੀ ਉੱਧਰ ਨੂੰ ਰੁੜ ਗਏ। ਉਹ ਰਾਜਾ ਜਦ ਸਵੇਰੇ ਆਇਆ, ਨਾਲ ਅਹਿਲਕਾਰ ਨੇ, ਵਜ਼ੀਰ ਨੇ, ਵੀ ਚਲੋ ਸੰਤਾਂ ਦੇ ਦੇਖ ਕੇ ਆਈਏ ਕਿੰਨਾ ਕੁ ਸੱਜਦਾ ਜਿਹੜਾ ਮੈਂ ਲਿਆਇਆ। ਉੱਥੇ ਜਦ ਆਇਆ ਤਾਂ ਉਹ ਲੀਰਾਂ ਉੜਦੀਆਂ ਫਿਰਦੀਆਂ। ਵਜ਼ੀਰ ਕਹਿਣ ਲੱਗਿਆ, ਮਹਾਰਾਜ ਜੇ ਗਲਤ ਨਾ ਹੋਵੇ ਤਾਂ ਮੈਨੂੰ ਐਂ ਲੱਗਦਾ ਕਿ ਜਿਹੜੇ ਤੁਸੀਂ ਇੰਗਲੈਂਡ ਤੋਂ ਦੁਸ਼ਾਲੇ ਲਿਆਏ ਸੀ ਆ ਉੜਦੇ ਫਿਰਦੇ ਨੇ, ਉਹ ਤਾਂ ਪਾੜਤੇ, ਬਾਬਾ ਜੀ ਨੇ ਪੜਵਾਤੇ ਜਾਂ ਕਿਸੇ ਨੇ ਪੜਵਾਤੇ। ਕਹਿਣ ਲੱਗਿਆ, ਸਾਰਿਆਂ ਨੂੰ ਪਤਾ ਹੀ ਨਹੀਂ ਹੁੰਦਾ ਮੈਂ ਕਿੱਡੀ ਮੁਸ਼ਕਿਲ ਨਾਲ ਲਿਆਇਆ ਤੇ ਕਿੱਡੀ ਕੀਮਤੀ ਚੀਜ਼ ਲਿਆ। ਬਾਬਾ ਜੀ ਕੋਲ ਚਲਿਆ ਗਿਆ, ਜਾ ਕੇ ਕਹਿਣ ਲੱਗਿਆ, ਕਹਿੰਦਾ ਬਾਬਾ ਜੀ ਬੋਲਿਆ ਨਹੀਂ ਅਜੇ ਤੇ ਬਾਬਾ ਜੀ ਪਹਿਲਾਂ ਹੀ ਬੋਲਤੇ। ਕਹਿੰਦੇ ਵਾਹ ਬਾਈ ਬਾਈ ਰਾਜਨ, ਕਹਿੰਦਾ ਜਿਹੜੇ ਤੂੰ ਲੈ ਗਿਆ ਨਾ ਉਹ ਬੜਾ ਹੀ ਮਜ਼ਬੂਤ ਸੀ, ਬੜਾ ਹੀ ਤਗੜਾ ਸੀ, ਸਾਡੇ ਕੁੱਕਰਾਂ ਦਾ ਸਾਰੀ ਰਾਤ ਜ਼ੋਰ ਲੱਗੀ ਗਿਆ ਤਾਂ ਮਸਾਂ ਫੜ ਹੋਇਆ। ਕਹਿੰਦੇ ਹੁਣ 500 ਰੁਪਈਏ ਦਾ ਕੜਾਹ ਪ੍ਰਸ਼ਾਦ ਹੋਣਾ, ਇਹਨਾਂ ਦਾ ਥਕੇਵਾ ਲਾ। ਬੇਪਰਵਾਹੀ ਸੀ, ਉਹਨਾਂ ਦੇ ਕੋਲ ਕੋਈ ਚੀਜ਼ ਸੀ ਐਸੀ ਉੱਚੀ ਜਿਹਦੇ ਕਰਕੇ ਚੀਜ਼ਾਂ ਹੇਚ ਨਜ਼ਰ ਆਉਂਦੀਆਂ ਸੀ, ਕੁਛ ਵੀ ਨਹੀਂ ਸੀ ਲੱਗਦਾ, ਡਿਜ਼ਾਇਰਲੈਸ ਸਟੇਜ ਚ ਪਹੁੰਚੇ ਹੋਏ ਸੀ। ਸੋ ਮਹਾਰਾਜ ਕਹਿਣ ਲੱਗੇ ਕਿ ਹਰਬਨ ਜੀਓ ਜਲ ਵੱਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਆਵਰ ਨਹੀਂ। ਨਾਮ ਤੋਂ ਬਗੈਰ ਜਿਹੜਾ ਜੀ ਹੈ ਅੰਦਰ ਉਹਨੂੰ ਸ਼ਾਂਤੀ ਨਹੀਂ ਆਉਂਦੀ, ਪਦਾਰਥ ਸ਼ਾਂਤੀ ਦੇਣ ਨੂੰ ਸਮਰੱਥ ਨਹੀਂ ਹੈ। ਜਿਵੇਂ ਰੇਤੇ ਵਿੱਚੋਂ ਤੇਲ ਨਹੀਂ ਨਿਕਲਦਾ, ਕੋਈ ਸਾਇੰਸ ਆ ਜਾਵੇ ਸ਼ਾਇਦ ਰੇਤੇ ਚੋਂ ਤੇਲ ਕੱਢ ਲੇ, ਪਰ ਪਦਾਰਥਾਂ ਦੇ ਵਿੱਚੋਂ ਸ਼ਾਂਤੀ ਫੇਰ ਵੀ ਨਹੀਂ ਆਏਗੀ। ਪਦਾਰਥ ਸ਼ਾਂਤੀ ਨਹੀਂ ਹੁੰਦੀ, ਇਹਦੇ ਵਿੱਚ ਰਾਗ ਤੇ ਦੁਆਇਸ਼ ਹੋਇਆ ਕਰਦਾ। ਸ਼ਾਂਤ ਨਾ ਮਨ ਹੋਊ ਇਸ ਤਰ੍ਹਾਂ ਫਰਮਾਨ ਕਰਦੇ ਆ।
ਜਲ ਬਲ ਜਾਵੇ ਜਿਹੜਾ ਨਾਮ ਕਾਮਨਾ, ਜਲ ਬਲ ਜਾਵੇ ਜਿਹੜਾ ਨਾਮ ਕਾਮਨਾ,
ਨਾਮ ਤੋਂ ਬਗੈਰ ਸ਼ਾਂਤੀ ਨਹੀਂ ਆਇਆ ਕਰਦੀ, ਕਿਉਂਕਿ ਮਨ ਨੂੰ ਵਾਸ਼ਨਾਵਾਂ ਰਿੜਕਦੀਆਂ ਰਹਿੰਦੀਆਂ। ਜਦ ਤੱਕ ਨਾਮ ਮਨ ਵੱਲ ਪੂਰੀ ਤਰ੍ਹਾਂ ਨਹੀਂ ਲੱਗਦਾ, ਮਨ ਨਾਮ ਵੱਲ ਪੂਰੀ ਤਰ੍ਹਾਂ ਨਹੀਂ ਲੱਗਦਾ, ਉਨੀ ਦੇਰ ਤੱਕ ਵਾਸ਼ਨਾ ਤੋਂ ਇਹਦਾ ਖਹਿੜਾ ਨਹੀਂ ਛੁੱਟਿਆ ਕਰਦਾ। ਵਾਸ਼ਨਾ ਗਹਿਰੀ ਜਾਂਦੀ ਹੈ, ਜਨਮਾਂ ਜਨਮਾਂਤਰਾਂ ਤੱਕ ਜਾਂਦੀ ਹੈ। ਵਾਸ਼ਨਾ ਜੋ ਹੈ ਜਨਮ ਦਾ ਮੂਲ ਹੈ, ਉੱਤੋਂ ਜੇ ਵਾਸ਼ਨਾ ਹਟਾ ਦੋ ਅੰਦਰ ਜੜ ਰਹਿੰਦੀ ਹੈ ਇਹਦੀ, ਮੌਕਾ ਆਏ ਤੇ ਫੁੱਟ ਪੈਂਦਾ, ਜਿਵੇਂ ਕੱਟਿਆ ਹੋਇਆ ਦਰਖਤ ਫੁੱਟ ਪੈਂਦਾ। ਜਦ ਤੱਕ ਇਹਦੀ ਜੜ ਦਾ ਨਾਸ਼ ਨਹੀਂ ਹੁੰਦਾ, ਉਨੀ ਦੇਰ ਤੱਕ ਨਹੀਂ ਹੁੰਦਾ। ਜੜ ਦਾ ਨਾਸ਼ ਨਾਮ ਕਰਦਾ, ਹੋਰ ਕਿਸੇ ਚੀਜ਼ ਤੋਂ ਨਹੀਂ ਹੁੰਦਾ। ਇੱਕ ਵਾਰੀ ਸ੍ਰੀ ਰਾਮ ਚੰਦਰ ਜੀ ਮਹਾਰਾਜ ਬੈਠੇ ਨੇ, ਅਧਿਆਤਮਕ ਬਾਤਚੀਤ ਹੋ ਰਹੀ ਹੈ, ਤੇ ਮਹਾਰਿਸ਼ੀ ਵਸ਼ਿਸ਼ਟ ਜੀ ਜੋ ਰਾਮ ਚੰਦਰ ਜੀ ਦੇ ਅਧਿਆਤਮਕ ਗੁਰੂ ਵੀ ਸਨ, ਆਪ ਜੀ ਸਭਾ ਚ ਬੈਠੇ ਕਥਾ ਕਰ ਰਹੇ ਨੇ, ਬਚਨ ਸੁਣਾ ਰਹੇ ਨੇ। ਸਾਰੇ ਮੁਨੀ ਰਿਸ਼ੀ ਸਭਾ ਚ ਆਏ ਹੋਏ ਉਨ੍ਹਾਂ ਤੋਂ ਕਥਾ ਸਰਵਣ ਕਰ ਰਹੇ ਨੇ, ਤੇ ਰਾਮ ਚੰਦਰ ਜੀ ਆਪਣੇ ਆਸਣ ਤੇ ਬੈਠੇ ਨੇ ਤੇ ਵਸ਼ਿਸ਼ਟ ਜੀ ਬਰਾਬਰ ਬੈਠੇ ਨੇ। ਵਸ਼ਿਸ਼ਟ ਜੀ ਕੀ ਦੇਖਦੇ ਨੇ ਕਿ ਰਾਮ ਚੰਦਰ ਜੀ ਦਾ ਧਿਆਨ ਕਿਸੇ ਪਾਸੇ ਚੱਲਿਆ ਹੋਇਆ, ਕਥਾ ਚ ਧਿਆਨ ਘੱਟ ਹੈ। ਅਚਾਨਕ ਸ੍ਰੀ ਰਾਮ ਚੰਦਰ ਜੀ ਤਾਲੀ ਮਾਰ ਕੇ ਹੱਸ ਪਏ। ਉਸ ਨੇ ਕਥਾ ਬੰਦ ਕਰਕੇ ਪੁੱਛਿਆ, ਹੇ ਰਾਮ ਜੀ, ਮੈਂ ਦੇਖਦਾ ਸੀ ਕਿ ਕੁਝ ਸਮੇਂ ਤੋਂ ਆਪਦਾ ਧਿਆਨ ਜਿਹੜਾ ਕਿਸੇ ਹੋਰ ਵਸਤੂ ਵੱਲ ਲੱਗਿਆ ਹੋਇਆ, ਕਥਾ ਚੋਂ ਨਿਕਲ ਕੇ, ਤੇ ਹੱਸਣ ਦਾ ਕਾਰਨ ਕੀ ਹੈ? ਮੈਂ ਵੀ ਬੜੇ ਧਿਆਨ ਨਾਲ ਦੇਖਿਆ, ਕੋਈ ਚੀਜ਼ ਨਜ਼ਰ ਤਾਂ ਆਈ ਨਹੀਂ ਹੈ ਜਿਹਦੇ ਕਰਕੇ ਆਪ ਹੱਸਦੇ। ਸ੍ਰੀ ਰਾਮ ਚੰਦਰ ਜੀ ਕਹਿਣ ਲੱਗੇ ਕਿ ਗੁਰੂ ਦੇਵ, ਤੁਸੀਂ ਤ੍ਰਿਕਾਲਦਰਸ਼ੀ ਹੋ, ਸਭ ਕੁਝ ਜਾਣਦੇ ਹੋ, ਮੈਂ ਕਿਉਂ ਹੱਸਿਆ? ਕਹਿਣ ਲੱਗੇ, ਮਹਾਰਾਜ, ਸਭਾ ਨੇ ਸਾਰੀ ਗੱਲ ਸੁਣੀ ਆਪਦੇ ਮੁਖਾਰਬਿੰਦ ਤੋਂ, ਆਪ ਕਿਰਪਾ ਕਰਕੇ ਕਾਰਨ ਦੱਸੋ ਕਿ ਆਪਦਾ ਹੱਸਣ ਦਾ ਕਾਰਨ ਕੀ ਹੈ। ਉਸ ਵੇਲੇ ਰਾਮ ਚੰਦਰ ਜੀ ਕਹਿਣ ਲੱਗੇ, ਮੈਂ ਕੀੜੇ ਨੂੰ ਦੇਖ ਕੇ ਹੱਸਿਆ। ਧਿਆਨ ਨਾਲ ਦੇਖਿਆ ਵਿਸ਼ੇਸ਼ ਨੇ, ਕਹਿਣ ਲੱਗੇ, ਮਹਾਰਾਜ, ਇਹਦੀਆਂ ਦੋ ਪਿਛਲੀਆਂ ਲੱਤਾਂ ਟੁੱਟੀਆਂ ਹੋਈਆਂ ਨੇ, ਇਹ ਡੁੰਡ ਦੇ ਭਾਰ ਚੜਦਾ ਹੈ ਤੇ ਥੋੜਾ ਚੜ ਕੇ ਥੱਕ ਜਾਂਦਾ ਤੇ ਗਿਰ ਪੈਂਦਾ, ਫੇਰ ਚੜਨ ਲੱਗ ਜਾਂਦਾ ਫੇਰ ਗਿਰ ਪੈਂਦਾ। ਇਹ ਤਾਂ ਕਾਰਨ ਤੁਹਾਡੇ ਹੱਸਣ ਦਾ ਨਹੀਂ, ਤੁਹਾਡੇ ਹੱਸਣ ਦਾ ਕਾਰਨ ਕੋਈ ਗਹਿਰਾ, ਆਪ ਕਿਰਪਾ ਕਰਕੇ ਇਹਦੇ ਉੱਤੇ ਸਪਸ਼ਟੀਕਰਨ ਦਿਓ, ਤਾਂ ਕਿ ਸਾਰੀ ਸਭਾ ਜਿਸਦੇ ਮਨ ਦੇ ਅੰਦਰ ਸ਼ੰਕਾ ਪੈਦਾ ਹੋ ਗਿਆ ਉਹ ਨਿਰਣਾ ਹੋ ਕੇ ਉਹਨਾਂ ਦਾ ਮਨ ਸ਼ਾਂਤ ਹੋਵੇ। ਕਹਿਣ ਲੱਗੇ, ਵਿਸ਼ਿਸ਼ਟ ਜੀ, ਮੈਂ ਕੀੜੇ ਦਾ ਭੂਤ ਜਿਹੜਾ ਭੂਤਕਾਲ ਸੀ ਦੇਖਣਾ ਸ਼ੁਰੂ ਕਰ ਦਿੱਤਾ। ਇਹ ਅੱਜ ਤੋਂ ਪਹਿਲਾਂ 14 ਵਾਰੀ ਇੰਦਰ ਦੇ ਤਖ਼ਤ ਤੇ ਬੈਠਾ, ਬੜੀ ਦੇਰ ਤੱਕ ਇੰਦਰ ਰਾਜ ਦੇ ਵਿੱਚ ਜਾ ਕੇ ਇੰਦਰ ਦਾ ਰਾਜ ਦਾ ਸਵਰਗ ਦਾ ਸੁੱਖ ਭੋਗਿਆ, ਫੇਰ ਗਿਰ ਜਾਂਦਾ, ਫੇਰ ਮਨੁੱਖ ਬਣਦਾ, ਫੇਰ ਜਾ ਕੇ ਜੱਗ ਕਰਦਾ, ਯਾਨੀ 14 ਵਾਰੀ ਇੰਦਰ ਦੇ ਤਖ਼ਤ ਤੇ ਬੈਠ ਚੁੱਕਿਆ। 3,58,00,000 ਸਾਲ ਦੀ ਉਮਰ ਹੁੰਦੀ ਹੈ ਇੰਦਰ ਦੀ, ਤੇ ਹੁਣ ਇਹ ਕੀੜਾ ਬਣਿਆ ਹੋਇਆ, ਲੇਕਿਨ ਵਾਸ਼ਨਾ ਇਹਦੇ ਅੰਦਰ ਅਜੇ ਵੀ ਤਾਜ਼ੀ ਹੈ, ਤੇ ਸੋਚਦਾ ਕਿ ਮੈਂ ਕਦ ਮਨੁੱਖ ਬਣਾ, ਕਦ ਮੇਰੇ 84 ਦਾ ਗੇੜਾ ਪੂਰਾ ਹੋਵੇ ਤੇ ਫੇਰ ਮੈਂ ਮਨੁੱਖ ਬਣ ਕੇ ਫੇਰ ਮੈਂ ਉਹ ਕਰਮ ਕਰਾਂ ਜਿਹਦੇ ਨਾਲ ਮੈਨੂੰ ਇੰਦਰ ਦਾ ਤਖ਼ਤ ਪ੍ਰਾਪਤ ਹੋ ਜਾਵੇ। ਕਹਿੰਦੇ, ਅਸੀਂ ਇਹਦੀ ਬੇਸਮਝੀ ਤੇ ਹੱਸੇ ਹਾਂ ਕਿ ਮੂਰਖਾ, 14 ਵਾਰੀ ਤੂੰ ਇੰਦਰ ਦੀ ਪਦਵੀ ਤੋਂ ਗਿਰ ਚੁੱਕਿਆ ਹੈ ਤੇ ਤੂੰ ਉਹ ਪਦਵੀ ਪ੍ਰਾਪਤ ਕਰ ਜਿੱਥੋਂ ਦੁਬਾਰਾ ਨਹੀਂ ਗਿਰਿਆ ਜਾਂਦਾ, ਉਸ ਥਾਂ ਪਹੁੰਚ, ਸੱਚਖੰਡ ਵਸਾ ਨਿਰੰਕਾਰ, ਕਰ ਕਰ ਵੇਖਾ ਨਦਰ ਨਿਹਾਰ, ਨਿਰੰਕਾਰ ਦੇ ਮੰਡਲ ਚ ਪ੍ਰਵੇਸ਼ ਕਰ। ਮੂਰਖ ਮੁੜ ਕੇ ਉਸੇ ਚੀਜ਼ ਨੂੰ ਫੇਰ ਕਰਦਾ। ਤੇ ਉਸ ਵੇਲੇ ਵਿਸ਼ਿਸ਼ਟ ਜੀ ਕਹਿਣ ਲੱਗੇ ਕਿ ਸਾਰੇ ਸਭਾ ਦੇ ਵਿੱਚ ਸੁਸ਼ੋਭਿਤ ਰਿਸ਼ੀਆਂ ਮੁਨੀਆਂ ਸਰੋਤਿਆਂ ਨੂੰ ਕਿ ਦੇਖੋ ਸਰੋਤੋ ਜਨਾ, ਸਰੋਤਾ ਜਨੋ, ਵਾਸ਼ਨਾ ਕਿੰਨੀ ਪਰਬਲ ਹੈ, ਕੀੜਾ ਬਣ ਗਿਆ ਤਾਂ ਵੀ ਵਾਸ਼ਨਾ ਨਹੀਂ ਇਸ ਦੀ ਹਟ ਰਹੀ। ਸੋ ਜਦ ਤੱਕ ਆਦਮੀ ਦੇ ਅੰਦਰ ਵਾਸ਼ਨਾ ਹੈ, ਸੁੱਖ ਦਾ ਨਾਮ ਨਿਸ਼ਾਨ ਨਹੀਂ ਹੋਇਆ ਕਰਦਾ, ਸੁੱਖ ਕੇਵਲ ਨਾਮ ਦੇ ਵਿੱਚ ਹੋਇਆ ਕਰਦਾ। ਸਾਰੀਆਂ ਵਾਸ਼ਨਾਵਾਂ ਖਤਮ ਕਰਕੇ ਡਿਜ਼ਾਇਰਲੈਸ ਸਟੇਜ ਦੇ ਵਿੱਚ ਆਦਮੀ ਪਹੁੰਚ ਜਾਵੇ, ਫੇਰ ਸੁੱਖ ਹੁੰਦਾ। ਇਹ ਜਿਹੜਾ ਸੁੱਖ ਹੈ, ਨਾਮ ਹੈ, ਨਾਮ ਨਹੀਂ ਪ੍ਰਾਪਤ ਹੁੰਦਾ ਗੁਰੂ ਤੋਂ ਬਗੈਰ, ਗਿਆਨ ਨਹੀਂ ਪ੍ਰਾਪਤ ਹੁੰਦਾ ਗੁਰੂ ਤੋਂ ਬਗੈਰ, ਗੁਰੂ ਤੋਂ ਬਗੈਰ ਮੁਕਤੀ ਨਹੀਂ ਮਿਲਿਆ ਕਰਦੀ, ਐਸਾ ਗੁਰੂ ਮਹਾਰਾਜ ਦਾ ਫਰਮਾਨ ਹੈ।
ਬਿਨਾਂ ਗੁਰਾਂ ਤੋਂ ਮੁਕਤ ਨਾ ਹੋਵੇ, ਪੁੱਛੋ ਮਰਨੇ ਦਾ
ਗਿਆਨ ਨਾ ਹੋਏ ਪੁੱਛੋ ਵਰਮੇ ਨਾਰ ਦੇ ਵੇਦ ਵਿਆਸਾ ਕੋਈ। ਬੜਿਆਂ ਬੜਿਆਂ ਦਾ ਜ਼ਿਕਰ ਗੁਰੂ ਮਹਾਰਾਜ ਨੇ ਕਰਿਆ ਕਿ ਇਹਨਾਂ ਤੇ ਪੁੱਛ ਲਓ ਤੁਸੀਂ, ਇਹਨਾਂ ਦੇ ਜੀਵਨ ਨੂੰ ਵਿਚਾਰ ਕੇ ਦੇਖ ਲਓ, ਬਗੈਰ ਗੁਰੂ ਤੋਂ ਮੁਕਤ ਨਹੀਂ ਹੋਇਆ ਕਦੇ। ਗੁਰੂ ਧਾਰਨਾ ਅਵਸ਼ਕ ਹੈ, ਉਹਦੇ ਬਗੈਰ ਨਹੀਂ ਲੰਘ ਸਕਦਾ ਆਦਮੀ ਪਾਰ। ਐਵੇਂ ਖਿਆਲ ਹੈ, ਜਨਮ ਆਪਣਾ ਫਿਰਤਾ ਪਾ ਕੇ ਤੁਰ ਜਾਂਦਾ ਲੇਕਿਨ ਪਾਰ ਨਹੀਂ ਲੰਘਿਆ ਕਦੇ। ਪਾਰ ਕੇਵਲ ਸਮਰੱਥ ਗੁਰੂ ਹੋਵੇ। ਚਾਰ ਕਿਸਮ ਦੇ ਗੁਰੂ ਸੰਸਾਰ ਚ ਗਿਣੇ ਨੇ। ਇੱਕ ਤਾਂ ਹੈਗੇ ਕੱਚੇ ਗੁਰੂ, ਇੱਕ ਨੇ ਅੰਨੇ ਗੁਰੂ, ਕੱਚੇ ਵੀ ਮਿਲਦੇ ਨੇ ਅੰਨੇ ਵੀ ਮਿਲਦੇ ਨੇ। ਤੀਸਰੇ ਨੇ ਵਿਦਵਾਨ ਗੁਰੂ, ਜਾਣਦੇ ਸਭ ਕੁਝ ਹੁੰਦੇ ਨੇ, ਅਥਾਰਟੀ ਨਹੀਂ ਹੁੰਦੀ ਉਹਨਾਂ ਕੋਲ। ਚੌਥੇ ਹੁੰਦੇ ਨੇ ਸਮਰੱਥ ਗੁਰੂ। ਸਮਰੱਥ ਗੁਰੂ ਜਿਹੜਾ ਹੈ ਉਹਦੀ ਕਿਰਿਆ ਵੀ ਨਿਰਾਲੀ ਹੁੰਦੀ ਹੈ ਤੇ ਦੁਨੀਆਂ ਦੇ ਅੰਦਰ ਉਹਦਾ ਵਰਤ ਵਰਤਾਰਾ ਸੋਚ ਸਾਰੀ ਨਿਆਰੀ ਹੋਇਆ ਕਰਦੀ ਹੈ, ਜਿਸ ਦੇ ਬਾਰੇ ਐਸਾ ਫਰਮਾਨ ਹੈ। ਨਿਰਵੈਰ ਨਿਰਾਦਾ, ਨਿਰਵੈਰ ਨਿਰਾਦਾ ਜੋ ਕੁਆਲਿਟੀਜ਼ ਨੇ ਭਾਈ ਗੁਰਦਾਸ ਜੀ ਨੇ, ਜਿਨ੍ਹਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਦਾ ਦਰਜਾ ਦੇ ਕੇ ਸਨਮਾਨਿਆ ਗਿਆ, ਉਹ ਕੁਆਲਿਟੀਜ਼ ਦੱਸਦੇ ਕਿ ਸਤਿਗੁਰ ਪੁਰਖ ਗਮ ਹੈ ਨਿਰਵੈਰ ਨਿਰਾਲਾ। ਜਾਣੋ ਧਰਤੀ ਧਰਮ ਕੀ ਸੱਚੀ ਧਰਮਸ਼ਾਲਾ, ਜਿਹਾ ਬੀਜਾ ਸੋ ਲੋਣਾ ਫਲ ਕਰਨ ਸੰਭਾਲਾ ਜਿਉਂ ਕਰ ਨਿਰਮਲ ਆਰਸੀ ਜੱਗ ਵੇਖਣ ਵਾਲਾ ਜਿਹੀ ਜੀ ਕਿਸੇ ਦੀ ਭਾਵਨਾ ਉਹ ਆ ਜਾ ਨਜ਼ਰ ਆਇਆ ਕਰ। ਇਸ ਤਰ੍ਹਾਂ ਦੇ ਨਾਲ ਉਹ ਸਤਿਗੁਰੂ ਹੈ ਪੂਰਾ, ਉਹਦੇ ਬਗੈਰ ਬੰਦੇ ਦੀ ਗਤੀ ਨਹੀਂ ਹੋਇਆ ਕਰਦੀ। ਨਾ ਤਾਂ ਕੱਚਾ ਗੁਰੂ ਕਰ ਸਕਦਾ, ਕੱਚੇ ਗੁਰ ਤੇ ਮੁਕਤ ਨਾ ਹੋਆ ਤਾਂ ਆਪ ਹੀ ਕੁਛ ਵੀ ਨਹੀਂ ਹੁੰਦਾ। ਅੰਨਾ ਗੁਰੂ ਜਿਹੜਾ ਉਹ ਭਰਮਾਂ ਵਿੱਚ ਪਾ ਦਿਆ ਕਰਦਾ, ਕਰਮ ਕਾਂਡ ਦੇ ਵਿੱਚ ਫਸਾ ਦਿੰਦਾ, ਨਿਕਲ ਨਹੀਂ ਦਿੰਦਾ। ਜਿਹੜਾ ਵਿਦਵਾਨ ਗੁਰੂ ਹੈ ਉਹਦੇ ਕੋਲ ਵਿਦਿਆ ਤਾਂ ਹੁੰਦੀ ਹੈ, ਲੇਕਿਨ ਅਗਿਆਨਤਾ ਦੇ ਛੌੜ ਉਹ ਕੱਟਣ ਦੇ ਸਮਰੱਥ ਨਹੀਂ ਹੋਇਆ ਕਰਦਾ। ਸਿਰਫ ਸਮਰੱਥ ਗੁਰੂ ਹੈ ਜਿਸ ਦੀ ਸੰਗਤ ਦੇ ਨਾਲ, ਜਿਸ ਦੇ ਉਪਦੇਸ਼ ਦੇ ਨਾਲ ਇਹ ਜੀਵ ਦਾ ਆਧਾਰ ਹੋਇਆ ਕਰੇ। ਉਹਦੇ ਕੋਲ ਨਾਮ ਦਾ ਖਜ਼ਾਨਾ ਹੁੰਦਾ ਹੈ, ਨਾਮ ਦਾ ਖਜ਼ਾਨਾ, ਨਾਮ ਦੇ ਕੇ ਹਉਮੈ ਦਾ ਰੋਗ ਕੱਟ ਦਿੰਦਾ। ਪੈਸਾ ਬਾਣੀ ਦੇ ਅੰਦਰ ਆਉਂਦਾ ਹੈ, ਪੜ੍ਹੋ ਪਿਆਰ ਨਾਲ।
ਨਾਮ ਅਮੋਲ ਕੀਰਤਨ ਹੈ, ਨਾਮ ਅਮੋਲ ਕੀਰਤਨ ਹੈ, ਨਾਮ ਅਮੋਲ ਕੀਰਤਨ ਹੈ, ਨਾਮ ਅਮੋਲ ਕੀਰਤਨ ਹੈ,
ਰਤਨ ਦੇਵ ਹੈ ਪ੍ਰਕਾਸ਼। ਜਿਹੜਾ ਗੁਰੂ ਦੀ ਸੇਵਾ ਚ ਲੱਗ ਜਾਂਦਾ, ਗੁਰੂ ਨੂੰ ਮਨਾ ਲੈਂਦਾ, ਉਹ ਰਤਨ ਜਿਹੜਾ ਮੁੱਲ ਕੋਈ ਨਹੀਂ ਹੈ, ਸਾਈ ਨਾਮ ਅਮੋਲ ਕੀਮਨਾ ਕੋਈ ਜਾਣ ਦੋ, ਉਹਨਾਂ ਨੂੰ ਉਹ ਰਤਨ ਦੇ ਦਿਆ ਕਰਦਾ। ਧਨ ਵਡਭਾਗੀ ਵਡਭਾਗੀਆ ਜੋ ਆਏ ਮਿਲੇ ਗੁਰਪਾਸ, ਬਿਨ ਸਤਿਗੁਰ ਦਾਤਾ ਕੋ ਨਹੀਂ, ਜੋ ਹਰ ਨਾਮ ਤੇ ਅਧਾਰ। ਗੁਰੂ ਦੀ ਕਿਰਪਾ ਹੋਵੇ ਤਾਂ ਨਾਮ ਮਨ ਵਿੱਚ ਵਸਿਆ ਕਰਦਾ, ਰਾਮ ਰਾਮ ਸਭ ਕੋ ਕਹੇ, ਕਹਿਆ ਰਾਮ ਨਾ ਹੋਏ। ਗੁਰਪ੍ਰਸ਼ਾਦੀ ਰਾਮ ਮਨ ਵਸੈ ਤਾਂ ਫਲ ਪਾਵੈ ਕੋਈ, ਬਿਨ ਸਤਿਗੁਰ ਦਾਤਾ ਕੋ ਨਹੀਂ, ਜੋ ਹਰ ਨਾਮ ਦੇ ਅਦਾ। ਗੁਰਕਿਰਪਾ ਤੇ ਨਾਉ ਮਨ ਵਸੈ, ਸਦਾ ਰਹੇ ਉਰ ਤਾਰ, ਤ੍ਰਿਸ਼ਨਾ ਬੂਝੈ ਤ੍ਰਿਪਤ ਹੋਏ, ਹਰ ਕੇ ਨਾਏ ਪਿਆਰ, ਨਾਨਕ ਗੁਰਮੁਖ ਪਾਈਐ ਹਰ ਆਪਣੀ ਕਿਰਪਾ ਤਾਰ। ਸੋ ਜਦ ਤੱਕ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ, ਉਨੀ ਦੇਰ ਤੱਕ ਵਾਸ਼ਨਾ ਦਾ ਖਾਤਮਾ ਨਹੀਂ ਹੁੰਦਾ, ਜਦ ਤੱਕ ਵਾਸ਼ਨਾ ਦਾ ਖਾਤਮਾ ਨਹੀਂ ਹੁੰਦਾ ਸ਼ਾਂਤੀ ਨਹੀਂ ਆਇਆ ਕਰਦੀ। ਸੋ ਬਿਨ ਹਰ ਨਾਮ ਨਾਲ ਸ਼ਾਂਤ ਹੋਏ ਕਿਤ ਬਿਰ ਮੰਤੀ। ਭਾਈ ਸੁਜਾਨ ਰਾਏ ਕਹਿਣ ਲੱਗਿਆ, ਅੰਮ੍ਰਿਤ ਰਾਏ ਜੀ ਬੜਾ ਕੁਛ ਕਰਿਆ ਲੇਕਿਨ ਮਨ ਸ਼ਾਂਤ ਨਹੀਂ ਹੋ ਰਿਹਾ, ਮੇਰੇ ਅੰਦਰ ਕੋਈ ਖਾਲੀ ਥਾਂ ਮੈਨੂੰ ਲੱਗਦਾ ਜਿਹੜਾ ਭਰਿਆ ਨਹੀਂ ਆ। ਪਦਾਰਥਾਂ ਦੀ ਮੇਰੇ ਕੋਲ ਕੋਈ ਘਾਟ ਨਹੀਂ, ਬੱਚੇ ਮੇਰੇ ਸੁੰਦਰ ਸਵਸਥ ਪਿਆਰ ਕਰਨਾ, ਘਰਵਾਲੀ ਮੇਰੀ ਪਤੀਵਰਤਾ ਆਗਿਆਕਾਰ, ਪੈਸੇ ਲਗੇ ਦੀ ਮੇਰੇ ਕੋਲ ਕੋਈ ਘਾਟ ਨਹੀਂ, ਸਰੀਰ ਸਾਡੇ ਸੰਤੁਸ਼ਟ, ਨਾਂ ਸਾਡਾ ਬਹੁਤ ਵੱਡਾ, ਹਿਕਮਤ ਕਰਕੇ ਮੈਂ ਸੇਵਾ ਕਰਦਾ, ਕਿਸੇ ਤੋਂ ਕੋਈ ਪੈਸਾ ਨਹੀਂ ਲੈਂਦਾ, ਫ੍ਰੀ ਇਲਾਜ ਕਰਦਾ, ਉਹਦੇ ਨਾਲ ਮੇਰਾ ਜਸ ਫੈਲਿਆ ਹੋਇਆ, ਲੇਕਿਨ ਵਜ੍ਹਾ ਕੀ ਹੈ ਕਿ ਮੈਨੂੰ ਅਜੇ ਵੀ ਸ਼ਾਂਤੀ ਨਹੀਂ ਆਉਂਦੀ। ਮੈਂ ਯੋਗ ਵੀ ਕੀਤਾ ਰਾਜਯੋਗ, ਲੇਕਿਨ ਮੈਂ ਕਿਸੇ ਕਿਨਾਰੇ ਨਹੀਂ ਪਹੁੰਚਿਆ। ਸਾਨੂੰ ਨਹੀਂ ਪਤਾ ਲੱਗਦਾ ਵੀ ਰਾਜਯੋਗ ਕੀ ਹੁੰਦਾ, ਉਹ ਅਸ਼ਟਾਂਗ ਯੋਗ ਹੁੰਦਾ ਆਪਣੇ ਆਪ ਚ, ਅੱਠ ਉਹਦੇ ਅੰਗ ਹੁੰਦੇ ਨੇ, ਅਸ਼ਟਾਂਗ ਟਾਂਗ ਕਹਿੰਦੇ ਨੇ ਅੰਗਾਂ, ਅੰਗ ਅੱਠ ਅੰਗ ਹੋਇਆ ਕਰਦੇ ਨੇ। ਉਹ ਸਾਧਨਾ ਹੈ, ਬਹੁਤ ਵਧੀਆ ਰਸਤਾ, ਕੋਈ ਮਾੜਾ ਰਸਤਾ ਨਹੀਂ, ਜੇ ਕਿਸੇ ਨੂੰ ਪ੍ਰਾਪਤ ਹੋ ਜਾਵੇ ਪਰ ਗੁਰੂ ਘਰ ਚ ਉਸ ਨਾਲੋਂ ਬਹੁਤ ਸੁਖਾਲਾ ਤੇ ਸਫੈਨ ਰਸਤਾ ਹੋਰ ਵੀ ਹੈਗਾ। ਇਹ ਵੀ ਨਿੰਦਿਆ ਨੀ ਹੈ, ਇਹ ਵੀ ਕਰਕੇ ਬੇਅੰਤ ਮਹਾਤਮਾ ਕਰ ਦੇਖਦੇ ਆ, ਕਿਉਂਕਿ ਇਹਦੇ ਚ ਮਨ ਦਾ ਟਿਕਾਓ ਹੁੰਦਾ। ਇਹਦੇ ਵਿਚ ਕੁਛ ਰਹਿਤਾਂ ਹੁੰਦੀਆਂ ਜਿਹੜੀਆਂ ਰਹਿਤਾਂ ਸਾਨੂੰ ਰੱਖਣੀਆਂ ਪੈਂਦੀਆਂ। ਵੈਸੇ ਵੀ ਗੁਰੂ ਗ੍ਰੰਥ ਸਾਹਿਬ ਉਹਨਾਂ ਸਾਰੀਆਂ ਰਹਿਤਾਂ ਦੀ ਪ੍ਰੋੜਤਾ ਕਰਦੇ ਆ ਵੀ ਇਹ ਰਹਿਤ ਬਿਨ ਗੁਣ ਕੀਤੇ ਭਗਤ ਨਾ ਹੋਏ। ਇੱਕੋ ਅੱਖਰ ਚ ਮਹਾਰਾਜ ਨੇ ਫਰਮਾਤਾ ਕਿ ਜਿੰਨਾ ਚਿਰ ਗੁਣ ਨਹੀਂ ਧਾਰਨ ਕਰਦਾ ਉਨੀ ਦੇਰ ਤੱਕ ਨਾਮ ਨਹੀਂ ਜਪ ਸਕਦਾ, ਭਗਤੀ ਨਹੀਂ ਕਰ ਸਕਦਾ। ਸੋ ਉਹ ਰਹਿਤਾਂ ਹੋਇਆ ਕਰਦੀਆਂ ਨੇ ਅਸ਼ਟਾਂਗ ਯੋਗ ਦੀਆਂ, ਪਹਿਲੇ ਨੂੰ ਤਾਂ ਹੀ ਯਮ ਕਹਿੰਦੇ ਨੇ। ਇਹ ਕੁਛ ਗੁਣ ਹੋਇਆ ਕਰਦੇ, ਇੱਕ ਤਾਂ ਹੁੰਦੀ ਹੈ ਅਹਿੰਸਾ, ਨਾ ਸਰੀਰ ਕਰਕੇ ਕਿਸੇ ਨੂੰ ਦੁੱਖ ਦੇਣਾ ਤੇ ਨਾ ਵਚਨ ਨਾਲ ਦੁੱਖ ਦੇਣਾ ਤੇ ਨਾ ਮਨ ਦੇ ਨਾਲ ਫੁਰਨੇ ਨਾਲ ਦੁੱਖ ਦੇਣਾ, ਨਾ ਬੁੱਧੀ ਨਾਲ ਦੁੱਖ ਦੇਣਾ, ਨਾ ਆਪਣੀ ਆਤਮਕ ਸ਼ਕਤੀ ਨਾਲ ਕਿਸੇ ਨੂੰ ਦੁੱਖ ਦੇਣਾ। ਇਹਦੀ ਥਾਂ ਤੇ ਸਦਾ ਇਸ ਭਾਵਨਾ ਚ ਰਹਿਣਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਕਰ। ਇੰਨੀ ਗੱਲ ਦੇ ਵਿਚ ਇਹ ਜਿਹੜਾ ਯਮ ਹੈ ਇਸ ਦੇ ਉੱਤੇ ਅਸੀਂ ਅਮਲ ਕਰ ਲੈਂਦੇ ਹਾਂ। ਉਹ ਤਾਂ ਜੇ ਦਿਲੋਂ ਅਸੀਂ ਕਹੀਏ, ਜੇ ਐਵੇਂ ਹੀ ਅੱਖਰ ਗਿਣਦੇ ਹਾਂ ਫਿਰ ਨਹੀਂ। ਦੂਸਰਾ ਹੋਇਆ ਕਰਦਾ ਝੂਠ ਦਾ ਤਿਆਗ, ਬਹੁਤੇ ਨਿਤਨੇਮ ਕਰਦੇ ਨੇ, ਬਾਣੀ ਪੜ੍ਹਦੇ ਹਾਂ, ਅੰਮ੍ਰਿਤ ਵੇਲੇ ਜਾਗਦੇ ਆ, ਪਰ ਬਹੁਤਾ ਬੋਲਣ ਕਰਕੇ ਰਸਨਾ ਦੇ ਉੱਤੇ ਕੰਟਰੋਲ ਨਹੀਂ ਤੇ ਗੱਲਬਾਤ ਕਰਨ ਵਾਸਤੇ ਜਿਹੜਾ ਅਧੂਰਾ ਵਿਚਾਲੇ ਪੂਰਾ ਹੁੰਦਾ ਨਹੀਂ ਹੈ। ਉਹ ਇੱਕ ਚੰਗੇ ਆਰਟਿਸਟ ਮੰਗਣ, ਉਹ ਗੱਲ ਆਪਣੇ ਕੋਲੋਂ ਬਣਾ ਕੇ ਉਹ ਕਹਾਣੀ ਬੜੀ ਸੁੰਦਰ ਬਣਾ ਦਿੰਦੇ ਨੇ, ਇਹਨੂੰ ਝੂਠ ਕਹਿੰਦੇ ਨੇ। ਆਮੇ ਬੰਦਿਆਂ ਚ ਦੇਖਿਆ ਜਾਂਦਾ, ਨਾਮ ਜਪਣ ਵਾਲੇ ਨੂੰ ਜਦੇ ਪਤਾ ਲੱਗ ਜਾਂਦਾ ਕਿਉਂਕਿ ਉਹਦੀ ਲਿਵ ਟੁੱਟ ਜਾਂਦੀ ਹੈ ਉਸੇ ਵੇਲੇ। ਲਿਵ ਦਾ ਐਸੀ ਨਿਸ਼ਾਨੀ ਹੈ ਲਿਵ ਦੀ ਕਿ ਪਤਾ ਲੱਗ ਜਾਂਦਾ ਮੈਂ ਗਲਤ ਹੋ ਗਿਆ। ਸੋ ਝੂਠ ਦਾ ਤਿਆਗ। ਤੀਸਰਾ ਹੁੰਦਾ ਚੋਰੀ ਦਾ ਤਿਆਗ। ਚੋਰੀ ਕਈ ਕਿਸਮ ਦੀ ਹੋਇਆ ਕਰਦੀ ਹੈ। ਕਿਸੇ ਦਾ ਧਨ ਕਮਾਇਆ ਹੋਇਆ ਚੋਰੀ ਕਰ ਲੈਣਾ, ਇਹ ਵੀ ਚੋਰੀ ਹੈ। ਕਿਸੇ ਨੂੰ ਤੰਗ ਕਰਕੇ ਦੁਖੀ ਕਰਕੇ ਉਹ ਤੋਂ ਪੈਸਾ ਹਾਸਲ ਕਰ ਲੈਣਾ, ਰਿਸ਼ਵਤ ਵਗੈਰਾ ਲੈ ਕੇ, ਉਹ ਵੀ ਚੋਰੀ ਹੈ। ਕਿਸੇ ਦੀ ਕਵਿਤਾ ਹੈ ਉਹਦੇ ਬੰਦ ਚੋਰੀ ਕਰਕੇ ਆਪਣੇ ਨਾਂ ਤੇ ਸੁਣਾ ਦੇਣ। ਕਿਸੇ ਵਿਖਿਆਨਕਾਰ ਦਾ ਜੋ ਵਚਨ ਹੈ ਉਹ ਆਪਣਾ ਬਣਾ ਕੇ ਸੁਣਾ ਦੇਣਾ, ਦੁਨੀਆਂ ਤੋਂ ਵਾਹ ਵਾਹ ਲੈਣੀ, ਉਹ ਵੱਡੇ ਚੋਰ ਹੋਇਆ ਕਰਦੇ। ਸਭ ਤੋਂ ਵੱਡੇ ਚੋਰ ਮਹਾਰਾਜ ਨੇ ਕਿਹਾ ਜਿਹੜੇ ਨਾਮ ਨਹੀਂ ਜਪਦੇ, ਉਹਨਾਂ ਤੋਂ ਵੱਡਾ ਚੋਰ ਕੋਈ ਹੋਇਆ ਨਹੀਂ ਕਰਦਾ, ਉਹਨਾਂ ਨੂੰ ਵੱਡੇ ਚੋਰ ਕਿਹਾ, ਭਾਰੀ ਚੋਰ। ਸੋ ਇਹ ਚੋਰੀ ਦਾ ਤਿਆਗ ਕਰਨਾ। ਤੀਸਰਾ ਹੋਇਆ ਕਰਦਾ ਉਹਨੂੰ ਜਤ ਕਹਿੰਦੇ ਨੇ, ਬਚਨ ਦੇ ਉੱਤੇ ਪਹਿਰਾ ਦੇਣਾ। ਰਾਜੇ ਹਰੀਚੰਦ ਨੇ ਸੁਪਨੇ ਚ ਬਚਨ ਕਰਿਆ ਸੀ, ਸੁਪਨੇ ਦੇ ਅੰਦਰ ਰਾਜ ਦਿੱਤਾ ਸੀ ਵਿਸ਼ਵਾਮਿਤਰ ਨੂੰ। ਉਹਨੇ ਜਾਗਰਤ ਜਾ ਕੇ ਮੰਗ ਲਿਆ, ਉਹਨਾਂ ਨੇ ਕਿਹਾ ਹਾਂ ਮੈਂ ਸੁਪਨੇ ਚ ਦਿੱਤਾ ਸੀ। ਕਹਿੰਦੇ ਫਿਰ ਹੁਣ ਉਹ ਜੱਤ ਤੋਂ ਨਹੀਂ ਟਲਿਆ, ਲੇਕਿਨ ਦੁੱਖ ਬੇਅੰਤ ਸਹਿਲੇ, ਹੱਦ ਤੋਂ ਜ਼ਿਆਦੇ। ਜਦ ਹਰੀਚੰਦ ਦਾ ਪੜ੍ਹਦੇ ਆ ਤਾਂ ਹੈਰਾਨ ਹੋ ਜਾਈਦਾ ਵੀ ਦੇਖੋ ਕਿੱਡਾ ਵਚਨ ਦਾ ਪੂਰਾ ਸੀ, ਵਚਨ ਤੋਂ ਨਹੀਂ ਹਾਰਿਆ ਦੁੱਖ ਪਾ ਲਏ। ਤੇ ਅਗਲਾ ਹੋਇਆ ਕਰਦਾ ਧੀਰਜ, ਦੁੱਖ ਆ ਜਾਵੇ ਸੁੱਖ ਆ ਜਾਵੇ ਬਿਰਤੀ ਨੂੰ ਨਹੀਂ ਡੋਲਣ ਦੇਣਾ, ਸਮਾਨ ਬਿਰਤੀ ਰੱਖ। ਜੇ ਸੁੱਖ ਆਉਂਦਾ ਹੈ ਤਾਂ ਵੀ ਪਰਮਾਤਮਾ ਦਾ ਵਾਹਿਗੁਰੂ ਦਾ ਸ਼ੁਕਰ, ਜੇ ਦੁੱਖ ਆ ਗਿਆ ਤਾਂ ਵੀ ਕਹਿੰਦਾ ਕੇਤਿਆਂ ਦੁੱਖ ਭੁੱਖ ਸਦਮਾਰ ਇਹ ਵੀ ਦਾਤ ਤੇਰੀ ਦਾਤ, ਜੇ ਸੁੱਖ ਦੇ ਤਾਂ ਤੁਝੇ ਅਰਾਧੀ ਦੁੱਖ ਵੀ ਤੁਝੇ ਧਿਆਨ, ਜੇ ਭੁੱਖ ਦੇ ਤਾਂ ਇਹ ਤੁਸੀਂ ਰਾਜਾ ਦੁੱਖ ਵਿੱਚ ਸੁੱਖ ਮਨਾਈ। ਇਹ ਬਿਰਤੀ ਜਿਹੜੀ ਹੈ ਇਹਨੂੰ ਧੀਰਜ ਕਹਿੰਦੇ ਨੇ। ਫੇਰ ਖੇਵਾ ਹੋਇਆ ਕਰਦੀ ਹੈ, ਆਪਣੇ ਚ ਤਾਕਤ ਹੈ ਕਿਸੇ ਦਾ ਨੁਕਸਾਨ ਕਰਨ ਦੇਣ ਦੀ, ਤੇ ਉਹਨੇ ਗਲਤੀ ਕਰਤੀ ਤੇ ਫਿਰ ਖੇਵਾ ਕਰਕੇ ਛੱਡ ਦੇਣਾ ਵੀ ਕੋਈ ਨੀ, ਇਹ ਭੁੱਲੜ ਬੰਦਾ ਸਮਝਾਤਾ, ਨੁਕਸਾਨ ਨਹੀਂ ਇਹਦਾ ਕਰਨਾ। ਉਹਦੇ ਅੱਗੇ ਹੁੰਦਾ ਦਇਆ, ਦਇਆ ਤੋਂ ਧਰਮ ਪੈਦਾ ਹੁੰਦਾ, ਤੌਲ ਧਰਮ ਦਇਆ ਕਾਬੂ। ਜੇ ਜਾਨਵਰਾਂ ਦੇ ਗਲ ਵੱਡ ਮਾਸ ਖਾਈ ਜਾਂਦਾ ਫਿਰ ਤੇ ਦਇਆ ਨਾ ਹੋਈ। ਮਹਾਰਾਜ ਹੁਕਮ ਐਸਾ ਹੁਕਮ ਆਉਂਦਾ ਜੀ ਵਧੋ ਤੁਮ ਧਰਮ ਕਹਿ ਤੋ ਵਧੋ, ਕਹਿੰਦੇ ਨੇ ਕੱਟੋ ਮਾਰਨੇ ਜੀ ਮਾਰ ਕੇ ਤੁਸੀਂ ਕਹਿੰਦੇ ਹੋ ਅਸੀਂ ਧਰਮ ਕਰਦੇ ਹਾਂ, ਅਧਰਮ ਕਹੋ ਕਿਸ ਭਾਈ, ਫਿਰ ਤੁਸੀਂ ਸਾਨੂੰ ਇਹ ਦੱਸੋ ਤੁਹਾਡੇ ਕੋਸ਼ ਵਿੱਚ ਅਧਰਮ ਕਿਸ ਚੀਜ਼ ਦਾ ਨਾਂ ਹੈ, ਤੇ ਫਿਰ ਤੁਸੀਂ ਵੱਡੇ ਦੇ ਵੱਡੇ ਹੋ ਇਹ ਗੱਲਾਂ ਕਰਕੇ, ਆਪਸ ਕੋ ਮੁਨਵਰ ਕਰ ਥਾਪ, ਵੱਡੇ ਆਪਣੇ ਆਪ ਨੂੰ ਥਾਪਦੇ ਹੋ ਵੀ ਮੈਂ ਬਹੁਤ ਵੱਡਾ, ਮੇਰੇ ਨਾਲ ਦਾ ਹੋਰ ਕੋਈ ਨਹੀਂ ਹੈ, ਮੈਂ ਧਰਮ ਕਰਨ ਵਾਲਾ ਬੰਦਾ। ਕਹਿੰਦੇ ਕਾਕੋ ਕਹੋ ਕਸਾਈ, ਫਿਰ ਕਸਾਈ ਕਿਹੜੇ ਨੂੰ ਤੁਸੀਂ ਕਹੋਗੇ? ਸਾਫ ਗਈ ਹੈ ਗੱਲ, ਗੁਰਮਤ ਦਾ ਧਿਆਨ ਨਾ ਦੇਣ ਵਾਲੇ ਇੱਕੋ ਰੱਟ ਲਾਈ ਜਾਂਦੇ ਨੇ, ਇੱਕੋ ਰੱਟ। ਇਤਿਹਾਸ ਵਿੱਚ ਤਾਂ ਆਉਂਦਾ ਹੈ, ਉਹ ਤਾਂ ਬਹੁਤ ਗੱਲਾਂ ਆਉਂਦੀਆਂ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜਿਸ ਵਕਤ ਯੁੱਧ ਹੋ ਰਿਹਾ ਤੇ ਪਤਾ ਲੱਗਿਆ ਕਿ ਰਾਜਾ ਕੇਸਰੀ ਚੰਦ ਕੱਲ ਨੂੰ ਮਸਤ ਹਾਥੀ ਜਿਹੜਾ ਕਿ ਬਹੁਤ ਹੀ ਮਜ਼ਬੂਤ ਹੈ ਉਹਨੂੰ ਸ਼ਰਾਬ ਪਿਲਾ ਕੇ ਮੱਥੇ ਵਿੱਚ ਤਵੀਆਂ ਬੰਨੀਆਂ ਨੇ ਉਹਨੇ, ਉਹ ਕਿਲੇ ਦੇ ਦਰਵਾਜ਼ੇ ਨੂੰ ਟੱਕਰਾਂ ਮਰਵਾਏਗਾ ਤੇ ਦਰਵਾਜ਼ਾ ਤੋੜ ਕੇ ਅੰਦਰ ਵੜਨਗੇ ਕੱਲ ਨੂੰ। ਉਸ ਵੇਲੇ ਜਦ ਖਬਰ ਲੱਗੀ, ਮਹਾਰਾਜ ਕਹਿਣ ਲੱਗੇ ਆ ਸਾਡਾ ਦੁਨੀ ਚੰਦ ਜਿਹੜਾ ਬੈਠਾ ਇਹ ਵੀ ਤਾਂ ਗੁਰੂ ਘਰ ਦਾ ਹਾਥੀ ਹੈ। ਉਹ ਦੁਨੀ ਚੰਦ ਰਾਤ ਨੂੰ ਨੱਠ ਗਿਆ, ਜਦ ਸਵੇਰੇ ਪਤਾ ਲੱਗਿਆ ਜਾਂ ਮਹਾਰਾਜ ਜੀ ਨੂੰ ਪਤਾ ਲੱਗਿਆ, ਮਹਾਰਾਜ ਕਹਿੰਦੇ ਕੋਈ ਨੀ, ਬਚਿੱਤਰ ਸਿੰਘ ਸਾਡਾ ਸ਼ੇਰ ਹੈ, ਇਹ ਕਰੂਗਾ ਮੁਕਾਬਲਾ ਸਵੇਰ। ਉੱਥੇ ਇਤਿਹਾਸ ਦੇ ਵਿੱਚ ਐਡੀ ਬੜੀ ਕੁਰਬਾਨੀ ਦੇ ਪਿੱਛੇ ਇੱਕ ਗੱਲ ਆਉਂਦੀ ਹੈ ਜਿਹੜੀ ਅਸੀਂ ਬਿਲਕੁਲ ਜੇ ਮੰਨ ਲਈਏ ਤਾਂ ਦੁਨੀਆਂ ਦੀ ਨਿਗਾਹ ਚੋਂ ਗਿਰ ਜਾਵਾਂਗੇ। ਉਹ ਇਹ ਹੈ ਕਿ ਗੁਰੂ ਸਾਹਿਬ ਡਰੱਗ ਖਿਲਾ ਕੇ ਲੜਾਇਆ ਕਰਦੇ ਸੀ, ਡਰੱਗ ਦੇ ਦਿੰਦੇ ਸੀ, ਬੇਸੁਰਤ ਕਰਕੇ ਲੜਾਉਂਦੇ ਸੀ। ਆਹ ਸਾਡੇ ਇਤਿਹਾਸਾਂ ਦੇ ਵਿੱਚ ਲਿਖਿਆ ਹੋਇਆ, ਚਾਹੇ ਤਵਾਰੀ ਖਾਲਸਾ ਪੜ੍ਹ ਲਓ ਚਾਹੇ ਸੂਰਜ ਪ੍ਰਕਾਸ਼ ਪੜ੍ਹ ਲਓ, ਉਹਦੇ ਲਿਖਿਆ ਹੋਇਆ ਕਿ ਗੁਰੂ ਸਾਹਿਬ ਨੇ ਉਸ ਵੇਲੇ ਗੱਲ ਕਹੀ ਕਿ ਸਾਡੇ ਤੋਸ਼ੇ ਖਾਨੇ ਚੋਂ ਜਿਹੜੀ ਫੀਮ ਮੈਨੂੰ ਦਿੰਦੇ ਹੋ ਨਾ ਉਹ ਇਹਨੂੰ ਦੇ ਦਿਓ ਬਚਿੱਤਰ ਸਿੰਘ ਨੂੰ। ਉਹ ਫੀਮ ਸਪੈਸ਼ਲ ਲਿਆਂਦੀ ਤੇ ਬਚਿੱਤਰ ਸਿੰਘ ਨੂੰ ਕਿਹਾ ਵੀ ਤੂੰ ਖਾ ਲੈ, ਗੋਲਾ ਵੱਟ ਕੇ ਦਿੱਤਾ ਉਹਨੂੰ ਵੀ ਇੰਨੀ ਖਾ ਲੈ। ਉਹ ਖਾ ਲਿਆ, ਸਵੇਰੇ ਜਦ ਆਇਆ ਕਹਿੰਦੇ ਵੀ ਕਿਉਂ ਬਈ ਬਚਿੱਤਰ ਸਿੰਘ ਕਿਵੇਂ ਲੱਗਦਾ? ਕਹਿੰਦਾ ਮਾੜਾ ਮਾੜੀ ਮਾੜੀ ਤੋਟਾ ਹੀ ਲੱਗਦੀ ਆ ਨਸ਼ੇ। ਤੇ ਉਧਰੋਂ ਆ ਗਿਆ ਸੁਨੇਹਾ ਕਿ ਹਾਥੀ ਨੂੰ ਉਹਨਾਂ ਨੇ ਸ਼ਿੰਗਾਰ ਲਿਆ ਤੇ ਸ਼ਸਤਰ ਉਹਦੇ ਬੰਨ ਦਿੱਤੇ ਨੇ ਤੇ ਉਹ ਹਾਥੀ ਅੱਗੇ ਅੱਗੇ ਆ ਰਿਹਾ ਤੇ ਫੌਜ ਪਿੱਛੇ ਪਿੱਛੇ ਆ ਰਹੀ ਹੈ। ਗੁਰੂ ਮਹਾਰਾਜ ਕਹਿੰਦੇ ਜਿਹੜੀ ਅਸੀਂ ਚੀਨ ਤੋਂ ਸਪੈਸ਼ਲ ਮੰਗਾਈ ਹੈ ਨਾ ਉਹ ਲਿਆਓ, ਹੁਣ ਛੇਤੀ ਕੇ ਚੜ੍ਹਦੀ ਆ, ਸਾਡੇ ਵਾਲੀ ਸਪੈਸ਼ਲ ਡੱਬੀ ਲਿਆਓ। ਉਹ ਲਿਆਂਦੀ ਲਿਆ ਕੇ ਜਦ ਉਹਨੂੰ ਦਿੱਤੀ ਮਹਾਰਾਜ ਨੇ, ਉਹਨੇ ਖਾਧੀ, ਥੋੜਾ ਚਿਰ ਹੋਇਆ, ਕਹਿੰਦੇ ਕਿਉਂ ਬਈ ਬਚਿੱਤਰ ਸਿਆ ਕਿਵੇਂ ਲੱਗਦਾ? ਕਹਿੰਦਾ ਮਹਾਰਾਜ ਹੁਲਾਰੇ ਆਉਂਦੇ। ਕਹਿੰਦੇ ਉਹ ਦੇਖ ਕੀ ਆ ਰਿਹਾ, ਹਾਥੀ ਆ ਰਿਹਾ ਸੀ। ਕਹਿੰਦਾ ਮਹਾਰਾਜ ਉਹ ਤਾਂ ਕਟੜਾ ਜਿਹਾ, ਛੋਟਾ ਜਿਹਾ ਕਟੜਾ। ਕਹਿੰਦੇ ਬਸ ਉਹਦਾ ਜਿਹੜਾ ਕਟੜਾ ਹੈ ਨਾ ਉਹਦਾ ਸਿਰ ਬਿੰਨਣਾ ਹੈ, ਤਾਂ ਆਹ ਲੈ ਜਾ ਸਾਡੀ ਨਾਗਣੀ। ਉਹਨੇ ਜਾ ਕੇ ਦਰਵਾਜ਼ਾ ਖੋਲ ਲਿਆ ਤੇ ਉਹਨੂੰ ਹਾਥੀ ਨਜ਼ਰ ਨਹੀਂ ਆਉਂਦਾ, ਕੱਟਾ ਨਜ਼ਰ ਆਉਂਦਾ। ਉਹਦਾ ਉਹਨੇ ਮੱਥਾ ਬਿੰਨਣਾ ਹੀ ਸੀ। ਹੁਣ ਇਹ ਤਾਂ ਗੱਲ ਲਿਖ ਦਿੱਤੀ ਨਾ ਲਿਖਣ ਵਾਲਿਆਂ ਨੇ, ਪਿੱਛੋਂ ਤਾਂ ਇਹ ਸੋਚਿਆ ਨਹੀਂ ਵੀ ਇਹਦਾ ਅਸਰ ਕੀ ਹੋ। ਇਹਦਾ ਅਸਰ ਹੋਇਆ ਕਿ ਗੁਰੂ ਮਹਾਰਾਜ ਵੀ ਡਰੱਗ ਯੂਜ਼ ਕਰਦੇ ਸੀ, ਹੁਣ ਡਰੱਗ ਦੇ ਪਿੱਛੇ ਕਿਵੇਂ ਪਈ ਹੋਈ ਹੈ ਦੁਨੀਆ? ਜੇ ਬਾਹਰਲਿਆਂ ਨੂੰ ਪਤਾ ਲੱਗ ਜਾਵੇ ਇਹ ਸਾਖੀ ਦਾ, ਉਹ ਪੰਜਾਬੀ ਨਹੀਂ ਸਮਝਦੇ, ਜੇ ਪੜ੍ਹਦੇ ਹੋਣ ਤਾਂ ਤੁਹਾਨੂੰ ਕਦੇ ਕੱਢ ਵੀ ਲੈਂਦੇ ਗੱਲ। ਉਹ ਲਿਖ ਦਿੰਦੇ ਕਿ ਗੁਰੂ ਮਹਾਰਾਜ ਨਸ਼ਾ ਖਾਂਦੇ ਸੀ, ਫੀਮ ਖਾਂਦੇ ਸੀ। ਇੱਥੇ ਹੀ ਬਸ ਨਹੀਂ, ਜਦ ਗੁਰੂ ਮਹਾਰਾਜ ਚਮਕੌਰ ਸਾਹਿਬ ਚੋਂ ਨਿਕਲੇ ਮਾਛੀ ਵਾਲੇ, ਉਹ ਕਹਿੰਦੇ ਨੇ ਭਾਈ ਮਾਨ ਸਿੰਘ ਆ ਸਾਡੀ ਡੱਬੀ ਤਾਂ ਉੱਥੇ ਹੀ ਰਹਿ ਗਈ, ਕੋਈ ਇਲਾਜ ਕਰ। ਕਹਿੰਦਾ ਮਹਾਰਾਜ ਇੱਥੇ ਤਾਂ ਕੋਈ ਪ੍ਰਬੰਧ ਨਹੀਂ ਹੈ, ਜੇ ਕਹੋ ਤਾਂ ਮਾਤਾਂ ਦੀਆਂ ਕੁੰਗਲੀਆਂ ਤੋੜ ਲਿਆ ਉਹਨਾਂ। ਕਹਿੰਦੇ ਹਾਂ ਤੋੜ ਕੇ ਲਿਆ, ਕੁਛ ਕਰਾਰ ਆਵੇ ਸਰੀਰ ਨੂੰ ਤਾਂ ਤੁਰੀਏ। ਉਹ ਇਹ ਗੱਲਾਂ ਜਦ ਅਸੀਂ ਮੰਨਦੇ ਫਿਰ ਗਾਹਾਂ ਕਹਿ ਦੇਣਗੇ ਗੁਰੂ ਸਾਹਿਬ ਮਾਸ ਖਾਂਦੇ ਸੀ। ਸਾਖੀਆਂ ਬਣਾ ਦਿੱਤੀਆਂ ਬੇਅੰਤ ਤੇ ਗੁਰੂ ਗ੍ਰੰਥ ਸਾਹਿਬ, ਚਲੋ ਗੁਰੂ ਸਾਹਿਬ ਦੀ ਗੁਰ ਕੀ ਕਰਨੀ ਕਾਹੇ ਤਾਵੋ, ਗੁਰ ਕਹਿਆ ਸੋ ਕਾਰ ਕਮਾਓ। ਉਹ ਜੇ ਸ਼ਿਕਾਰ ਖੇਲਦੇ ਸੀ, ਹਰ ਸ਼ਿਕਾਰ ਦਾ ਬੈਕਗਰਾਉਂਡ ਹੈ, ਜੇ ਸ਼ੇਰ ਮਾਰਿਆ ਹੈ ਪੌੜੇ ਸਾਹਿਬ ਤਾਂ ਦੱਸਿਆ ਕਿ ਜੈਦਰਥ ਹੈ, 5000 ਸਾਲ ਦਾ ਭਟਕਦਾ ਫਿਰਦਾ, ਇਹ ਮੈਦਾਨੇ ਜੰਗ ਚੋਂ ਪਿੱਠ ਦੇ ਕੇ ਨੱਠਿਆ ਸੀ। ਉਹਦਾ ਦੋਸ਼ ਇਹਨੂੰ ਲੱਗਿਆ ਕਿ ਨਿਖੇਧ ਜੁਨੀਆਂ ਚ ਆ ਗਏ। ਜੇ ਕੌਮ ਰਵਾਇਆ ਗੁਰੂ ਮਹਾਰਾਜ ਨੇ ਮਾਲਵੇ ਚ, ਤਾਂ ਨਾਲ ਦੱਸਿਆ ਕਿ ਸਿੱਖ ਸੀਗਾ, ਇਹਦੀ ਗਤੀ ਕਰੀ ਅਸੀਂ। ਜੇ ਰਿਛ ਲੈ ਕੇ ਮੁੱਲ ਮਰਵਾਇਆ, ਉਹ ਵੀ ਦੱਸਿਆ ਕਿ ਸੋਭਾ ਰਾਮ ਗੁਰੂ ਨੌਵੇਂ ਪਾਤਸ਼ਾਹ ਦਾ ਚੌਰ ਬਰਦਾਰ ਸੀ, ਸਿੱਖ ਦੇ ਸਰਾਪ ਕਰਕੇ ਇਹ ਰਿਛ ਬਣ ਗਿਆ। ਗੁਰੂ ਦੀ ਕਰਨੀ ਦੇ ਬਰਾਬਰ ਅਸੀਂ ਚਲੇ ਜਾਵਾਂਗੇ? ਸਾਡੇ ਕਹਿੰਦੇ ਨੇ ਜੀ ਅਸੀਂ ਤਾਂ ਗਤੀ ਕਰਦੇ ਹਾਂ, ਮੁਕਤੀ ਕਰਦੇ ਹਾਂ ਬੱਕਰਿਆਂ ਦੀ। ਮੁਕਤੀ ਤਾਂ ਤੁਹਾਡੀ ਆਪ ਹੀ ਨਹੀਂ ਹੋਈ, ਤੁਸੀਂ ਪਾਪ ਕਰਦੇ ਹੋ, ਇਹਦੇ ਨਾਲ ਬੰਨੇ ਜਾਓਗੇ। ਕਬੀਰ ਖੂਬ ਖਾਣਾ ਖਿਚੜੀ, ਜਾਮਾ ਅੰਮ੍ਰਿਤ ਲਾਉਣ, ਹੇਰਾ ਰੋਟੀ ਕਾਰਨੇ, ਗਲਾ ਕਟਾਵੇ ਕੌਣ। ਪਹਿਲਾਂ ਮਾਰ ਕੇ ਖਾਓ ਤੇ ਫਿਰ ਗਲਾ ਆਪਣਾ ਕਟਾਉਣ ਨੂੰ ਤਿਆਰ ਹੋ ਜਾਓ। ਸੋ ਇਹ ਦਇਆ ਨਹੀਂ ਹੋਇਆ ਕਰਦੀ, ਦਇਆ ਹੁੰਦੀ ਹੈ ਦੂਸਰੇ ਤੇ ਦਰਦ ਕਰਨ। ਇਹ ਸਾਰੀ ਸ੍ਰਿਸ਼ਟੀ ਪਰਮੇਸ਼ਰ ਦੀ ਹੈ, ਆਪ ਹੀ ਹੈ ਉਹ, ਇਹਦੇ ਵਿੱਚ ਖੇਲ ਰਚੀ ਹੋਈ ਆ ਉਹਨੇ। ਮਾਰਦਾ ਜਵਾਲਦਾ ਪਈ ਆ, ਕਿਉਂ ਧਾਰਦੇ ਹਾਂ ਅਸੀਂ ਕਿ ਮੈਂ ਮਾਰਦਾ। ਸੋ ਇਸ ਤਰ੍ਹਾਂ ਦੇ ਨਾਲ ਦਇਆ ਜਿਹੜੀ ਹੈ ਇਹ ਜ਼ਰੂਰੀ ਚੀਜ਼ ਹੈ। ਜਿਸਨੇ ਵੀ ਦਇਆ ਕਰੀ ਹੈ, ਐਸੀਆਂ ਕਹਾਣੀਆਂ ਆਣ ਮੱਤਾਂ ਜਾਂਦੀਆਂ, ਰਾਵੀਆ ਨੇ ਕੁੱਤੀ ਦੇ ਕਤੂਰਿਆਂ ਨੂੰ ਪਾਣੀ ਪਿਲਾਇਆ ਸੀ ਆਪਦੇ ਕੱਪੜੇ ਪਾੜ ਕੇ ਸਿਰ ਦੀ ਸੋਭਾ ਗਵਾ ਕੇ, ਤੇ ਨਤੀਜਾ ਇਹ ਲਿਖਿਆ ਹੋਇਆ ਕਿ 60 ਕੋਹ ਮੱਕਾ ਉਹਨੂੰ ਦਿਦਾਰ ਦੇਣ ਵਾਸਤੇ ਆ ਗਿਆ। ਮੈਂ ਇਹ ਨਹੀਂ ਕਹਿੰਦਾ ਵੀ ਮੱਕਾ ਕਿਵੇਂ ਆ ਗਿਆ ਕਿਵੇਂ ਨਾ ਆ ਗਿਆ, ਜੇ ਇਹ ਗੱਲ ਅਸੀਂ ਕਹਿੰਦੇ ਹਾਂ ਤਾਂ ਮੱਕਾ ਫਿਰਿਆ ਵੀ ਸਾਬਤ ਨਹੀਂ ਹੁੰਦਾ, ਇਹ ਸਾਖੀ ਦੇ ਨਾਲ ਹੋ ਸਕਦਾ ਨਹੀਂ ਹੁੰਦਾ ਹੈ, ਨਹੀਂ ਤਾਂ ਗੱਲ ਪੈ ਜਾਂਦਾ ਅਗਲਾ। ਉਹ ਆਵਾਜ਼ ਆਉਂਦੀ ਹੈ ਵੀ ਉੱਥੇ ਕਿਉਂ ਗਿਆ, ਕਹਿੰਦੇ ਉਹਨੇ ਇੱਕ ਦਇਆ ਦਾ ਕੰਮ ਕਰਿਆ, ਮੈਨੂੰ ਦਇਆ ਪਾਉਂਦੀ ਹੈ ਵਾਹਿਗੁਰੂ, ਕਹਿੰਦੇ ਮੈਨੂੰ ਦਇਆ ਮੇਰੇ ਜੀਵਾਂ ਤੇ ਕੀਤੀ ਹੋਈ ਦਇਆ ਚੰਗੀ ਲੱਗਦੀ ਹੈ, ਦਇਆ ਮੈਨੂੰ ਰਜਾ ਲੈਂਦੀ ਹੈ। ਸੋ ਇਸ ਤਰ੍ਹਾਂ ਦੇ ਨਾਲ ਇਹ ਜੋ ਯਮ ਹੈ ਇਹਦੇ ਵਿੱਚ ਦਇਆ ਬੜਾ ਜ਼ਰੂਰੀ ਅੰਗ ਹੈ। ਤੀਸਰਾ ਅਗਲਾ ਹੋਇਆ ਕਰਦਾ ਕੋਮਲ ਹਿਰਦਾ, ਸਖ਼ਤ ਹਿਰਦਾ ਨਾ ਹੋਵੇ, ਕੋਮਲ ਹੋਵੇ, ਦੂਸਰੇ ਦਾ ਦੁੱਖ ਦੇ ਕੇ ਪਿਘਲਣ ਵਾਲਾ ਹੋਵੇ, ਯਥਾ ਸ਼ਕਤ ਜਿੰਨੀ ਕੁ ਹੋ ਸਕਦੀ ਹੈ ਦੂਸਰੇ ਦੀ ਮਦਦ ਕਰਨ ਵਾਲਾ ਹੋਵੇ। ਫੇਰ ਮਰਿਆਦਾ ਹੋਵੇ, ਅਲਪਹਾਰ ਸੁਲਭ ਸੀ ਨਿੰਦਰਾ ਦਿਆ ਸ਼ਿਵਾ ਤਨ ਪ੍ਰੀਤ, ਭੋਜਨ ਦਾ ਤੇ ਗੱਲਬਾਤ ਦਾ ਤੇ ਵਸਤਰ ਪਹਿਨਣ ਦੀ ਮਰਿਆਦਾ ਵਿੱਚ ਹੋਵੇ। ਪਵਿੱਤਰਤਾ ਹੋਵੇ ਮਨ ਦੀ, ਬੁੱਧੀ ਦੀ, ਖਿਆਲਾਂ ਦੀ, ਸਾਰਿਆਂ ਦੀ ਪਵਿੱਤਰ, ਇਹਨੂੰ ਯਮ ਕਹਿੰਦੇ। ਦੂਸਰਾ ਹੋਇਆ ਕਰਦਾ ਨੇਮ, ਨੇਮ ਦੇ ਵਿੱਚ ਤਪ ਆਇਆ ਕਰਦਾ, ਜਿਹਨੂੰ ਅਸੀਂ ਸੇਵਾ ਚ ਕਨਵਰਟ ਕਰ ਲਿਆ। ਨਿਰਾਰਥਕ ਤਪ ਗੁਰੂ ਘਰ ਚ ਨਹੀਂ ਹੈ ਵੀ ਐਵੇਂ ਧੁੱਪੇ ਬੈਠੇ ਰਹੋ ਜਾਂ ਪਾਣੀ ਚ ਬੈਠੇ ਰਹੋ। ਉਹ ਕਹਿੰਦੇ ਧੁੱਪੇ ਬੈਠਣਾ ਤਾਂ ਧੁੱਪੇ ਤੂੰ ਨਾਲ ਸੇਵਾ ਕਰ ਹੱਥਾਂ ਦੇ ਨਾਲ, ਉਹਦਾ ਫਲ ਬੇਅੰਤ ਹੋਏਗਾ, ਉਹ ਤਪ ਦਾ ਫਲ ਤਮੋ ਗੁਣ ਹੋਏਗਾ, ਇਹ ਤਪ ਦਾ ਫਲ ਸਤੋ ਗੁਣੀ ਹੋਏਗਾ, ਉਹ ਤਪ ਤੈਨੂੰ ਸਿੱਧੀਆਂ ਦੇਵੇਗਾ, ਇਹ ਤਪ ਤੇਰੀਆਂ ਸਾਰੀਆਂ ਇੱਛਾ ਪੂਰੀਆਂ ਕਰੇਗਾ। ਸੋ ਗੁਰੂ ਘਰ ਦਾ ਤਪ ਜੋ ਹੈ ਉਹ ਤਾਮਸੀ ਤਪ ਨਹੀਂ ਹੈ, ਰਾਜਸੀ ਨਹੀਂ ਹੈ, ਸਾਤਕੀ ਤਪ ਹੈ, ਸੇਵਾ ਕਰਨੀ। ਤੇ ਅੱਗੇ ਹੋਇਆ ਕਰਦਾ ਸੰਤੋਖ, ਯਥਾ ਲਾਭ ਸੰਤੁਸ਼ਟ ਹੈ, ਦੂਸਰੇ ਦੀ ਦੌਲਤ ਦੇ ਕੇ ਭਟਕਣਾ ਨਹੀਂ, ਮਿਹਨਤ ਕਰਨਾ ਕਰਨੀ ਹੈ ਜੀ ਭਰ ਕੇ, ਜੋ ਕੁਛ ਮਿਲ ਗਿਆ ਉਹਨੂੰ ਪਰਮੇਸ਼ਰ ਵੱਲੋਂ ਆਇਆ ਸਮਝ ਕੇ ਸੰਤੁਸ਼ਟ ਰਹਿਣਾ। ਫੇਰ ਹੋਇਆ ਕਰਦਾ ਆਸਤਕ ਬੁੱਧੀ, ਭਰੋਸਾ ਰੱਖਣਾ ਗੁਰੂ ਗ੍ਰੰਥ ਸਾਹਿਬ ਤੇ, ਗੁਰੂ ਗ੍ਰੰਥ ਸਾਹਿਬ ਦੇ ਜੋ ਵਚਨ ਨੇ ਉਹਨਾਂ ਨੂੰ ਮੰਨਣਾ, ਪਰਮੇਸ਼ਰ ਨੂੰ ਮੰਨਣਾ। ਫਿਰ ਹੋਇਆ ਕਰਦਾ ਦਾਨ, ਤਿੰਨ ਕਿਸਮ ਦਾ ਦਾਨ ਹੁੰਦਾ, ਇੱਕ ਰਜੋ ਦਾਨ, ਇੱਕ ਤਮੋ ਦਾਨ, ਇੱਕ ਸਤੋ ਦਾਨ। ਤਮੋ ਦਾਨ ਉਹ ਹੁੰਦਾ ਜਿਹੜਾ ਜ਼ੋਰ ਪਾ ਕੇ ਲੈ ਲੈਂਦੇ ਨੇ ਬੰਦੇ, ਉਹ ਦੋਹਾਂ ਨੂੰ ਦੋਸ਼ ਲੱਗਿਆ ਕਰਦਾ, ਦੇਣ ਵਾਲੇ ਨੂੰ ਵੀ ਤੇ ਲੈਣ ਵਾਲੇ ਨੂੰ, ਕਿਉਂਕਿ ਉਹਦੀ ਤਾਕਤ ਤਾਂ ਹੈ ਨਹੀਂ, ਉਹ ਕਹਿ ਕਹੇ ਕਹਾਏ ਤੇ ਦੇਤਾ, ਉਹ ਮਨ ਵਿੱਚ ਖਿੱਚ ਗਿਆ, ਉਹ ਜਦ ਖਿਜਿਆ ਤਾਂ ਲੈਣ ਵਾਲਾ ਵੀ ਨਾਲੇ ਦੋਸ਼ੀ ਹੋ ਗਿਆ। ਦੂਸਰਾ ਹੋਇਆ ਕਰਦਾ ਰਜੋ ਗੁਣੀ ਦਾਨ, ਉਹ ਹੋਇਆ ਕਰਦਾ ਆਪਣੇ ਦਿਖਾਵੇ ਵਾਸਤੇ, ਆਪਣੀਆਂ ਵਾਸ਼ਨਾਵਾਂ ਪੂਰੀਆਂ ਕਰਨ ਵਾਸਤੇ, ਕੋਈ ਸੁੱਖਣਾ ਸੁੱਖ ਕੇ ਉਹ ਦਾਨ ਦੇਣਾ, ਇਹਨੂੰ ਰਜੋ ਗੁਣੀ ਦਾਨ ਕਹਿ। ਤੀਸਰਾ ਹੁੰਦਾ ਸਤੋ ਗੁਣੀ ਦਾਨ, ਆਪਣੀ ਕਮਾਈ ਦੇ ਵਿੱਚੋਂ ਮਰਿਆਦਾ ਦੇ ਨਾਲ ਗੁਰੂ ਦਾ ਹਿੱਸਾ ਕੱਢਣਾ, ਜਿਹੜਾ ਗੁਰੂ ਦਾ ਹਿੱਸਾ ਨਹੀਂ ਕੱਢਦਾ ਉਹਨਾਂ ਦੇ ਉੱਤੇ ਵਿਘਨ ਆ ਜਾਂਦੇ ਨੇ, ਉਹਨਾਂ ਦੇ ਕਾਰੋਬਾਰ ਚ ਰੁਕਾਵਟਾਂ ਪੈ ਜਾਂਦੀਆਂ ਨੇ। ਸੋ ਗੁਰੂ ਦਾ ਹਿੱਸਾ ਕੱਢਣਾ ਹੈ। ਤੇ ਮੈਂ ਬੇਨਤੀ ਕਰਿਆ ਕਰਦਾ ਕਿ ਕਿਸਾਨ ਜਿਹੜਾ ਹੈ ਇਹ 100 ਬੋਰੀ ਅਨਾਜ ਦੇ ਪਿੱਛੇ ਇੱਕ ਬੋਰੀ ਕੱਢੇ, ਦੁਕਾਨਦਾਰ ਜਿਹੜਾ ਇਹ 1.5 ਰੁਪਈਆ ਕੱਢੇ, 100 ਰੁਪਈਆ ਵੱਟੇ, 1.5 ਰੁਪਈਆ ਗੁਰੂ ਦਾ ਕੱਢੇ। ਕਈਆਂ ਦੇ ਮਨਾਂ ਚ ਹੁੰਦਾ ਵੀ ਉਹ ਤਾਂ 10ਵਾਂ ਹਿੱਸਾ ਕਹਿਣ, 10ਵਾਂ ਹਿੱਸਾ ਪ੍ਰੋਫਿਟ ਦਾ, ਬਾਕੀ ਤਾਂ ਰਾਸ ਲਾਈ ਹੈ ਤੁਸੀਂ, ਉਹਦੀ ਰਿਟਰਨ ਕਿੰਨੀ ਹੋਈ ਹੈ? 10ਵਾਂ ਹਿੱਸਾ ਕਿਸਾਨ ਨੂੰ ਮਸਾਂ ਬਚਦਾ ਹੈ, ਤੇ 15% ਜਾਂ 20% ਦੁਕਾਨ ਬਿਜਨਸ ਵਾਲੇ ਨੂੰ ਬਚ ਜਾਂਦਾ। ਉਹ ਇਸ ਹਿਸਾਬ ਨਾਲ ਗੁਰੂ ਦਾ ਸੰਬੰਧ ਦੇਵੇ। ਇਹ ਸਤੋ ਗੁਣੀ ਦਾਨ ਕਹਾਉਂਦਾ, ਇਹ ਫਲਿਆ ਕਰਦਾ, ਇੱਥੇ ਵੀ ਫਲਦਾ, ਦਰਗਾਹ ਚ ਵੀ ਫਲਦਾ, ਤੇ ਸ਼ਾਂਤੀ ਦਿੰਦਾ ਤੇ ਵਿਘਨਾਂ ਦਾ ਨਾਸ਼ ਕਰਦਾ। ਉਹ ਤੇ ਬਾਅਦ ਹੁੰਦਾ ਪੂਜਾ ਅੰਤਰਾਤਮੇ, ਤੇ ਬਾਅਦ ਇਹਨੂੰ ਉਪਾਸ਼ਨਾ ਵੀ ਕਹਿੰਦੇ ਨੇ। ਫੇਰ ਹੋਇਆ ਕਰਦਾ ਹੈ ਨਿਤਨੇਮ, ਨਿਤਨੇਮ ਨਾ ਕੋ ਜਾਵੇ, ਰੋਜ਼ ਕਰਦੇ ਕਰਦੇ ਇੱਕ ਤਾਂ ਸੱਤਾ ਆ ਜਾਂਦੀ ਹੈ ਕਰਨ ਵਾਲੇ ਦੀ, ਜ਼ਬਾਨ ਸੁੱਤੀ ਹੋ ਜਾਂਦੀ ਹੈ, ਉਹਦੇ ਬਚਨ ਦੇ ਵਿੱਚ ਸ਼ਕਤੀ ਆ ਜਾਇਆ ਕਰਦੀ। ਦੂਸਰਾ ਰੋਜ਼ ਜਿਵੇਂ ਆਪਾਂ ਝਾੜੂ ਦਿੰਦੇ ਹਾਂ, ਜਦ ਤੱਕ ਅੰਦਰ ਝਾੜੂ ਨਹੀਂ ਦਿੰਦੇ ਮੈਲ ਰਹਿ ਜਾਂਦੀ, ਇਸ ਕਰਕੇ ਨਿਤਨੇਮ ਨਾ। ਫੇਰ ਹੁੰਦਾ ਪਖੰਡ ਰਹਿਤ, ਕਿਸੇ ਤਰੀਕੇ ਨਾਲ ਆਪਣੀ ਪ੍ਰਭਤਾ ਹਾਸਲ ਕਰਨ ਵਾਸਤੇ ਕਿਸੇ ਕਿਸਮ ਦਾ ਪਖੰਡ ਨਾ ਰਚੇ। ਫੇਰ ਹੋਇਆ ਕਰਦੀ ਹੈ ਸ਼ਾਂਤ ਕੀ ਬਿਰਤੀ, ਨਿਵ ਚੱਲਣਾ ਮਿੱਠਾ ਬੋਲਣਾ। ਫੇਰ ਹੋਇਆ ਕਰਦਾ ਮੌਨ, ਮੌਨ ਹੁੰਦਾ ਮਨ ਦੀਆਂ ਵਾਸ਼ਨਾਵਾਂ ਰੋਕਣੀਆਂ ਭਜਨ ਵੇਲੇ, ਤੇ ਭਟਕਣਾ ਤੋਂ ਮਨ ਨੂੰ ਰੋਕ ਕੇ ਰੱਖਣਾ। ਇਹ ਨਹੀਂ ਹੈ ਵੀ ਚੁੱਪ ਕਰ ਜਾਓ, ਚੁੱਪ ਵੀ ਬਹੁਤ ਕਰਦੇ ਨੇ ਲੇਕਿਨ ਮਨ ਭਟਕਦਾ ਰਹਿੰਦਾ। ਸਲੇਟਾਂ ਲੈ ਲੈਂਦੇ ਨੇ ਉਹਦੇ ਤੇ ਲਿਖਦੀਆਂ, ਕਾਪੀਆਂ ਲੈਂਦੇ ਨੇ ਉਹਦੇ ਤੇ ਲਿਖਦੀਆਂ, ਇਸ਼ਾਰਿਆਂ ਨਾਲ ਗੱਲਾਂ ਕਰਦੇ, ਫਿਰ ਕਾਹਦਾ ਮੌਨ ਹੋ ਗਿਆ? ਨਹੀਂ, ਮਨ ਨੂੰ ਇਕਾਗਰਤਾ ਵੱਲ ਲਿਜਾਣਾ, ਬਸ਼ੱਕ ਬੋਲੀ ਜਾਓ। ਇਹਨਾਂ ਦੇ ਇਲਾਵਾ ਹੋਇਆ ਕਰਦਾ ਹੋਮ, ਹੋਮ ਹੁੰਦਾ ਹੈ ਭੁੱਖੇ ਨੂੰ ਪ੍ਰਸ਼ਾਦਾ ਛਕਾਉਣਾ, ਗੁਰੂ ਦੇ ਲੰਗਰ ਚ ਦੇਣਾ, ਤੇ ਉੱਥੇ ਬਣਦਾ ਹੀ ਹੈ ਪ੍ਰਸ਼ਾਦਾ, ਤੇ ਉੱਥੋਂ ਸਾਰਿਆਂ ਨੂੰ ਜਾਈ ਜਾਂਦਾ। ਇਹਦੇ ਬਾਅਦ ਤੀਸਰਾ ਹੋਇਆ ਕਰਦਾ ਉਹਨੂੰ ਆਸਣ ਕਹਿੰਦੇ ਨੇ, ਭਜਨ ਕਰਨ ਵੇਲੇ ਟੇਕ ਕੇ ਬੈਠਣਾ, ਐਸੀ ਚੌਂਕੜੀ ਮਾਰਨੀ ਜਿਹਦੇ ਨਾਲ ਲੱਤਾਂ ਨਾ ਥੱਕਣ, ਖੂਨ ਬੰਦ ਨਾ ਹੋਵੇ, ਸਖਾਲਾ ਬੈਠਣਾ। ਫਿਰ ਹੋਇਆ ਕਰਦਾ ਪ੍ਰਾਣਾਯਾਮ, ਪ੍ਰਾਣਾਯਾਮ ਹੋਇਆ ਕਰਦਾ ਇਹਦੀ ਗਿਣਤੀ ਹੁੰਦੀ ਹੈ ਕੀੜਾ ਪਿੰਗਲਾ ਸੁਖਮਨਾ, ਸਵਾਸ ਅੰਦਰ ਖਿੱਚਣਾ ਤੇ ਫਿਰ ਕੁੰਭਕ ਕਰਨਾ, ਰੋਕਣਾ ਤੇ ਫਿਰ ਬਾਹਰ ਛੱਡਣਾ, ਉਹਦੇ ਨਾਲ ਗਿਣ ਕੇ ਪਾਠ ਕਰਨੇ। ਇਹ ਜਿਹੋ ਜੀ ਕਿਸੇ ਦੀ ਬੁੱਧੀ ਹੁੰਦੀ ਹੈ ਉਹ ਜਿਹਾ ਮਹਾਤਮਾ ਦੱਸਦਿਆ ਕਰਦੇ। ਇਹਦੇ ਬਾਅਦ ਹੋਇਆ ਕਰਦੀ ਹੈ ਧਾਰਨਾ, ਧਾਰਨਾ ਹੁੰਦਾ ਮਨ ਦੌੜਦਾ ਭਜਨ ਕਰਨ ਵੇਲੇ, ਫਿਰ ਰੋਕਣਾ, ਫਿਰ ਦੌੜਦਾ ਫਿਰ ਰੋਕਣਾ, ਫਿਰ ਦੌੜਦਾ ਫਿਰ ਰੋਕਣਾ। ਇਹ ਜੇ 2.5 ਸੈਕਿੰਡ ਮਨ ਰੁਕ ਜਾਵੇ, 12 ਸੈਕਿੰਡ, ਤਾਂ ਇੱਕ ਧਾਰਨਾ ਬਣ ਜਾਂਦੀ ਹੈ। ਜੇ 12 ਧਾਰਨਾ 144 ਮਿੰਟ 144 ਸੈਕਿੰਡ ਯਾਨੀ 2 ਮਿੰਟ ਤੇ ਕੁਛ ਸੈਕਿੰਡ ਉਤਲੇ ਪਾਸੇ 34 ਜਾਂ 24, ਇਹਨੂੰ ਇੱਕ ਧਾਰਨਾ ਕਹਿੰਦੇ ਨੇ। 2.5 ਮਿੰਟ ਮਨ ਨੂੰ ਰੋਕ ਲੈਣਾ ਕਿਸੇ ਪਾਸੇ, ਮਨ ਨੂੰ ਰੋਕ ਲੈਣਾ ਕਿਸੇ ਪਾਸੇ ਜਾਣ ਨਾ ਦੇਣਾ, ਇੱਕ ਧਾਰਨਾ ਹੁੰਦੀ। ਸੋ 12 ਧਾਰਨਾ ਜਦ ਪੂਰੀਆਂ ਹੋ ਜਾਣ ਉਸ ਵੇਲੇ ਧਿਆਨ ਸ਼ੁਰੂ ਹੋ ਜਾਂਦਾ, ਤੇ 12 ਧਿਆਨਾਂ ਦਾ 30 ਮਿੰਟ ਦਾ ਇੱਕ ਸਮਾਧੀ ਹੋਇਆ ਕਰਦੀ ਹੈ। 30 ਮਿੰਟ ਜੇ ਲਗਾਤਾਰ ਮਨ ਕਿਤੇ ਨਾ ਜਾਣ ਦੇਵੇ, ਇਹ ਸਮਾਧੀ ਵੱਧਦੀ ਵੱਧਦੀ 2.5 ਘੰਟੇ 3 ਘੰਟੇ ਤੱਕ ਚਲੀ ਜਾਂਦੀ ਹੈ। ਫਿਰ ਇਹਦੇ ਹਿੱਸੇ ਪਾਰਟ ਬਣਦੇ ਨੇ, ਇੱਕ ਤਾਂ ਉਹ ਹੁੰਦਾ ਜਿਹਦੇ ਚ ਆਪਣਾ ਪਤਾ ਹੁੰਦਾ ਵੀ ਮੈਂ ਸਮਾਧੀ ਲਾਈ ਬੈਠਾ, ਮੇਰੇ ਆਲੇ ਦੁਆਲੇ ਹੈਗਾ ਕੁਛ, ਉਹ ਤਾਂ ਸਾ ਵਿਕਲਪ ਹੋਇਆ ਕਰਦੀ ਹੈ। ਇੱਕ ਕਾਸੇ ਦਾ ਵੀ ਨਹੀਂ ਪਤਾ ਹੁੰਦਾ, ਕੇਵਲ ਧੇ ਦਾ ਪਤਾ ਹੁੰਦਾ, ਉਹਨੂੰ ਨਿਰਵਿਕਲਪ ਸਮਾਧੀ ਕਹਿੰਦੇ ਨੇ। ਉਹਦੇ ਉੱਤੇ ਰਾਜਮੇਘ ਸਮਾਧੀ ਹੁੰਦੀ ਹੈ, ਉਹਦੇ ਚ ਕਿਸੇ ਚੀਜ਼ ਦਾ ਵੀ ਨਹੀਂ ਪਤਾ ਹੁੰਦਾ, ਕੇਵਲ ਧੇ ਦੇ ਉੱਤੇ ਕੇਂਦਰਿਤ ਹੁੰਦੀ ਹੈ ਸੁਰਤ, ਸਾਰਾ ਚਿੱਤ ਜਿਹੜਾ ਲੀਨ ਹੋਇਆ ਹੁੰਦਾ। ਸੋ ਇਹ ਸਾਰੀ ਚੀਜ਼ ਨੂੰ ਕਹਿੰਦੇ ਨੇ ਕਿ ਇਹ ਅਸ਼ਟਾਂਗ ਯੋਗ ਹੈ, ਰਾਜਯੋਗ ਇਹਦਾ ਨਾਂ ਹੈ। ਪਿਛਲੇ ਸਾਲ ਮੈਂ ਸਵਾਲ ਦਿੱਤਾ ਸੀ ਪ੍ਰੋਫੈਸਰਾਂ ਨੂੰ ਵੀ ਰਾਜਯੋਗ ਕੀ ਹੁੰਦਾ, ਗੁਰਮਤਿ ਯੋਗ ਕੀ ਹੁੰਦਾ। ਉਹ ਰਾਜਯੋਗ ਤੁਹਾਨੂੰ ਬਹੁਤ ਸੋਹਣਾ ਦੱਸਦਾ ਸੀ, ਗੁਰਮਤਿ ਯੋਗ ਤੇ ਆ ਕੇ ਅੜ ਗਏ ਸੀ, ਦੱਸ ਨਹੀਂ ਸਕੇ ਗੁਰਮਤਿ ਯੋਗ ਬਾਰੇ। ਸੋ ਗੁਰਮਤਿ ਯੋਗ ਕੀ ਹੈ, ਇਹਦੇ ਨਾਲੋਂ ਬਹੁਤ ਸੁਖਾਲਾ, ਧਿਆਨ ਨਾਲ ਸੁਣੋਗੇ ਤੁਹਾਨੂੰ ਪਤਾ ਲੱਗ ਜਾਏ। ਗੁਰਮਤਿ ਯੋਗ ਇਹ ਹੈ ਕਿ ਜਿਹੜਾ ਹੈ ਯਮ, ਉਹ ਹੈ ਮਨ ਨੂੰ ਨਿਰਮਲ ਰੱਖਣਾ, ਵਿਕਾਰ ਦੇ ਬੁਰੇ ਖਿਆਲ ਆਉਣੇ ਨਹੀਂ ਦੇਣ, ਤੇ ਗੁਣਾਂ ਦੇ ਅਭਿਮਾਨ ਤੋਂ ਖਾਲੀ ਰਹਿਣਾ। ਧਾਰਨਾ ਨਹੀਂ ਵੀ ਮੇਰੇ ਵਿੱਚ ਮੈਂ ਕੀਰਤਨ ਬਹੁਤ ਕਰਦਾ, ਮੈਂ ਬਹੁਤ ਵਧੀਆ ਵਿਖਿਆਨ ਕਰਦਾ, ਮੈਂ ਮੇਰੇ ਬੋਲ ਮੇਰਾ ਲੈਕਚਰ ਬਹੁਤ ਸੋਹਣਾ, ਜਾਂ ਹੋਰ ਕਿਸੇ ਕਿਸਮ ਦਾ ਅਭਿਮਾਨ, ਇਹ ਨਹੀਂ ਧਾਰਨਾ, ਇਹਨੂੰ ਯਮ ਕਹਿੰਦੇ ਨੇ। ਦੋਏ ਗੱਲਾਂ ਨੇ ਇਹਦੇ ਵਿੱਚ। ਨੇਮ ਹੋਇਆ ਕਰਦਾ ਹੈ ਬਾਣੀ ਪੜ੍ਹਨੀ ਤੇ ਬਾਣੀ ਸੁਣਨੀ ਤੇ ਬਾਣੀ ਵਿਚਾਰਨੀ, ਇਹ ਦੋ ਚੀਜ਼ਾਂ ਦੇ ਅੰਦਰ। ਬਾਕੀ ਜਿਹੜੇ ਗੁਣ ਨੇ ਇਹ ਬਾਣੀ ਚ ਆਉਂਦੇ ਨੇ, ਜਿੰਨੀਆਂ ਮੈਂ ਗੱਲਾਂ ਦੱਸੀਆਂ ਨੇ ਇਹ ਸਾਰੀਆਂ ਬਾਣੀ ਚ ਆਉਂਦੀਆਂ ਨੇ। ਇਸ ਕਰਕੇ ਬਾਣੀ ਜਦ ਅਸੀਂ ਵਿਚਾਰਦੇ ਹਾਂ, ਬਾਣੀ ਕਹਿੰਦੀ ਹੈ ਬੱਬਾ ਬੈਰ ਨਾ ਕਰੀਐ ਕਾਹੂ ਘਟ ਘਟ ਅੰਤਰ ਬਰਮ ਸਮਾਹੂ। ਜਦ ਮੰਨਿਆ ਬੈਰ ਚਲਿਆ ਗਿਆ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ ਪੱਲੇ ਸਭ ਕੁਛ ਪਾਏ। ਬੈਰ ਭਾਵ ਸਾਡਾ ਖਤਮ ਹੋ ਗਿਆ, ਗੁੱਸਾ ਸਾਡਾ ਖਤਮ ਹੋ ਗਿਆ। ਫਰੀਦਾ ਜੋ ਤਾਂ ਮਾਰਨ ਮੁਕੀਆਂ, ਤਿਨਾ ਨਾ ਮਾਰਾ ਕੁੰਮ ਆਪ ਨੜੇ ਕਰ ਜਾਈਏ ਪੈਰ ਤਿਨਾ ਦੇ ਚੁੰਮ। ਕਹਿੰਦੇ ਗੁੱਸੇ ਹੋ ਕੇ ਪਿੱਠ ਦਿਖਾ ਕੇ ਨਾ ਆਓ, ਕੋਸ਼ਿਸ਼ ਕਰੋ ਵੀ ਇਹਨੂੰ ਮਨਾ ਲਈਏ, ਇਹਦਾ ਗੁੱਸਾ ਦੂਰ ਕਰ ਦੀ, ਗੁੱਸਾ ਨਾ ਹੰਡਾਓ, ਉਹ ਗੁੱਸਾ ਦੂਰ ਕਰਕੇ ਆਓ। ਇਹ ਬਾਣੀ ਚ ਰਹਿਤਾਂ ਆਉਂਦੀਆਂ ਸਾਰੀਆਂ। ਜਦ ਬਾਣੀ ਵਿਚਾਰ ਨਾਲ ਪੜਾਂਗੇ, ਲਿਖ ਲਓ ਕਾਗਜ਼ ਲੈ ਕੇ, ਰਹਿਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਵੀ ਇੰਨੀਆਂ ਰਹਿਤਾਂ ਗੁਰੂ ਸਾਹਿਬ ਨੇ ਦੱਸੀਆਂ। ਇਹ ਨੇਮ ਦੇ ਵਿੱਚ ਆ ਜਾਂਦੀ। ਇਕਾਂਤਵਾਸ ਹੁੰਦਾ ਹੈ मन चाहे बाल बच्चियां च बैठ के भजन करदा है, चाहे खड़के दड़के हो जांदे ने, मन नूं फुरनिया तो रोकना ये एकांतवास होया करदा। वासनावां तो रोकना, आत्म विचार करनी, ते सारियां घटां च वाहिगुरू नूं देखना, इहनूं एकांतवास कहिंदे। उते चौथा होया करदा आसन, सुख नाल बैठना, बिरती अकाल पुरख दे विच लीन करनी, अकाल पुरख दे उत्ते वाहिगुरू दे उत्ते विश्वास लिआउणा। पंजवा होया करदा प्राणायाम। प्राणायाम च तीन अंग हुंदे ने, पूरक हुंदा, कुंभक हुंदा, रेजक हुंदा। पूरक हुंदा अंदर चीज भरनी, कुंभक हुंदा रख लैणी, ते रेजक हुंदा कढ देणी। सो इहदे विच इह होया करदा कुंभक दे अंदर, पूरक दे अंदर, कि गुरु दे सिद्धांत सुखनी साहब तुसीं पढ़दे हो, पढ़ गए कुछ नहीं पता लग्गिया वी की पढ़िया, ते जिहड़ा ये असी करना है सावधान होके पूरा कर रहे हैं, उहदे विच आ गया सोधत 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 सीजिया गुर प्रसाद तत सब बूझिया, जब देखो तब सब कुछ मूल, नानक सो सूखम सोई असूल। फिर किथे रह गए, गां सा तुरे नहीं हुंदा, इत्थे ही बिरती अटक जाएगी भी है ये वाहगुरू सूखम आ, सारा कुछ वाहगुरू ही है, जिन्ना सानू नजर आंदा इन्ना फैल गया। जब अगे पढ़ते हैं पार ब्रह्म के सगले ठाओ, जित जित कर रखै तैसा तिन नाओ, आपे करन करावन जो प्रभावै सोई फुनो, पसरयो आप हो अनक तरंग, लखे न जाए पार ब्रह्म के रंग, जैसी मत दे तैसा प्रकाश, पार ब्रह्म करता अविनाश। बाणी पढ़ ली, एदा सिद्धांत अंदर आ गया ना सारिआं नूं, इनू अंदर विचार लेना भी है वाहगुरू आपे पसरे अनक तरंग होके, भी असि तो होर तरह समझते हैं। इनू रेचक कहते, कुंभक हुंदा है, इनू अंदर धारण कर लेना फिर भुलना ना। यह सारा आत्म पसारा समझना, ब्रह्म दिसे ब्रह्म सुनिए, एक एक बुखाणिए आत्म पसारा करन हारा प्रभ बिना ना जान। यह हुण अंदर धारण कर लिया, इनू कहते ने कुंभक। ਉਹ ਕੁੰਭਕ ਸੀਗਾ ਸਾਹ ਰੋਕਣਾ, ਉਹ ਤਾਂ ਵਿਚ ਰਿਹਾ ਹੀ, ਸਾਹ ਨਿਕਲ ਗਿਆ ਗੱਲ ਖਤਮ ਹੋ ਗਈ। ਇੱਥੇ ਤਾਂ ਗੱਲ ਖਤਮ ਨਹੀਂ ਹੈ, ਅਸੀਂ ਇਹ ਸਾਰਾ ਬਾਣੀ ਦਾ ਸਿਧਾਂਤ ਅੰਦਰ ਧਾਰਨ ਕਰ ਲਿਆ, ਹੁਣ ਨਿਕਲ ਨਹੀਂ ਦਿੰਦੇ, ਤੇ ਉਹਦੇ ਬਾਅਦ ਆਤਮਾ ਦੇ ਵਿਚ ਰਿਧਾ ਸਥਿਤ ਕਰਨਾ। ਰੇਚਕ ਕੀ ਹੈ, ਬਾਣੀ ਸੁਣ ਲਈ, ਇਹਨੇ ਦੱਸ ਦਿੱਤਾ ਵੀ ਨਿੰਦਾ ਭਰੀ ਕਿਸੇ ਕੀ ਨਾਹੀ, ਮਨ ਮੁਖ ਮੁਗਧ ਕਰਨ ਮੂੰਹ ਕਾਲੇ ਤਿਨਾਂ ਨਿੰਦਕਾਂ, ਨਰਕੇ ਘੋਰ ਭਵਨ। ਜਿਵੇਂ ਸਾਹ ਬਾਹਰ ਕੱਢੀ ਦਾ, ਕੱਢ ਦੋ ਨਿੰਦਾ ਨੂੰ, ਨਿੰਦਿਆ ਨਹੀਂ ਕਰ, ਝੂਠ ਨਹੀਂ ਬੋਲਣਾ, ਈਰਖਾ ਨਹੀਂ ਕਰਨੀ, ਵਕੀਲੀ ਨਹੀਂ ਕਰਨੀ, ਤੇ ਨਫ਼ਰਤ ਨਹੀਂ ਕਰਨੀ, ਵੈਰ ਨਹੀਂ ਕਰਨਾ, ਵਿਰੋਧ ਨਹੀਂ ਕਰਨਾ, ਬੇਈਮਾਨੀ ਨਹੀਂ ਕਰਨੀ, ਠੱਗੀ ਨਹੀਂ ਕਰਨੀ, ਹੰਕਾਰ ਨਹੀਂ ਕਰਨਾ, ਤ੍ਰਿਸ਼ਨਾ ਤੋਂ ਰਹਿਤ ਰਹਿਣਾ, ਆਸਾ ਤੇ ਅੰਦੇਸ਼ਾ ਵਿਚ ਨਹੀਂ ਰਹਿਣਾ, ਕਲਪਨਾ ਨਹੀਂ ਕਰਨੀ, ਮਨ ਦੇ ਵਿਚ ਬਰਿਆਈ ਨਹੀਂ ਰੱਖਣੀ। ਇਹ ਚੀਜ਼ਾਂ ਬਾਹਰ ਕੱਢ ਦੇਣੀਆਂ, ਇਹਨੂੰ ਰੇਚੇ ਕਹਿੰਦੇ। ਉਧਰਲੇ ਪਾਸੇ ਕੀ ਹੈ, ਸਾਹ ਰੋਕ ਲਿਆ, ਦਸ ਵਾਰੀ ਕਿਹਾ ਵਾਹਿਗੁਰੂ 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 ਵਾਹਿਗੁਰੂ, ਸਾਹ ਖਿੱਚ ਲਿਆ ਅੰਦਰ, ਵੀਹ ਵਾਰੀ ਰੋਕ ਕੇ ਕਹਿਤਾ, ਦਸ ਵਾਰੀ ਨਿਕਲਦੇ ਨਿਕਲਦੇ ਕਹਿਤਾ। ਇੱਕ ਪਾਸੇ ਤਾਂ ਇਹ ਚੀਜ਼ ਹੈ, ਇੱਕ ਪਾਸੇ ਆ ਵੀ ਨਾਲ ਬਰਿਆਈਆਂ ਸਾਰੀਆਂ, ਜਿਵੇਂ ਸਾਹ ਬਾਹਰ ਕੱਢੀ ਦਾ ਕੱਢਤੀਆਂ, ਇਸ ਕਰਕੇ ਇਹ ਉੱਤਮ ਹੈ, ਜਿਹਨੂੰ ਗੁਰਮਤਿ ਯੋਗ ਕਹਿੰਦੇ, ਬਹੁਤਾ ਫਲ ਹੈ ਇਹਦੇ ਵਿੱਚ। ਫਿਰ ਹੈ ਧਾਰਨਾ, ਧਾਰਨਾ ਹੈ ਮਨ ਨੂੰ ਵਾਰ 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 ਰੋਕ ਕੇ ਗੁਰੂ ਦੇ ਸ਼ਬਦ ਚ ਲਾਉਣਾ, ਜੋ ਨਾਮ ਦਾ ਨਾਮ ਦੀ ਧੁਨ ਚੱਲਦੀ ਹੈ ਉਹਦੇ ਵਿਚ ਵਾਰ ਵਾਰ ਰੋਕ ਰੋਕ ਕੇ ਲਾਉਣਾ ਮਨ ਨੂੰ, ਫਿਰ ਰੋਕਣਾ ਫਿਰ ਲਾ ਦੇਣਾ, ਫਿਰ ਰੋਕਣਾ ਫਿਰ ਲਾ ਦੇਣਾ, ਫਿਰ ਹੁੰਦਾ ਧਿਆਨ। ਧਿਆਨ ਜਿਹੜਾ ਇਹ ਗੁਰੂ ਦਾ ਸਿਧਾਂਤ ਤੇ ਸਤਸੰਗ ਦੇ ਵਿਚ ਜਿਵੇਂ ਮੈਂ ਹੁਣ ਬੋਲ ਰਿਹਾ ਉਪਦੇਸ਼ ਨੇ, ਇਹਨਾਂ ਨੂੰ ਹਿਰਦੇ ਵਿਚ ਵਸਾ ਲੈਣਾ, ਇਹ ਧਿਆਨ ਹੋਇਆ ਕਰਦਾ। ਫਿਰ ਹੁੰਦੀ ਹੈ ਸਮਾਧੀ, ਸਮਾਧੀ ਹੁੰਦੀ ਹੈ ਹਉਮੈ ਨੂੰ ਮੇਟ ਕੇ ਪੰਜੇ ਭਰਮਾਂ ਤੋਂ ਉਪਰ ਹੋ ਕੇ, ਸੰਗ ਭਰਮ, ਕਰਤੱਤਵ ਭਰਮ, ਭੇਦ ਭਰਮ, ਵਿਕਾਰ ਭਰਮ ਤੇ ਜਗਤ ਨੂੰ ਬ੍ਰਹਮ ਤੋਂ ਅੱਡ ਜਾਣ ਦਾ ਭਰਮ, ਇਹ ਇਹਨਾਂ ਨੂੰ ਇਹਨਾਂ ਤੋਂ ਨਿਰਲੇਪ ਹੋ ਕੇ ਸਾਰੇ ਸੰਸਾਰ ਦੇ ਅੰਦਰ ਪਰਮੇਸ਼ਰ ਨੂੰ ਫੈਲਿਆ ਹੋਇਆ ਪਸਰਿਆ ਹੋਇਆ ਜਾਣਨਾ, ਤੇ ਉਹਦੇ ਚ ਐ ਨਹੀਂ ਹੈ ਸੋਨੇ ਦੇ ਗਹਿਣੇ ਤੇ ਸੋਨੇ ਚ ਫਰਕ ਨਹੀਂ ਕੋਈ ਹੋਇਆ ਕਰ। ਸੋ ਇਹਨੂੰ ਸਮਾਧੀ ਕਹਿੰਦੇ ਆ, ਜਾਂ ਸਮਾਧੀ ਆਤਮ ਚਿੰਤਨ ਕਹਿੰਦੇ। ਸੋ ਇਹਦੇ ਬਾਅਦ ਕੀ ਹੁੰਦਾ ਹੈ, ਜਦੋਂ ਇਸ ਤਰ੍ਹਾਂ ਅਸੀਂ ਗੁਰਮਤਿ ਯੋਗ ਕਰਦੇ ਹਾਂ ਤਾਂ ਅਸੀਂ ਸਹਿਜ ਦੀ ਅਵਸਥਾ ਚ ਪਹੁੰਚ ਜਾਂਦੇ ਹਾਂ। ਸਾਡਾ ਮਨ ਜਿਹੜਾ ਸੰਕਲਪ ਵਿਕਲਪ ਤੋਂ ਰਹਿਤ ਹੋ ਕੇ ਤੱਤ ਨੂੰ ਫੜ ਲੈਂਦਾ ਤੇ ਤੱਤ ਨੂੰ ਫੜੇ ਹੋਏ ਉਸ ਪਰਿਪੂਰਨ ਪਰਮੇਸ਼ਰ ਜੋ ਅਸਲੀਅਤ ਹੈ ਸੱਤ ਹੈ ਉਹਦੇ ਚ ਸਾਡੀ ਬਿਰਤੀ ਲੱਗ ਜਾਂਦੀ ਹੈ ਤੇ ਉਹਨੂੰ ਸਹਿਜ ਸਮਾਧ ਕਹਿੰਦੇ ਨੇ। ਸਹਿਜ ਸਮਾਧ ਲੱਗੀ ਅੱਖਾਂ ਖੋਲਦਾ ਤਾਂ ਪਰਮੇਸ਼ੁਰ ਦੇ ਦਰਸ਼ਨ, ਅੱਖਾਂ ਵਿੱਚਦਾ ਤਾਂ ਪਰਮੇਸ਼ੁਰ ਦੇ ਦਰਸ਼ਨ, ਸੁਣਦਾ ਤਾਂ ਪਰਮੇਸ਼ੁਰ ਦੇ ਬੋਲ। ਜੋ ਬੋਲਦਾ ਮਿਰਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ। ਦਵਾਇਤ ਖਤਮ ਹੋ ਗਈ, ਸਾਰੇ ਪਰਮੇਸ਼ੁਰ ਦਾ ਸਰੂਪ ਨਜ਼ਰ ਆ ਕੇ ਨਿਸ਼ਚਾ ਵੱਧ ਗਿਆ ਉਸਦਾ।
ਇੱਕ ਨੂਰ ਅੱਲਾ ਦਾ ਜੀ
ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਬੰਦੇ ਲੋਗਾ ਭਰਮ ਨਾ ਭੁੱਲੋ ਪਾਈ ਖਾਲਕ 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 ਮੈਂ ਖਾਲਕ ਪੂਰੇ ਉਹ ਸਰਬਥਾ ਕੋਈ ਥਾਂ ਐਸਾ ਨਹੀਂ ਜਿੱਥੇ ਵੈਗਰੂ ਨਹੀਂ ਹੈ। अखंड ज्योति जमीन जमान के विखे समस्त एक जोत है ना घाट है ना बाढ़ घाट हो माटी एक अनेक भांत कर साजी साजन हारे ना कुछ पोच माटी के भांडे ना कुछ पोच कुमारे सब मैं साचा एको सोई तिसका किया सब कुछ होई हुक्म बछाना है सो एको जाना है बंदा किया सोई अल्लो लखना जाई लखिया गुर गुड़ दीना मिठा कौ कबीर मेरी शंका नासी सर्व नजर सारे एको परमेश्वर नजर आ जाता है जिस वक्त इस अवस्था से पहुंचता है सो गुरु घर के अंदर जो रहना बहना है मर्यादा है वह है गुरमुख नाम दान इशनान नाम जपना दान करना ते इशनान दे विच पहरा देना दूसरा होया करता है संसार दे नाल बरतन है वैराग दी फसना नहीं संसार दे अंदर वैराग दी रहना है सब कुछ हुंदे होए इहदे नाल अटैचमेंट नहीं रखनी किसी चीज नाल रब की इमानत समझनी है देती ठीक है ले ली फिर भी ठीक है क्योंकि अपना नहीं कुछ उहदे विच सो बरतन वैराग होया करता है दूसरा है मुख भगती डिवोशन च रहना है प्यार च रहना है सच को सुन लियो सब है जिन प्रेम कियो तिन ही प्रभ पाए तीसरा फिर नेचे ज्ञान नेचे च रखना भी इथे एक आत्मा का पसारा है ब्रह्म दिसे ब्रह्म सुनिए एक एक बखाणी है आत्म पसारा करन हारा प्रभ इना नहीं ज्ञान सो ए गुरमत का जीवन कहाउंदा है इहदे संसार अगली चीज की है नाम का अखंड जाप गला नाल नहीं ज्ञान रखना नाम दे बल दे उते ज्ञान दा पहरा देना क्यों प्रकाश नहीं हुंदा जिन्ना चिर नाम नहीं जपदा ऐसे गुरमत दे सिद्धांत ए भाई सुजान राय अमृत राय जो कवि सी उसने दसिया कि मैं ये वचन सेनापति जी तो सुनदा हुंना उस घर दी जो मर्यादा है जो सोच है वो इस तरह है भाई उहदे मन नूं लग गई भी है ये तो बहुत बड़ी चीज है ते उहदे बाद उन्होंने गुरु दशमेश पिता के वचन करने शुरू कर दते वो अणडिठा प्यार मन विच पैदा हो गया हर वक्त लगन रहिंदी है इको धू लगी रहिंदी है सीने खिच जिन्हां ने खाधी वो कर आराम ना बहिंदे न्यों वाले नैणा की नींदर दिने रात पै रहिंदे इको लगन लगी लई जांदी टोर अनंत जिन्हां दी वसलों उरे मुकाम ना कोई टोर पए नितरे ऐसी खिच गुरु दसवें पातशाह दे प्यार दी हिरदे जागी ना सौंदा भुलदा है ना जागदा भुलदा है हर वक्त यही ख्याल आई जांदा अखीर फैसला करिया कि मैं तैयारी करा कम संकोचा ते संकोच के कुछ देर उथे रहा संगत जाके सेवा करा ते मैं गुरु सिद्धांत सिखा ताकि मेरे मन नूं शांति आवे ते मेरा जो जीवन मनोरथ है वो पूरा हो जावे भई प्राप्त मानुख देवरिया गोविंद मिलन की ए तेरी वरिया साडा जीवन मनोरथ है ए कम करन आया जिस वखर को लैन तू आया राम नाम संतन कर पाया ताजा अभिमान लियो मन मोल राम नाम हिरदे में तो लाद खेप संत है संग चाल अवर त्याग बिख्या जाल चढ़दे तन तन कह सब कोई मुख जलहर दरगे सोए व्यापार बिरला व्यापारा नानक तां कह सद बले सो मन दे विच खिच पै रही है देखिया दर्शन अजे किते नहीं जे कोई गुरसिख मिलदा है चेचे तौर ते उहदे कोल जाके वचन चलांदा है उहदे वचन सुनदा है तां मस्त हो जांदा है ते जी विच धारदा है कि मैं समा कढ़ा काफी समा कढ़ के उस प्यारे दे मैं दर्शन करा ते फिर मैं कमाई करा ते वो मेरे ते कृपा हो जावे ओदी मेरा जीवन सफल हो फिर तैयारी करके अमृत राय नूं नहीं लिखिया वी जाण नूं कहिंदा सी पर कल्ला ही तुर पिया जाके जिस वक्त आनंदपुर साहब पहुंचदा है उथे जाके धरती दी पवित्रता इन्नी जबरदस्त सी कि जू विच पैर रखदी सार अंदर सुरत एकाग्र हो गई कोई सुरूर आना शुरू हो गया कोई आनंद आना शुरू हो गया उसे मस्ती दे विच जद गुरु दरबार जांदा है नमस्कार करदा है ते बैठना भुल गया है एक कंध दे नाल लग के खड़ गया क्योंकि दर्शन ऐसे अलौकिक सी उहदे विच मस्त हो गया फुरना रहत फुरने तो रहत हो गया हुण फुरना आवे तां बैठे उह खड़ गया ते कन्ना दे नाल की सुनदा है गुरु दशमेश पिता दे मुखार बिन तो ऐसी आवाज आ रही है
ਜਪੋ ਖਾਲਸਾ ਤੁਸੀਂ ਜਾਗ ਦੀ ਜੋਤ, ਜਪੋ ਖਾਲਸਾ ਤੁਸੀਂ ਜਾਗ ਦੀ ਜੋਤ,
ਲਿਖਿਆ ਸੀ ਬੜੇ ਗ੍ਰੰਥ ਵਿਚਾਰੇ ਹੋਏ ਸੀ, ਸਮਝ ਚ ਆ ਗਿਆ ਵੀ ਕਿਸ ਜਾਗਰਤ ਜੋਤ ਨੂੰ ਕਹਿੰਦੇ ਨੇ ਜਪੋ। ਉਹਦਾ ਅਨੁਭਵ ਮਨ ਚ ਹੋਣਾ ਚਾਹੀਦਾ, ਉਹਦੀ ਪ੍ਰੈਜੈਂਸ ਹੋਣੀ ਚਾਹੀਦੀ ਆ ਮਨ ਚ, ਫੇਰ ਵਾਹਿਗੁਰੂ ਕਿਹਾ ਹੋਇਆ ਵਾਹਿਗੁਰੂ ਤੱਕ ਪਹੁੰਚਦਾ। ਜੇ ਅੰਦਰ ਨਿਸ਼ਚਾ ਨਹੀਂ ਹੈ, ਜਾਪ ਇਹ ਕਰੀ ਜਾਂਦਾ ਮਹਾਰਾਜ ਕਹਿੰਦੇ ਜਾਪ ਕੇ ਕੀਏ ਤੇ ਜਾਪ ਪਾਈਏ ਤਾਂ ਜਾਪ ਦੇ ਪੂਜਨਾ ਸਦੀਵ ਤੂੰ ਹੀ ਉਚਰਤ। ਸਮਝ ਕੇ ਕਹਿ ਵਾਹਿਗੁਰੂ ਜੇ ਕਹਿਣਾ, ਜਾਣ ਵਾਹਿਗੁਰੂ ਮੈਂ ਕਿਸ ਚੀਜ਼ ਨੂੰ ਕਹਿ ਰਿਹਾ। ਇਹ ਜਿਹੜਾ ਸਾਰਾ ਹੀ ਸੰਸਾਰ ਹੈ, ਇਹਦੇ ਦੋ ਨਾਂ ਨੇ ਸੰਸਾਰ ਦੇ। ਧਿਆਨ ਨਾਲ ਮੇਰੀ ਬੇਨਤੀ ਸੁਣਿਓ, ਜੋ ਕੁਛ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹਦੇ ਮੁਤਾਬਕ ਮੈਂ ਦੱਸਦਾ। ਇਹਦੇ ਦੋ ਰੂਪ ਨੇ ਸੰਸਾਰ ਦੇ, ਦੋ ਨਾਂ ਨੇ। ਇੱਕ ਨਾਂ ਤਾਂ ਇਹਦਾ ਹੈਗਾ ਸੰਸਾਰ ਤੇ ਜਗਤ, ਉਹ ਆਪਾਂ ਸਾਰੇ ਹੀ ਕਹਿੰਦੇ ਹਾਂ। ਦੂਜਾ ਨਾਮ ਇਹਦਾ ਕੀ ਹੈ? ਕਹਿੰਦੇ ਦੂਜਾ ਨਾਮ ਹੈ ਇਹਦਾ ਵਾਹਿਗੁਰੂ। ਬੜੀ ਹੈਰਾਨੀ ਹੁੰਦੀ ਹੈ ਵੀ ਵਾਹਿਗੁਰੂ ਹੈ, ਸੰਸਾਰ ਦਾ ਹੀ ਨਾਂ ਹੈ। ਜਿਹੜਾ ਤਾਂ ਗਿਆਨੀ ਹੈ ਉਹਨੂੰ ਤਾਂ ਇਹ ਸੰਸਾਰ ਦਿਸਦਾ, ਜਿਹਦੇ ਨੇਤਰ ਖੁੱਲ ਗਏ ਉਹਨੂੰ ਇਹ ਵਾਹਿਗੁਰੂ ਦਿਸਦਾ। ਇਹ ਨੇਤਰੋ ਮੇਰੇ ਹੋ ਹਰ ਤੁਮ ਮੈਂ ਜੋਤ ਤਰੀ, ਹਰ ਵੇ ਨਵਰ ਨਾ ਦੇਖੋ ਕੋਈ, ਹਰ ਵੇ ਨਵਰ ਨਾ ਦੇਖੋ ਕੋਈ ਨਜ਼ਰੀ ਹਰ ਨਿਹਾਲਿਆ। ਇਹ ਵਿਸ ਸੰਸਾਰ ਤੁਮ ਦੇਖਦੇ, ਵਿਸ਼ਵ ਦੇਖਦੇ ਹੋ ਨਾ ਤੁਸੀਂ, ਇਹ ਹੈ ਕੀ ਅਸਲੀਅਤ? ਕਹਿੰਦੇ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ। ਅਸੀਂ ਕਹਿੰਦੇ ਅੱਖਾਂ ਨਾਲ ਦੇਖ ਕੇ ਇਹ ਬਾਤ ਕਹਿ ਰਹੇ ਹਾਂ, ਅਸੀਂ ਤਾਂ ਨਹੀਂ ਮੰਨ ਰਹੇ ਕਿਉਂਕਿ ਅਸੀਂ ਗਿਆਨ ਦੇ ਵਿੱਚ ਹਾਂ। ਅਸੀਂ ਕਹਿੰਦੇ ਨਹੀਂ, ਇਹ ਸੰਸਾਰ ਹੈ, ਇਹ ਵਰਲਡ ਹੈ, ਦੁਨੀਆ ਹੈ। ਗਿਆਨਵਾਨ ਕਹਿੰਦਾ ਇਹ ਵਾਹਿਗੁਰੂ ਹੈ। ਗਿਆਨਵਾਨ ਦੀ ਦ੍ਰਿਸ਼ਟੀ ਦੇ ਅੰਦਰ ਐਸਾ ਭਾਵ ਹੈ, ਤੁਸੀਂ ਤੁਸੀਂ ਮੋਹਣਾ, ਤੁਸੀਂ ਅੱਖ ਖੁੱਲ ਗਈ ਗਿਆਨ ਦੀ, ਨਜ਼ਰ ਕੀ ਆਇਆ ਜਿਹੜਾ ਹੁਣ ਤਾਈ ਸੰਸਾਰ ਦਿਸਦਾ ਸੀ, ਵੀ ਇਹ ਤਾਂ ਹੈ ਹੀ ਵਾਹਿਗੁਰੂ। ਦ੍ਰਿਸ਼ਟੀ ਬਦਲ ਗਈ। ਮਹਾਰਾਜ ਕਹਿੰਦੇ ਕਾਇਰੇ ਮਨ ਖੋਜਨ ਜਾਈ, ਸਰਬ ਨਿਵਾਸੀ ਸਦਾ ਲੇਪਾ ਤੋਹੇ ਸੰਗ ਸਮਾਈ, ਪੋਪ ਮਤ ਜਿਉ ਬਾਸ ਵਸਤਾ ਹੈ, ਮੁਕਰ ਮੈਂ ਜੈਸੇ ਛਾਈ, ਤੈਸੇ ਹੀ ਹਰ ਵਸੇ ਨਿਰੰਤਰ ਘੱਟ ਹੀ ਖੋਜੋ ਪਾਈ। ਬਾਹਰ ਭੀਤਰ ਇੱਕੋ ਜਾਨਾ, ਇਹ ਗੁਰ ਗਿਆਨ ਬਤਾਈ। ਜਿੰਨਾ ਕੁਛ ਦ੍ਰਿਸ਼ਟੀ ਆਉਂਦਾ, ਜਿਹੜਾ ਨਹੀਂ ਆਉਂਦਾ, ਇਹ ਸਾਰਾ ਹੀ ਕਹਿੰਦੇ ਇੱਕੋ ਹੀ ਹੈ, ਇੱਕੋ ਜੋਤ ਵਰਤ ਰਹੀ ਹੈ। ਦਿਸ ਇਜ਼ ਆਲ ਮੈਨੀਫੈਸਟੇਸ਼ਨ ਆਫ ਗੋਡ। ਸ਼ਬਦ ਦਾ ਇਹ ਮੈਨੀਫੈਸਟ ਹੋਇਆ ਹੋਇਆ, ਜਿਹੜੀ ਚੀਜ਼ ਅਸਲੀ ਹੈ ਉਹਦਾ ਚੀਜ਼ ਬਣੀ ਹੋਈ। ਪਾਣੀ ਦਾ, ਪਾਣੀ ਦੀ ਬਰਫ਼ ਬਣੀ ਹੋਈ, ਉਹ ਪਾਣੀ ਤੋਂ ਕਿਵੇਂ ਅੱਡ ਹੋ ਜਾਏਗੀ? ਉਹ ਪਾਣੀ ਜੰਮਿਆ ਹੋਇਆ, ਫਰੋਜ਼ਨ ਵਾਟਰ ਹੈ। ਜਿਹੜੀ ਭਾਫ਼ ਉੱਡਦੀ ਫਿਰਦੀ ਆ, ਉਹ ਪਾਣੀ ਤੋਂ ਕਿਵੇਂ ਅੱਡ ਹੋ ਜਾਏਗੀ? ਉਹ ਪਾਣੀ ਦਾ ਹੋਰ ਰੂਪ ਹੈ, ਹੈ ਪਾਣੀ ਹੀ, ਠੰਡਾ ਹੋ ਗਿਆ ਫਿਰ ਪਾਣੀ ਬਣ ਗਿਆ, ਬਰਫ਼ ਪਿਘਲ ਗਈ ਫਿਰ ਪਾਣੀ ਬਣ ਗਿਆ। ਪਾਣੀ ਤਾਂ ਠੋਸ ਨਹੀਂ ਹੈ, ਪਾਣੀ ਉੱਡ ਨਹੀਂ ਸਕਦਾ, ਲੇਕਿਨ ਪਾਣੀ ਉੜਿਆ ਫਿਰਦਾ। ਇੱਥੇ ਗਲਾਸ ਰੱਖ ਦਿਓ ਭਰ ਕੇ ਠੰਡੇ ਪਾਣੀ ਦਾ, ਹਵਾ ਚੋਂ ਪਾਣੀ ਉਹ ਪਾਣੀ ਹੋ ਜਾਏਗਾ ਉਹਦੇ ਆਸਦੇ। ਇਸੇ ਤਰ੍ਹਾਂ ਦੇ ਨਾਲ ਅਨੇਕ ਰੂਪ ਨੇ ਅਨੇਕ ਭਾਂਤ ਹੋਏ ਪਸਰਿਆ, ਅਨੇਕ ਭਾਂਤ ਹੋ ਕੇ ਆਪਣੀ ਮਾਇਆ ਆਪ ਸਾਰੀ ਆਪੇ ਵੇਖਣਾਰਾ, ਨਾਨਾ ਰੂਪ ਧਰੇ ਬੋਰੰਗੀ, ਸਭ ਤੇ ਰਹੇ ਨੇ। ਸੋ ਅੰਤਰ ਸੋ ਬਾਹਰ ਅਨੰਤ ਘੱਟ ਘੱਟ ਵਿਆਪ ਰਿਹਾ ਭਗਵੰਤ ਧਰਨ ਵਾਏ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬੰਨ ਤਿੰਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰ ਬੌਣ ਪਾਣੀ ਵੈ ਸੰਤਰ ਮਾਏ ਚਾਰ ਕੁੰਟ ਦਹਿ ਦਿਸੇ ਤਸਮਾਏ ਤਿਸਤੇ ਭਿੰਨ ਨਾਹੀ ਕੋ ਥਾਉ ਗੁਰ ਪ੍ਰਸਾਦ ਨਾਨਕ ਸੁਖ ਪਾਉ। ਇਹ ਜਦ ਵਚਨ ਸੁਣੇ ਕਪਾਟ ਖੁੱਲ ਗਏ ਉਸਦੇ, ਬੱਜਰ ਕਪਾਟ ਟੁੱਟੇ। ਸ਼ਰਧਾ ਨਾਲ ਆਇਆ ਸੀ, ਗੁਰੂ ਮਹਾਰਾਜ ਦੇ ਸਨਮੁਖ ਖੜਾ, ਆਪਣੇ ਆਪ ਨੂੰ ਭੁੱਲ ਕੇ ਵਚਨਾਂ ਚ ਲੀਨ ਹੋ ਗਿਆ। ਹੁਣ ਪਤਾ ਨਹੀਂ ਲੱਗਦਾ ਆਪਦਾ, ਦੀਵਾਨ ਦੀ ਸਮਾਪਤੀ ਹੋ ਗਈ, ਸੰਗਤਾਂ ਚਲੀਆਂ ਗਈਆਂ, ਲੇਕਿਨ ਇਹ ਖੜਾ ਉਸੇ ਤਰ੍ਹਾਂ ਬੁੱਤ ਬਣਿਆ। ਗੁਰੂ ਮਹਾਰਾਜ ਆਪਣੇ ਤਖ਼ਤ ਸਿੰਘਾਸਣ ਤੋਂ ਉੱਠੇ ਤੇ ਇਹਦੇ ਕੋਲ ਜਾ ਕੇ ਮੋਢੇ ਤੇ ਹੱਥ ਰੱਖਤਾ। ਹੱਥ ਰੱਖਣ ਦੀ ਦੇਰ ਸੀ, ਸਾਰੇ ਸਰੀਰ ਦੇ ਅੰਦਰ ਐਸੀ ਚਰਨਾਹਟ ਉੱਠੀ, ਬਿਨਾਂ ਬੋਲਿਆਂ ਕੱਲੇ ਕੱਲੇ ਰੋਮ ਰੋਮ ਦੇ ਵਿੱਚੋਂ ਆਵਾਜ਼ ਆ ਰਹੀ ਹੈ, ਵਾਹਿਗੁਰੂ 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 ਵਾਹਿਗੁਰੂ। ਨਾ ਦ੍ਰਿਸ਼ਟੀ ਖੁੱਲ ਗਈ। ਮਹਾਰਾਜ ਕਹਿੰਦੇ, ਜਾ ਪ੍ਰੇਮੀਆਂ, ਤੇਰੇ ਵਾਸਤੇ ਜੋ ਹੁਕਮ ਹੈ ਉਹ ਤੂੰ ਸੇਵਾ ਕਰ, ਸਾਧ ਸੰਗਤ ਚ, ਜਨਤਾ ਚ ਮੈਨੂੰ ਦੇਖ, ਸੰਸਾਰ ਚ ਮੈਨੂੰ ਦੇਖ ਕੇ ਮੇਰੀ ਸੇਵਾ ਕਰ। ਤੇ ਨਾਮ ਜਪਣਾ ਤੇ ਸੇਵਾ ਕਰਨਾ ਗੁਰੂ ਘਰ ਦੇ ਅੰਦਰ ਦੋਏ ਵੱਡੇ ਸਿਧਾਂਤ ਨੇ। ਨਾਮ ਜਪੀਏ ਤਾਂ ਗੁਰੂ ਹੁੰਦੇ ਦੁਖੜੇ, ਸੇਵਾ ਕਰਕੇ ਮਾਣ ਪਾਈਂਦਾ। ਜਪੀਏ ਤਾਂ ਗੁਰੂ ਹੁੰਦੇ ਦੁਖੜੇ, ਸੇਵਾ ਕਰਕੇ ਮਾਣ ਪਾਈਂਦਾ। ਨਾਮ ਜਪ ਤੇ ਸੇਵਾ ਕਰ, ਹੁਕਮ ਦੇਤਾ ਕਿ ਇਧਰ ਚਲਿਆ ਜਾ ਰੋਪੜ ਵੱਲ। ਚਲਦਾ ਆਇਆ ਚਲਦਾ ਆਇਆ, ਇੱਕ ਥਾਂ ਤੇ ਆ ਕੇ ਐਸਾ ਹੋਇਆ ਕਿ ਠੋਕਰ ਲੱਗੀ ਤੇ ਗਿਰ ਗਿਆ। ਮਨ ਵਿੱਚ ਖਿਆਲ ਆ ਗਿਆ ਕਿ ਮੇਰੇ ਗੁਰੂ ਨੇ ਇੱਥੇ ਹੀ ਮੈਨੂੰ ਬੈਠਣ ਦਾ ਹੁਕਮ ਦਿੱਤਾ। ਝੌਂਪੜੀ ਪਾ ਲਈ, ਹਿਕਮਤ ਜਾਣਦਾ ਸੀ, ਨਿਸ਼ਕਾਮ ਸੇਵਾ ਕਰਦਾ ਸੀ। ਸੇਵਾ ਕਰਦੇ ਹੋਏ ਨੇ ਕਰਮੀ, ਤਿਸ ਕੋ ਹੋਤ ਪ੍ਰਾਪਤ ਸੁਣ। ਸੇਵਾ ਕਰਦਾ ਤੇ ਸੇਵਾ ਦਾ ਬਦਲਾ ਨਹੀਂ ਲੈਂਦਾ, ਸੇਵਾ ਦੀ ਕੀਮਤ ਨਹੀਂ ਲੈਂਦਾ। ਪਰਮੇਸ਼ਰ ਜਾਣ ਕੇ ਸੇਵਾ ਕਰਦਾ, ਕਹਿੰਦੇ ਉਹਨੂੰ ਰੱਬ ਮਿਲ ਜਾਇਆ ਕਰਦਾ, ਨਿਸ਼ਕਾਮ ਸੇਵਾ ਕਰਦਾ। ਸੋ ਉਸ ਵੇਲੇ ਹਿਕਮਤ ਜਾਣਦਾ, ਬਿਮਾਰ ਆਉਂਦੇ ਨੇ, ਭਜਨ ਬੰਦਗੀ ਕਰਦਾ, ਜਦ ਕੋਈ ਆਵਾਜ਼ ਦਿੰਦਾ ਉਸੇ ਵੇਲੇ ਚਲਾ ਜਾਂਦਾ, ਚਾਹੇ ਅੰਮ੍ਰਿਤ ਵੇਲਾ ਚਾਹੇ ਕੋਈ ਵੇਲਾ, ਜਦ ਕਿਸੇ ਨੇ ਕਿਹਾ ਉਸੇ ਵੇਲੇ। ਤੇ ਯਾਦ ਰੱਖਦਾ ਗੁਰੂ ਦਾ ਵਚਨ, ਤੇ ਕਹਿਣ ਲੱਗੇ ਸਜਾਨ ਰਾਏ ਮੈਨੂੰ ਸੰਗਤਾਂ ਚ ਦੇਖੀ ਜਨਤਾ ਚ ਦੇਖੀ ਮੈਂ ਸਾਰਿਆਂ ਦੇ ਵਿੱਚ ਆ ਮੈਨੂੰ ਪਛਾਣੀ ਮੈਂ ਕੇਵਲ ਇਸ ਰੂਪ ਵਿਚ ਨਹੀਂ ਮੈਂ ਸਾਰੇ ਰੂਪਾਂ ਦੇ ਅੰਦਰ ਸਾਰੇ ਰੰਗਾਂ ਦੇ ਅੰਦਰ ਹਰ ਥਾਂ ਦੇ ਉੱਤੇ ਮੈਨੂੰ ਪਛਾਣਨ ਦਾ ਯਤਨ ਕਰ ਮੈਂ ਸਭ ਥਾਂ ਦੇ ਉੱਤੇ ਪੂਰਨ ਵਿਆਪਕ ਹਾਂ ਸੇਵਾ ਕਰਦਾ ਉਸ ਬੰਦੇ ਦੀ ਸੇਵਾ ਨਹੀਂ ਕਰਦਾ ਗੁਰੂ ਦੀ ਸੇਵਾ ਕਰ ਰਿਹਾ ਅੱਜ 6 ਸਾਲ ਲੰਘੇ ਆਨੰਦਪੁਰ ਸਾਹਿਬ ਮੁੜ ਕੇ ਨਹੀਂ ਗਿਆ ਮਸਤ ਹੋਇਆ ਸੇਵਾ ਚ ਪਛਾਣ ਰਿਹਾ ਸਾਰਿਆਂ ਜਨਤਾ ਦੇ ਅੰਦਰ ਗੁਰੂ ਨੂੰ ਪਛਾਣ ਰਿਹਾ ਤੇ ਅੱਜ ਗੁਰੂ ਅਚਾਨਕ ਗੁਰੂ ਦੇ ਸੰਦੇਸ਼ ਪਿਤਾ ਅੰਮ੍ਰਿਤ ਵੇਲਾ ਪੋਹ ਦਾ ਮਹੀਨਾ ਤੇ ਇਧਰ ਆਪਦੇ ਪ੍ਰਕਾਸ਼ ਉਤਸਵ ਦੀਆਂ ਤਿਆਰੀਆਂ ਹੋ ਰਹੀਆਂ ਨੇ ਤੇ ਉਧਰ ਗੁਰੂ ਮਹਾਰਾਜ 2 ਵਜੇ ਮਲਕੜੇ ਹੀ ਘੋੜੇ ਤੇ ਸਵਾਰ ਹੋਏ ਕਿਸੇ ਨੂੰ ਨਾਲ ਨਹੀਂ ਲਿਆ ਇਕੱਲੇ ਹੀ ਸਿੱਧੇ ਉਸ ਥਾਂ ਤੇ ਆ ਕੇ ਪਹੁੰਚ ਗਏ ਮਸਤ ਬੈਠਾ ਹੈ ਸਮਾਧੀ ਦੇ ਅੰਦਰ ਗੁਰੂ ਮਹਾਰਾਜ ਨੇ ਝੌਂਪੜੀ ਦਾ ਬੂਹਾ ਲਾਇਆ ਅੰਦਰ ਚਲੇ ਗਏ ਤੇ ਅੰਦਰ ਇੱਕ ਥਾਂ ਬਣਾਇਆ ਹੋਇਆ ਉਸਨੇ ਬੈਠਣ ਵਾਸਤੇ ਗੁਰੂ ਮਹਾਰਾਜ ਗਏ ਜਾ ਕੇ ਚੌਂਕੜਾ ਮਾਰਿਆ ਉਸ ਥਾਂ ਆਪ ਬੈਠ ਇਹਨੂੰ ਕੋਈ ਪਤਾ ਨਹੀਂ ਲੱਗਿਆ ਵੀ ਕੌਣ ਆ ਕੇ ਕਦ ਬੈਠ ਕੇ ਉਹਦੇ ਬਾਅਦ ਗੁਰੂ ਮਹਾਰਾਜ ਨੇ ਅੰਦਰਲਾ ਸਰੂਪ ਜਿਹਦੇ ਵਿੱਚ ਮਸਤ ਸੀ ਉਹ ਹਿਲਾਤਾ ਨੇਤਰ ਖੋਲੇ ਤਾਂ ਬਾਹਰ ਹੋਈ ਸਰੂਪ ਹੈ ਭੁੱਲ ਗਿਆ ਨਮਸਕਾਰ ਕਰਨੀ ਮਸਤ ਹੋ ਗਿਆ ਇਸ ਚੀਜ਼ ਦੇ ਅੰਦਰ ਇਹਨੇ ਨੂੰ ਆਵਾਜ਼ ਆਈ ਗੁਰਸਿੱਖਾ ਬਹੁਤ ਸਖ਼ਤ ਬਿਮਾਰ ਹੈ ਕਿਰਪਾ ਕਰ ਛੇਤੀ ਪਹੁੰਚ ਸਵਾਲ ਆ ਗਿਆ ਇੱਕ ਪਾਸੇ ਗੁਰੂ ਸਾਹਿਬ ਬੈਠੇ ਨੇ ਇੱਕ ਪਾਸੇ ਲੋੜਵੰਦ ਹੈ ਇੱਕ ਪਾਸੇ ਫਰਜ਼ ਹੈ ਇੱਕ ਪਾਸੇ ਪਿਆਰ ਹੈ ਪਿਆਰ ਨੂੰ ਫਰਜ਼ ਤੋਂ ਫਰਜ਼ ਨੂੰ ਪਿਆਰ ਤੋਂ ਉੱਚਾ ਜਾਣ ਕੇ ਤਰਜੀਹ ਦਿੱਤੀ ਉਸੇ ਵੇਲੇ ਆਪਣਾ ਬੁਗਚਾ ਚੁੱਕਿਆ ਦਵਾਈਆਂ ਦਾ ਮਹਾਰਾਜ ਨੂੰ ਨਮਸਕਾਰ ਕਰੀ ਆਪ ਸਮਾਧੀ ਸਥਿਤ ਬੈਠੇ ਨੇ ਉਸੇ ਤਰ੍ਹਾਂ ਦੇ ਨਾਲ ਆਪ ਚਲਿਆ ਗਿਆ ਜਾ ਕੇ ਦੁਆ ਦਾਰੂ ਕਰਿਆ 2-3 ਘੰਟੇ ਲੱਗੇ ਉੱਥੇ ਤੇ ਉਹ ਰਾਜੀ ਹੋ ਗਿਆ ਉਸ ਵੇਲੇ ਗੁਰੂ ਦਸ਼ਮੇਸ਼ ਪਿਤਾ ਦੇ ਪਾਸ ਆ ਕੇ ਚਰਨਾਂ ਤੇ ਪੈ ਪਿਆ ਬੇਨਤੀਆਂ ਕਰਦਾ ਪਾਤਸ਼ਾਹ ਮੈਨੂੰ ਬਖਸ਼ ਦੇ ਮੈਂ ਬੜਾ ਗੁਨਾਹਗਾਰ ਹਾਂ ਤੁਸੀਂ ਆਏ ਹੋਵੋ ਦਰਸ਼ਨ ਦੇਣ ਤੇ ਮੈਂ ਤੁਹਾਨੂੰ ਪਿੱਠ ਦੇ ਕੇ ਚਲਿਆ ਜਾਵਾਂ ਰੋ ਰਿਹਾ ਉਸ ਵੇਲੇ ਗੁਰੂ ਮਹਾਰਾਜ ਨੇ ਸਮਾਧੀ ਖੋਲੀ ਤੇ ਉਹਦੇ ਬਾਅਦ ਗੁਰਸਿੱਖ ਨੂੰ ਬੁੱਕਲ ਚ ਲੈ ਲਿਆ ਕਹਿੰਦੇ ਗੁਰਸਿੱਖਾ ਨਿਹਾਲ 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 ਤੈ ਮੇਰਾ ਵਚਨ ਕਮਾਇਆ ਤੇ ਤੈ ਮੈਨੂੰ ਸਾਰੇ ਸ੍ਰਿਸ਼ਟੀ ਚ ਦੇਖਿਆ ਜਾਂ ਮੈਂ ਤੈਨੂੰ ਪੱਕੇ ਨੇਤਰ ਦਿੰਦਾ ਜਿਨ੍ਹਾਂ ਦੇ ਨਾਲ ਤੂੰ ਕਦੇ ਵੀ ਨਾ ਭੁੱਲੇਗਾ ਤੈਨੂੰ ਹਰ ਵਕਤ ਗੁਰੂ ਪਰਮੇਸ਼ਰ ਹਰ ਵਕਤ ਨਜ਼ਰ ਆਏਗਾ ਹਰ ਥਾਂ ਦੇ ਉੱਤੇ ਨਜ਼ਰ ਆਏਗਾ ਸੋ ਇਸ ਤਰ੍ਹਾਂ ਦੇ ਨਾਲ ਸੇਵਾ ਕਰਕੇ ਕਿੱਡੀ ਬੜੀ ਪਦਵੀ ਪ੍ਰਾਪਤ ਕਰ ਲਈ ਸਾਰੇ ਸੰਸਾਰ ਤੋਂ ਤਰ ਗਿਆ ਵਚਨ ਮੰਨ ਕੇ ਐਂ ਪੜ ਲਓ
ਤਰ ਗਿਆ ਸੰਸਾਰ ਜੀ ਸਤਿਗੁਰ ਦਾ ਵਚਨ ਗਵਾ ਕੇ ਤਰ ਗਿਆ ਸੰਸਾਰ ਸਤਿਗੁਰ ਦਾ ਵਚਨ ਗਵਾ ਕੇ ਤਰ ਗਿਆ ਸੰਸਾਰ ਤੋਂ ਸਤਿਗੁਰ ਦਾ ਵਚਨ ਸੁਣਾ ਕੇ ਤਰ ਗਿਆ ਸੰਸਾਰ ਤੋਂ ਸਤਿਗੁਰ ਦਾ ਵਚਨ ਸੁਣਾ ਕੇ ਸਤਿਗੁਰ ਦਾ ਵਚਨ ਕਮਾ ਕੇ ਸਤਿਗੁਰ ਦਾ ਵਚਨ ਕਮਾ ਕੇ
पार उतरी है जेको वचन कमावे संतन का सुगुर प्रसादी तो वचन कमाया सेवा कीती गुरु नू जनता च देखिया मरीजा च देखिया बीमारा च देखिया गुरु संदेश पिता कहते गुरसिखा मैं ही बीमार सी तैं मेरी उदारी करी है मैं प्रसन्न चल हुण तेरी सेवा पूरी हुई आनंदपुर साहब लै गए ते कहा हुण अपने बच्चों नू बुला लै छह साल बाद घरवाली नू बुलाया बच्चे आ गए अमृत छकाया गुरु संदेश पिता ने अपने दस्ते मुबारक दे नाल ते जस जिस वक्ते इस परिवार नू नाम दी दात गुरु मुख तों प्राप्त होई काया कल्प होगी बजर कपाट खुल गए इको एक दृष्टि आ गया बड़ा योद्धा होया हकीम भी होया नाल योद्धा भी ते चमकौर साहब दे मैदाने जंग दे विच उस वेले इन्होंने शहीदी प्राप्त करी चालिया दे नाल तो ये गुरसिख ने सेवा करी सो सेवा करन दा जो महात्मा है दरगाह च थां मिलदा दरगे मिलदा है थां जे विच दुनिया से कमाई है दरगे मिलदा है थां जे विच दुनिया से कमाई है बैसन पाई है कौ नानक बहुत डाई सो सारी संगत बड़ी देर तो हम हमा के सेवा करन जांदी है जे नहीं करदे तो असी नहीं करदे ना मैं करदा ना बीबी करदी है हैरान हो जाना किस तरह दे नाल सेवा ते लगे हुए ने ये कोई वैगुरु दी दात है इन्हां दे उत्ते कोई कृपा है क्योंकि सेवा दे वास्ते सो सेवक जो लाया से जिन्हों ला दिता जाता वह करदा दुआ करे नहीं सकता सो ए तप जो आप सत्संग करते हो सेवा करते हो इहदा फल मिल रहा है फल मिलन दे नाल गुरु ने सेवा ला दिती वधदी तुरी जाती है घटती नहीं है इहदे विच शांति है अपने आप संगतां दा इकट्ठ हो जांदा कल मैं देखिया बहुत संगत उत्थे परसों भी कल भी सो सेवा कर रहे ने सारे हुण बड़ा समागम आ रहा है उत्थे पहला ਵਿਹਲ ਹੀ ਨਹੀਂ ਮਿਲਣਾ ਸੇਵਾ ਤੋਂ। ਸੜਕ ਹੈ 2 ਕਿਲੋਮੀਟਰ ਦੀ, ਕੱਲ ਕਾਫੀ ਸੰਗਤ ਨੇ ਸੇਵਾ ਕਰੀ ਤੇ ਕੱਲ ਨੂੰ ਹੈ ਪੂਰਨਮਾਸ਼ੀ। ਖੇਚਲ ਕਰਕੇ ਅੰਮ੍ਰਿਤ ਵੇਲੇ ਜਾਣ ਦੀ ਕੋਸ਼ਿਸ਼ ਕਰੋ ਤੇ ਠੰਡੇ ਠੰਡੇ ਸੇਵਾ ਹੋ ਜਾਵੇ। ਇਹ ਜੇ ਸਾਰੇ ਕਰੀਏ ਤਾਂ 2 ਦਿਨ ਦੇ ਅੰਦਰ ਅੰਦਰ ਅਸੀਂ ਸੜਕ ਨੂੰ ਇੱਕ ਵਾਰੀ ਸਾਫ਼ ਕਰ ਦਾਂਗੇ, 2 ਕੁ ਦਿਨ ਫੇਰ 3 ਕੁ ਦਿਨ ਲੱਗਣਗੇ ਦੁਬਾਰਾ ਸਾਫ਼ ਕਰਨ ਨੂੰ। ਇਦੋਂ ਬਾਅਦ ਫੇਰ ਮਹਾਰਾਜ ਨੇ ਚਾਹਿਆ ਤਾਂ ਲੁੱਕ ਵਗੈਰਾ ਪੈ ਜਾਏਗੀ। ਉਹਦੇ ਨਾਲ ਜਿੰਨੇ ਮਹਾਤਮਾ ਨੇ ਆਉਣਾ, ਕਿਉਂਕਿ ਸਾਰੇ ਹੈ ਤਾਂ ਪਰਮੇਸ਼ਰ ਰੂਪ, ਲੇਕਿਨ ਮਹਾਤਮਾ ਦੇ ਅੰਦਰ ਪਰਮੇਸ਼ਰ ਪ੍ਰਗਟ ਰੂਪ ਚ ਹੋਇਆ ਕਰਦਾ, ਭੇਦ ਨਹੀਂ ਹੋਇਆ ਕਰਦਾ। ਦੋਏ ਇੱਕੋ ਰੂਪ ਹੁੰਦੇ, ਜਿਨ੍ਹਾਂ ਨਾਲ ਵਿਸਰੇ ਨਾਮ ਸੇਕ ਨੇ ਆ, ਭੇਦ ਨਾ ਜਾਣੋ ਮੂਲ ਸਾਈ ਜੀ। ਜਦੋਂ ਉਹਨਾਂ ਨੇ ਚੱਲ ਕੇ ਸੜਕ ਤੇ ਆਉਣਾ, ਸਾਡਾ ਮਨ ਪ੍ਰਸੰਨ ਹੋ ਜਾਣ, ਗੁਰੂ ਨੇ ਸੇਵਾ ਥਾਂ ਪਾ ਦੇਣੀ ਹੈ, ਕਿਉਂਕਿ ਗੁਰੂ ਦੇ ਪਿਆਰਿਆਂ ਨੇ ਜਾਣਾ ਉੱਥੇ, ਇੱਕ ਤਾਂ ਨਹੀਂ ਲੱਖਾਂ ਦੀ ਤਾਦਾਦ ਜਾਣਾ। ਉਹ ਜਿੰਨਾ ਸੁੱਖ ਉਹਨਾਂ ਨੂੰ ਪ੍ਰਾਪਤ ਹੋਣਾ, ਉਹਦਾ ਪੁੰਨ ਤੁਹਾਨੂੰ ਵੀ ਨਾਲ ਦੀ ਨਾਲ ਮਿਲੀ ਜਾਣਾ। ਪੁੰਨ ਕੀ ਮਿਲਣਾ? ਦਰਗਾਹ ਵਿੱਚ ਥਾਂ ਮਿਲਣਾ। ਸੋ ਇਸ ਕਰਕੇ ਵਿਚਾਰੋ ਇਹਨਾਂ ਬਚਨਾਂ ਨੂੰ ਤੇ ਆਪਣਾ ਜੀਵਨ ਦੇ ਅੰਦਰ ਸੇਵਾ ਦਾ ਸਮਾਂ ਮਿਲਿਆ, ਵਾਰ ਵਾਰ ਮਿਲਦਾ ਨਹੀਂ ਹੈ, ਕਿਉਂਕਿ ਮੇਰਾ ਸੁਭਾਅ ਹੈ ਮੱਲੋ ਮੱਲੀ ਮੇਰੇ ਤੋਂ ਕੰਮ ਕਰਾਇਆ ਜਾ ਰਿਹਾ, ਅੰਦਰੋਂ ਨਹੀਂ ਮੇਰਾ ਕੋਈ ਵੀ ਫੁਰਨਾ, ਪਰ ਹੋ ਹੀ ਜਾਂਦਾ, ਵੱਧਦਾ ਹੀ ਜਾਂਦਾ। ਸੋ ਇਹ ਸੇਵਾ ਸਾਰਿਆਂ ਨੇ ਕਰਨੀ ਹੈ ਤੇ ਨਾਲ ਸਮਾਗਮ ਆ ਗਿਆ, ਉਹਦੇ ਵਿੱਚ ਵੀ ਬਹੁਤ ਹਜ਼ਾਰਾਂ ਦੀ ਤਾਦਾਦ ਸੰਗਤ ਨੇ ਸੇਵਾ ਕਰਨੀ। ਬੀਬੀਆਂ ਨੇ 40 ਤਵੀਆਂ ਲਾਉਣ ਦਾ ਫੁਰਨਾ ਹੈ, ਕਿਉਂਕਿ ਸੰਗਤ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਆਉਣੀ ਹੈ। 800 ਫੁੱਟ ਦਾ ਪੰਡਾਲ, 250 ਫੁੱਟ ਚੌੜਾ ਪਹਿਲਾਂ ਹੀ ਲਾ ਦਿੱਤਾ, ਪਿਛਲੇ ਸਾਲ 400 ਦਾ ਲਾਇਆ ਸੀ, ਐਤਕੀ 2 ਗੁਣਾ ਲੱਗਿਆ। ਪਿਛਲੇ ਸਾਲ 22 ਤਵੀਆਂ ਸੀ ਤੇ ਇਸ ਸਾਲ ਅਸੀਂ ਕੋਸ਼ਿਸ਼ ਕਰੀਏ ਵੀ 40 ਦਾ ਥਾਂ ਬਣਾ ਲਈਏ ਤੇ 40 ਤਵੀਆਂ ਦੇ ਉੱਤੇ ਪ੍ਰਸ਼ਾਦੇ ਲੈਣਗੇ। ਬਾਕੀ ਹੋਰ ਭੱਠੀਆਂ ਨੇ ਬੇਅੰਤ, ਉਹ ਯੂਪੀ ਤੋਂ ਸੰਗਤ ਆ ਜਾਣੀ ਹੈ। ਲਖਵੀਰ ਸਿੰਘ ਹੋਣੀ ਜਾਇਆ, ਇਹਨੇ ਸਾਰਿਆਂ ਨੇ ਕਿਹਾ ਵੀ ਅਸੀਂ ਬਹੁਤ ਛੇਤੀ ਆ ਜਾਣਾ, 2 ਤਰੀਕ ਤੱਕ ਆ ਕੇ ਭੱਠੀਆਂ ਅਸੀਂ ਆਪਣੀਆਂ ਬਣਾਉਣੀਆਂ। ਸੋ ਸਾਰੇ ਸੇਵਾ ਚ ਤਤਪਰ ਹੋ ਜਾਣਗੇ। ਸਾਡੀ ਇੱਥੇ ਦੀ ਜਿਹੜੀ ਸੰਗਤ ਹੈ, ਇਹ ਵੀ ਵੱਧ ਤੋਂ ਵੱਧ ਸੇਵਾ ਚ ਤਤਪਰ ਹੋਵੋ। ਭਾਈ ਨਸੀਰ ਸਿੰਘ ਨਾਮ ਲਿਖ ਰਹੇ ਨੇ, ਬੀਬੀਆਂ ਦਾ ਬੀਬੀਆਂ ਨਾਮ ਲਿਖ ਰਹੀਆਂ, ਹਰ ਵਕਤ ਦੀਵਾਨ ਚ ਦੱਸਿਆ ਜਾ ਰਿਹਾ। ਤੇ 3 ਦਿਨ ਦਾ ਟਾਈਮ ਕੱਢੋ ਤੇ ਇਹਦੇ ਵਿੱਚ ਵੱਡੇ ਵੱਡੇ ਮਹਾਂਪੁਰਸ਼ਾਂ ਨੇ ਆਉਣਾ। ਭਾਈ ਲਖਵੀਰ ਸਿੰਘ ਨੂੰ ਮੈਂ ਕਿਹਾ ਵੀ ਜਿਨ੍ਹਾਂ ਮਹਾਂਪੁਰਸ਼ਾਂ ਦੇ ਦਰਸ਼ਨ ਦੁਰਲੱਭ ਹੁੰਦੇ ਨੇ, ਉਹਨਾਂ ਨੂੰ ਦਰਸ਼ਨ ਦੇਣ ਵਾਸਤੇ ਬੁਲਾਓ, ਦਰਸ਼ਨ ਸੰਗਤਾਂ ਕਰਨ, ਦਰਸ਼ਨ ਦਾ ਹੀ ਲਾਭ ਹੈ। ਆਏ ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਦਿੱਤੀਆਂ, ਨਾਮ ਜਪਣ ਵਾਲਿਆਂ ਨੂੰ ਦੇਖ ਕੇ ਹੀ ਵਾਹਿਗੁਰੂ ਦਾ ਨਾਮ ਚਿੱਤ ਆ ਜਾਣਾ। ਦੂਜੇ ਕੀਰਤਨ ਕਰਨ ਵਾਲੇ ਆਉਣਗੇ, ਤੀਸਰੇ ਵਿਖਿਆਨ ਕਰਨ ਵਾਲੇ ਵੀ ਸਾਧੂ ਜਨ ਆਉਣਗੇ, ਤੇ ਕੋਈ 20 ਦੇ ਕਰੀਬ ਬੁੱਧੀਜੀਵੀ ਦਰਸ਼ਨ ਦੇ ਰਹੇ ਨੇ। ਤੇ ਮੇਰੇ ਕੋਲ ਹੁਣੇ ਚਿੱਠੀ ਆਈ ਹੈ, ਉਹ ਕਹਿੰਦੇ ਤੁਸੀਂ ਜਿਹੜਾ ਲੇਖ ਠੀਕ ਕਰਕੇ ਭੇਜਿਆ ਸਾਡਾ, ਬਹੁਤ ਵਧੀਆ ਕਰਿਆ, ਕਿਉਂਕਿ ਇਹ ਗੱਲਾਂ ਸਾਤੋਂ ਰਹਿ ਗਈਆਂ ਸੀ। ਸੋ ਸਾਰੇ ਪ੍ਰੇਮੀ ਆਉਣਗੇ ਜਿਨ੍ਹਾਂ ਨੇ ਰਿਸਰਚ ਕਰੀ ਹੈ ਤੇ ਗੁਰੂ ਦੇ ਸਿਧਾਂਤ ਦਿੱਤੇ ਹੋਏ ਨੇ, ਉਨ੍ਹਾਂ ਦੇ ਉੱਤੇ ਉਨ੍ਹਾਂ ਨੇ ਬੋਲਣਾ ਹੈ। ਤੇ ਆਪ ਆਪਣੇ ਆਪ ਵੀ ਜਾਣੋ ਤੇ ਸਾਥੀਆਂ ਨੂੰ ਦੱਸੋ, ਦੂਰ ਤੱਕ ਪਬਲਿਸਿਟੀ ਕਰੋ। ਇਸ਼ਤਿਹਾਰਾਂ ਚ ਇਸ਼ਤਿਹਾਰ ਹਜ਼ਾਰਾਂ ਦੀ ਤਾਦਾਦ ਛਪਿਆ, ਇਹ ਵੀ ਦੇਵੋ। ਤੇ ਉਹਦੇ ਬਾਅਦ ਹੁਣ ਪ੍ਰੋਗਰਾਮ ਅਸੀਂ 6-7 ਹਜ਼ਾਰ ਛਪਾਉਣ ਵਾਲੇ ਹਾਂ, ਜਿਹਦੇ ਤੇ 10 ਹਜ਼ਾਰ ਹੋ ਜਾਏ ਤੇ ਉਹਦੇ ਉੱਤੇ ਸਮਾਂ ਪੂਰਾ ਹੋਏਗਾ ਵੀ ਇਹ ਸਮੇਂ ਇਹਨੇ ਲੱਗਣਾ। ਇਸ ਸਮੇਂ ਇਹਨਾਂ ਦੇ ਵਿੱਚ 2 ਮਹਾਤਮਾ ਰਿਸ਼ੀਕੇਸ਼ ਦੇ ਕੋਲੋਂ ਆ ਰਹੇ ਨੇ, ਇੱਕ ਤਾਂ ਸਵਾਮੀ ਰਾਮ ਜੀ ਜਿੱਥੇ ਮੈਂ ਪਰਸੋਂ ਗਿਆ ਸੀ 15 ਤਰੀਕ, ਜਿਹੜੀਆਂ ਸੰਗਤਾਂ ਨਾਲ ਗਈਆਂ ਸੀ ਉਹਨਾਂ ਨੂੰ ਪਤਾ ਹੈ ਵੀ ਉਹ ਕਿੱਡੀ ਵੱਡੀ ਹਸਤੀ ਹੈ, ਅਸੀਂ ਤਾਂ ਸੋਚ ਹੀ ਨਹੀਂ ਸਕਦੇ, ਅਸੀਂ ਤਾਂ ਸਮਝਦੇ ਵੀ ਕੋਈ ਸਵਾਮੀ ਆਉਣੇ ਨੇ। ਲੇਕਿਨ ਉੱਥੇ ਜਾ ਕੇ ਪਤਾ ਵੀ ਉਹ ਤਾਂ ਬਹੁਤ ਵੱਡੇ ਕਰਮਯੋਗੀ ਨੇ, 2500 ਬੈੱਡ ਦਾ ਹਸਪਤਾਲ ਬਣਾ ਰਹੇ ਨੇ, ਨਾ ਆਪਣਾ ਕੋਈ ਧੀ ਹੈ ਨਾ ਕੋਈ ਪੁੱਤ ਹੈ, ਕਾਹਦੇ ਵਾਸਤੇ? ਵਾਹਿਗੁਰੂ ਸਰੂਪ ਸਮਝ ਕੇ ਸੰਸਾਰ ਵਾਸਤੇ। ਤੇ 5 ਬ੍ਰਾਂਚਾਂ ਮੈਡੀਕਲ ਕਾਲਜ ਦੀਆਂ, ਐਲੋਪੈਥੀ, ਹੋਮਿਓਪੈਥੀ, ਆਯੁਰਵੈਦਿਕ, ਯੋਗਾ ਤੇ ਨੈਚੁਰੋਪੈਥੀ, ਇਹ 5 ਬ੍ਰਾਂਚਾਂ ਕਾਲਜ ਦੇ ਵਿੱਚ ਚੱਲਣਗੀਆਂ, ਜਿਸ ਕਾਲਜ ਦੀ ਮੇਰੇ ਤੋਂ ਨਿਉਂ ਰਖਾਈ ਗਈ ਹੈ। ਸੋ ਉਹ ਬੜੇ ਵਿਦਵਾਨ ਨੇ ਮਹਾਂਪੁਰਸ਼, ਉਹਨਾਂ ਨੇ ਮੈਨੂੰ ਕਿਤਾਬਾਂ ਦਿੱਤੀਆਂ ਆਪਣੀਆਂ ਲਿਖਣੀਆਂ ਹੋਈਆਂ, ਤੇ ਉਹਦੇ ਵਿੱਚ ਪੰਜੇ ਹੀ ਬਾਣੀ ਦੇ ਉੱਤੇ ਵਿਚਿੱਤਰ ਨਾਟਕ, ਜਪਜੀ ਸਾਹਿਬ, ਸੁਖਮਨੀ ਸਾਹਿਬ, ਨਿਤਨੇਮ ਪੂਰਾ ਜਿੰਨਾ ਹੈ ਆਪਣਾ ਸਾਰਾ, ਤੇ ਬੰਦੇ ਬਹਾਦਰ ਦੀ ਤੇ ਗੁਰੂ ਗੋਬਿੰਦ ਸਿੰਘ ਦੀ ਗੱਲਬਾਤ, ਜਿਹਦੇ ਕਰਕੇ ਬੰਦਾ ਆਪਣਾ ਆਸ਼ਰਮ ਛੱਡ ਕੇ ਕਰਮਯੋਗ ਦੇ ਵਿੱਚ ਆਇਆ, ਸ਼ਸਤਰ ਫੜਾਏ ਗੁਰੂ ਮਹਾਰਾਜ ਨੇ ਉਹਦੇ ਹੱਥ ਚ। ਇਹ ਸਾਰੀਆਂ ਪੁਸਤਕਾਂ ਲਿਖਣ ਤੋਂ ਬਾਅਦ ਆਪ ਗੁਰੂ ਗ੍ਰੰਥ ਸਾਹਿਬ ਨਾਲ ਬਹੁਤ ਪ੍ਰੇਮ ਰੱਖਦੇ ਤੇ ਮੈਨੂੰ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦਾ ਮੈਂ ਤਰਜਮਾ ਪੋਇਟਰੀ ਦੇ ਵਿੱਚ ਕਰਨਾ ਚਾਹੁੰਦਾ ਇੰਗਲਿਸ਼ ਦੇ ਅੰਦਰ, ਤਾਂ ਕਿ ਇਹ ਜਿਹੜੀ ਤਾਲੀਮ ਹੈ ਇਹ ਗੁਰੂ ਨਾਨਕ ਦਾ ਸੰਦੇਸ਼ ਲੁਕਿਆ ਨਾ ਰਹਿ ਜਾਵੇ। ਅਸੀਂ ਤਾਂ ਲੁਕੋ ਲਿਆ, ਕਿਸੇ ਨੂੰ ਪੜ੍ਹਨ ਨਹੀਂ ਦਿੰਦੇ, ਕਿਸੇ ਨੂੰ ਤਾਬੇ ਨਹੀਂ ਬੈਠਣ ਦਿੰਦੇ। ਤੂੰ ਨਹੀਂ ਬੈਠ ਸਕਦਾ, ਤੇਰੀ ਦਾੜੀ ਬੰਨੀ ਹੋਈ ਹੈ, ਤੂੰ ਨਹੀਂ ਬੈਠ ਸਕਦਾ, ਤੈਂ ਪੈਂਟ ਪਾਈ ਹੋਈ ਹੈ, ਬੈਠੇ ਕਿਹੜਾ ਫਿਰ? ਉਹ ਤਾਂ ਖਾਸ ਬ੍ਰਾਹਮਣਾਂ ਵਾਲੇ ਮਤ ਵਾਂਗੂ ਖਾਸ ਬਣਾ ਦਿੱਤਾ ਵੀ ਇਹੋ ਜਿਹੇ ਕੱਪੜੇ ਹੋਣ, ਇਹ ਜਿਹਾ ਬੰਦਾ ਹੋਵੇ, ਚਾਹੇ ਇੱਕ ਜਮਾਤ ਨਾ ਪੜਿਆ ਹੋਵੇ, ਉਹ ਬੈਠ ਸਕਦਾ। ਉਹ ਵਿਦਵਾਨਾਂ ਤੇ ਇਹ ਤਾਂ ਇੱਕ ਮੈਸੇਜ ਹੈ ਦਰਗਾਹੀ, ਜਿਹੜਾ ਸਾਰੀ ਸ੍ਰਿਸ਼ਟੀ ਚ ਫੈਲਣਾ ਚਾਹੀਦਾ। ਅਸੀਂ ਤਾਂ ਨਹੀਂ ਇਹਦਾ ਕੁਛ ਵੀ ਕਰ ਰਹੇ, ਪਰ ਸਵਾਮੀ ਜੀ ਦੇ ਮਨ ਵਿਚ ਹੈ ਕਿ ਮੈਂ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸੰਦੇਸ਼ ਹੈ ਸਾਰੀ ਵਰਲਡ ਵਿਚ ਪਹੁੰਚਾ ਲਾ, ਕਿਉਂਕਿ ਇਹ ਸਿਧਾਂਤ ਮਹਾਨ ਉੱਚਾ ਸਿਧਾਂਤ। ਜਦ ਅਸੀਂ ਗਏ ਉੱਥੇ ਤਿੰਨ ਫੋਟੋਆਂ ਲੱਗੀਆਂ ਹੋਈਆਂ ਸਾਡੇ ਪਿੱਛੇ, ਇੱਕ ਤਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ, ਤੇ ਇੱਕ ਗੁਰੂ ਨਾਨਕ ਸਾਹਿਬ ਦੀ, ਤੇ ਇੱਕ ਹਰਿਮੰਦਰ ਸਾਹਿਬ ਦੀ, ਤੇ ਨਾਲ ਉੱਥੇ ਸ਼ਬਦ ਕੀਰਤਨ ਲੱਗਿਆ ਹੋਇਆ ਟੇਪਾਂ ਤੇ। ਜਿਸ ਵਕਤ ਉਨ੍ਹਾਂ ਨੇ ਨਿਉਂ ਰਖਾਈ ਉਸ ਵੇਲੇ ਕੋਈ ਧਰਮ ਨਹੀਂ ਛੱਡਿਆ, ਸਾਰਿਆਂ ਤੋਂ ਅਰਦਾਸ ਕਰਾਈ। ਉਹ ਸੰਬਿਰਤੀ ਹੁੰਦੀ ਹੈ ਮਹਾਤਮਾ ਦੀ, ਸਭ ਨੂੰ ਇੱਕੋ ਜਿਹਾ ਚੜਨਾ, ਸਾਰਿਆਂ ਦਾ ਭਾਵਨਾਵਾਂ ਦਾ ਸਤਿਕਾਰ ਕਰਨਾ। ਸੋ ਉਹ ਮੈਂ ਬੇਨਤੀ ਕਰੀ ਸੀ ਵੀ ਤੁਸੀਂ ਤਿੰਨ ਦਿਨ ਆਓ, ਮੈਨੂੰ ਕਹਿਣ ਲੱਗੇ ਤੁਸੀਂ ਤਾਂ ਦੋ ਘੰਟੇ ਬਾਅਦ ਵਾਪਸ ਜਾ ਰਹੇ ਹੋ, ਤੇ ਤੁਸੀਂ ਵੀ ਰਹੋ ਨਾ ਮੇਰੇ ਕੋਲ ਤਿੰਨ ਦਿਨ, ਮੇਰੇ ਕੋਲ ਟਾਈਮ ਨਹੀਂ ਹੈ। ਕਹਿੰਦੇ ਚੰਗਾ ਫਿਰ, ਅਸੀਂ ਤਾਂ ਤੇਰਾ ਵਚਨ ਨਹੀਂ ਨਾ ਟਾਲ ਸਕਦੇ, ਅਸੀਂ ਤਿੰਨ ਦਿਨ ਹੀ ਰਹਾਂਗੇ। ਬੀਬੀ ਨੂੰ ਕਹਿਣ ਲੱਗੇ ਮਾਂ ਮੈਨੂੰ ਤਿੰਨ ਦਿਨ ਤੂੰ ਸਰੋਂ ਦਾ ਸਾਗ ਤੇ ਪ੍ਰਸ਼ਾਦਾ ਛਕਾਈ, ਉਹਦਾ ਕੀ ਹੁੰਦਾ ਤੰਦੂਰ ਦਾ, ਤੂੰ ਬਣਾ ਕੇ ਛਕਾਈ। ਕਹਿੰਦੇ ਮੈਂ ਰਹੂੰਗਾ ਤਿੰਨੇ ਦਿਨ, ਨਾਲ ਛੇ ਡਾਕਟਰਾਂ ਦਾ ਨਾਂ ਜਦੇ ਲਿਖਾ ਤਾ ਜਿਹੜੇ ਟੌਪ ਦੇ ਐਕਸਪਰਟ ਸੀ। ਕਹਿੰਦੇ ਜਿਹੜੇ ਵੱਡੇ ਡਾਕਟਰ ਨੇ ਸਾਰੇ ਲੈ ਕੇ ਜਾਓ। ਉਸੇ ਵੇਲੇ ਡਿਕਟੇਟ ਕਰ ਦਿੱਤਾ, ਡਾਕਟਰਾਂ ਦੇ ਨਾਂ ਰੱਖ ਤੇ, ਨਾਲੇ ਕਹਿੰਦਾ ਵੀ ਦਵਾਈਆਂ ਵਧੀਆ ਦਵਾਈਆਂ ਜਿਹੜੀਆਂ ਬਾਹਰ ਫੌਰਨ ਤੋਂ ਆਈਆਂ ਨੇ ਉਹ ਲੈ ਕੇ ਜਾਇਓ, ਤਾਂ ਕਿ ਥੋੜੀ ਦਵਾਈ ਨਾਲ ਅਸਰ ਹੋ ਜਾਣ। ਤਿੰਨ ਦਿਨ ਦਾ ਟੈਂਪੋ ਲਾਉਣਗੇ ਮੈਡੀਕਲ ਦਾ, ਆਪਣਾ ਵੀ ਮੈਡੀਕਲ ਦਾ ਕੈਂਪ ਲੱਗੇਗਾ, ਐਲੋਪੈਥੀ ਵਾਲੇ ਡਾਕਟਰ ਵੀ ਲਾਉਣਗੇ ਤੇ ਦੂਸਰੇ ਹੋਮੋਪੈਥੀ ਵਾਲੇ ਵੀ 24 ਘੰਟੇ ਲਾਉਣਗੇ। ਸੋ ਇਸ ਤਰ੍ਹਾਂ ਦੇ ਨਾਲ ਕਾਫੀ ਬੜਾ ਮੈਡੀਕਲ ਦਾ ਵੀ ਪ੍ਰਬੰਧ ਹੋਵੇਗਾ, ਦੂਸਰਾ ਸਰਕਾਰ ਵੱਲੋਂ ਵੀ ਉੱਥੇ ਹਸਪਤਾਲ ਮਨਜ਼ੂਰ ਹੋ ਗਿਆ। ਪਿਛਲੇ ਸਾਲ ਬਰਾੜ ਸਾਹਿਬ ਕਹਿ ਕੇ ਆਏ ਸੀ, ਉਨ੍ਹਾਂ ਨੇ ਸਾਲ ਦੇ ਅੰਦਰ ਅੰਦਰ ਆਪਣਾ ਵਾਅਦਾ ਪੂਰਾ ਕਰਤਾ ਤੇ ਉੱਥੇ ਹਸਪਤਾਲ ਦੀ ਮਨਜ਼ੂਰੀ ਦੇ ਦਿੱਤੀ। ਸੋ ਬਾਕੀ ਹੈ ਜਿਹੜੇ ਬੁੱਧੀਜੀਵੀ ਆਉਣਗੇ ਉਹ ਦਿੱਤੇ ਹੋਏ ਸਬਜੈਕਟਾਂ ਤੇ ਬੋਲਣਗੇ। ਇਹ ਹੁਣ ਤੁਹਾਡੀ ਹਿੰਮਤ ਹੈ ਵੀ ਤੁਸੀਂ ਕਿੰਨਿਆਂ ਕੁ ਨੂੰ ਲਿਜਾ ਸਕਦੇ ਹੋ, ਕਿੰਨਾ ਕੁ ਟਾਈਮ ਆਪ ਖਰਚ ਕਰ ਸਕਦੇ ਹੋ। ਸੋ ਇਸ ਸਮਾਗਮ ਦਾ ਜਿਸ ਤੇ ਲੱਖਾਂ ਹੀ ਰੁਪਇਆ ਖਰਚ ਆ ਰਿਹਾ ਉਹਦੇ ਵਿਚ ਪੂਰਾ ਪੂਰਾ ਫਾਇਦਾ ਉਠਾਉਣ ਦਾ ਯਤਨ ਕਰੋ, ਤਾਂ ਕਿ ਸਾਨੂੰ ਕੁਝ ਗੱਲਾਂ ਸਮਝ ਆ ਜਾਣ, ਵਿਦਵਾਨਾਂ ਨੂੰ ਸੁਣ ਸਕੀਏ, ਮਹਾਤਮਾ ਨੂੰ ਸੁਣ ਸਕੀਏ, ਉਨ੍ਹਾਂ ਦੇ ਦਰਸ਼ਨ ਕਰ ਸਕੀਏ। ਹੁਣ ਬਾਕੀ ਦਾ ਜੋ ਪ੍ਰੋਗਰਾਮ ਹੈ ਤੁਹਾਨੂੰ ਦੱਸ ਦਿੱਤਾ ਜਾਏਗਾ। ਹੁਣ ਸਾਰੇ ਪ੍ਰੇਮੀ ਆਨੰਦ ਸਾਹਿਬ ਚ ਬੋਲੋ। ਆਨੰਦ ਕਿਉਂ ਕਾ ਸਤਿਗੁਰ ਮਨਸਾ ਆਨੰਦ ਪਿਆ ਮੇਰੀ ਮਾਏ ਸਤਿਗੁਰਾਇਆ Thank you.
ਤਨ ਸੁਹਾਗਨ ਜੋ ਪ੍ਰਭੂ ਪਛਾਣੈ।